ਖੂਬਸੂਰਤ ਦਿਨ ਦੀ ਖੂਬਸੂਰਤ ਸ਼ੁਰੂਆਤ, ਸੂਰਜ ਦੀਆਂ ਸੁਨਹਿਰੀ ਕਿਰਨਾਂ ਰੁਮਕਦੀ ਪੌਣ, ਅਸਮਾਨੀ ਚਾਦਰ ਦੇ ਥੱਲੇ ਲਹਿਲਹਾਉਂਦੀਆਂ ਫਸਲਾਂ ਦੇ ਨਾਲ ਲਹਿਰਾਂ ਲਹਿਰਾਂ ਤੁਹਾਡੀ ਸਵੇਰ ਨੂੰ ਹੋਰ ਨਿਖਾਰਨ ਲਈ ਪੇਸ਼ ਹੈ ਪ੍ਰੋਗਰਾਮ ਲਹਿਰਾਂ 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 ਤੁਹਾਡੇ ਮਨ ਦੇ ਵਲਵਲਿਆਂ ਦੀਆਂ ਲਹਿਰਾਂ ਤੁਹਾਡੇ ਵਡਮੁੱਲੇ ਵਿਚਾਰਾਂ ਦੀਆਂ ਲਹਿਰਾਂ ਤੁਹਾਡੇ ਦਿਲ ਦੇ ਜਜ਼ਬਾਤਾਂ ਦੀਆਂ ਵੱਖਰਾ ਦਿਨ ਵੱਖਰੀ ਆਵਾਜ਼ ਵੱਖਰੀ ਗਿਰਾਂ ਸੋਮਵਾਰ ਤੋਂ ਸ਼ੁੱਕਰਵਾਰ ਸਿਡਨੀ ਆਸਟ੍ਰੇਲੀਆ ਸਮੇਂ ਦੇ ਮੁਤਾਬਕ ਸਵੇਰੇ 8 ਵਜੇ ਤੋਂ 10 ਵਜੇ ਤੱਕ ਲਹਿਰਾਂ
ਦੁਨੀਆਂ ਭਰ ਦੇ ਸਾਡੇ ਸਾਰੇ ਹੀ ਸਰੋਤਿਆਂ ਜੋ ਕਿ ਅਰਮਨ ਰੇਡੀਓ ਦੇ ਨਾਲ ਜੁੜੇ ਹੋਏ ਆ, ਮੈਂ ਜੰਗੀ ਸਿੱਖੋਂ ਹਾਜ਼ਰ ਹਾਂ ਪ੍ਰੋਗਰਾਮ ਲੈ ਕੇ ਲਹਿਰਾਂ ਸਾਡੇ ਪਿਆਰੇ ਸਰੋਤਿਆਂ ਦੀ ਖਿਦਮਤ ਦੇ ਵਿਚ। ਲਓ ਜੀ, ਸਭ ਤੋਂ ਪਹਿਲਾਂ ਆਪਾਂ ਸਾਰਿਆਂ ਨੂੰ ਦਿਨ ਦੀ ਸ਼ੁਰੂਆਤ ਅਸੀਂ ਕਰਦੇ ਹਾਂ। ਸੋ ਸਾਡੇ ਸਾਰੇ ਹੀ ਸਰੋਤਿਆਂ ਨੂੰ ਸਤਿ ਸ੍ਰੀ ਅਕਾਲ, ਆਦਾਬ, ਨਮਸਤੇ, ਗੁਡ ਮਾਰਨਿੰਗ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਲਓ ਜੀ, ਅੱਜ ਦਿਨ ਹੈ ਸੋਮਵਾਰ, ਵੀਕਐਂਡ ਤੋਂ ਮਗਰੋਂ ਸੋਮਵਾਰ ਦਾ ਦਿਨ ਤੇ ਬੜੀ ਹੀ ਖੂਬਸੂਰਤ ਸਵੇਰ ਮੈਲਬਰਨ ਦੇ ਵਿੱਚ ਸੂਰਜ ਠਾਠਾ ਮਾਰ ਰਿਹਾ ਹੈ ਤੇ ਇਸ ਖੂਬਸੂਰਤ ਸਵੇਰ ਦਾ ਆਗਾਜ਼ ਅਸੀਂ ਲਹਿਰਾਂ ਪ੍ਰੋਗਰਾਮ ਲੈ ਕੇ ਆਏ ਹਾਂ। ਸੋ ਆਓ ਸਭ ਤੋਂ ਪਹਿਲਾਂ ਆਪਾਂ ਥੋੜੀ ਜਿਹੀ ਸਮੇਂ ਤੇ ਝਾਤੀ ਮਾਰ ਲਈਏ। ਇਸ ਵਕਤ ਮੈਲਬਰਨ ਦੇ ਵਿੱਚ ਸਵੇਰ ਦੇ 8:02 ਹੋਏ ਹਨ। ਜਿਵੇਂ ਕਿ ਸਿਡਨੀ ਅਤੇ ਕੈਨਬਰਾ ਦਾ ਸਮਾਂ ਮੈਲਬਰਨ ਦੇ ਨਾਲ ਹੀ ਸੇਮ ਹੁੰਦਾ, ਸੋ ਇਸ ਵਕਤ ਸਿਡਨੀ ਅਤੇ ਕੈਨਬਰਾ ਦੇ ਵਿੱਚ ਵੀ ਸਵੇਰ ਦੇ 8:03 ਹੋਏ ਹਨ। ਐਡਲਿਡ ਦੇ ਵਿੱਚ ਇਸ ਵਕਤ 7:33, ਬ੍ਰਿਸਬਨ ਦੇ ਵਿੱਚ ਇਸ ਵਕਤ 7:03, ਪਰਥ ਦੇ ਵਿੱਚ ਇਸ ਵਕਤ 5:03, ਡਾਰਵਨ ਦੇ ਵਿੱਚ ਇਸ ਵਕਤ 6:33 ਤੇ ਆਓ ਚੱਲੀਏ ਆਪਣੇ ਦੇਸ਼ ਪੰਜਾਬ। ਇਸ ਵਕਤ ਅੰਮ੍ਰਿਤਸਰ ਦਾ ਵਕਤ ਹੈ 2:33। ਇਹ ਸੀ ਸਾਡੀ ਸਮੇਂ ਤੇ ਝਾਤ ਤੇ ਆਓ ਥੋੜਾ ਆਪਾਂ ਅੱਜ ਦਾ ਵੈਦਰ ਵੀ ਦੇਖ ਲਈਏ। ਸੋ ਮੈਲਬਰਨ ਦੇ ਵਿੱਚ ਇਸ ਵਕਤ 14 ਡਿਗਰੀ ਟੈਂਪਰੇਚਰ ਹੈਗਾ ਤੇ ਵੱਧ ਤੋਂ ਵੱਧ ਤਾਪਮਾਨ 22 ਡਿਗਰੀ ਰਹੇਗਾ। ਇਸ ਵਕਤ ਸੂਰਜ ਠਾਠਾ ਮਾਰ ਰਿਹਾ ਪਰ ਅੱਜ ਦਾ ਤਕਰੀਬਨ ਸਾਰਾ ਦਿਨ ਸੂਰਜ ਅਤੇ ਬਦਲਵਾਈ ਦੀ ਕਸ਼ਮਕਸ਼ ਦੇ ਵਿੱਚ ਰਹੇਗਾ। ਐਡਲਿਡ ਦੇ ਵਿੱਚ ਇਸ ਵਕਤ 17 ਡਿਗਰੀ ਤਾਪਮਾਨ ਹੈ ਅਤੇ ਵੱਧ ਤੋਂ ਵੱਧ 26 ਡਿਗਰੀ ਤਾਪਮਾਨ ਰਹੇਗਾ। ਸੋ ਐਡਲਿਡ ਦੇ ਵਿੱਚ ਸੂਰਜ ਅਤੇ ਬੱਦਲਾਂ ਦੀ ਕਸ਼ਮਕਸ਼ ਆਪਸ ਦੇ ਵਿੱਚ ਚੱਲਦੀ ਰਹੇਗੀ। ਸਿਡਨੀ ਦੇ ਵਿੱਚ ਇਸ ਵਕਤ 24 ਡਿਗਰੀ ਤਾਪਮਾਨ ਹੈ ਅਤੇ ਵੱਧ ਤੋਂ ਵੱਧ 28 ਡਿਗਰੀ ਤਾਪਮਾਨ ਹੋਵੇਗਾ। ਇਸ ਵਕਤ ਸਿਡਨੀ ਦੇ ਵਿੱਚ ਬੱਦਲਵਾਈ ਬਣੀ ਹੋਈ ਹੈ ਤੇ ਬੱਦਲਵਾਈ ਅਤੇ ਸੂਰਜ ਦਾ ਆਪਸ ਦੇ ਵਿੱਚ ਸਾਰਾ ਦਿਨ ਸੁਮੇਲ ਰਹੇਗਾ। ਬ੍ਰਿਸਬਨ ਦੇ ਵਿੱਚ ਇਸ ਵਕਤ 26 ਡਿਗਰੀ ਤਾਪਮਾਨ ਹੈ ਅਤੇ ਵੱਧ ਤੋਂ ਵੱਧ 30 ਡਿਗਰੀ ਤਾਪਮਾਨ ਜਾਣ ਦੀ ਸੰਭਾਵਨਾ ਹੈ। ਇਸ ਵਕਤ ਬ੍ਰਿਸਬਨ ਦੇ ਵਿੱਚ ਵੀ ਬੱਦਲਵਾਈ ਬਣੀ ਹੋਈ ਹੈ ਅਤੇ ਤਕਰੀਬਨ ਸਾਰਾ ਦਿਨ ਬੱਦਲਵਾਈ ਅਤੇ ਸੂਰਜ ਦੀ ਆਪਸ ਦੇ ਵਿੱਚ ਕਸ਼ਮਕਸ਼ ਚੱਲਦੀ ਰਹੇਗੀ। ਡਾਰਵਨ ਦੇ ਵਿੱਚ ਇਸ ਵਕਤ 28 ਡਿਗਰੀ ਟੈਂਪਰੇਚਰ ਕਾਮਨ ਹੈ ਅਤੇ ਵੱਧ ਤੋਂ ਵੱਧ 32 ਡਿਗਰੀ ਤੱਕ ਜਾਣ ਦੀ ਸੰਭਾਵਨਾ। ਸੋ ਡਾਰਵਨ ਦੇ ਵਿੱਚ ਵੀ ਸੂਰਜ ਅਤੇ ਬਦਲਵਾਈ ਦੀ ਕਸ਼ਮਕਸ਼ ਚੱਲਦੀ ਰਹੇਗੀ। ਪਰਥ ਦੇ ਵਿੱਚ ਇਸ ਵਕਤ 24 ਡਿਗਰੀ ਤਾਪਮਾਨ ਹੈ ਅਤੇ ਵੱਧ ਤੋਂ ਵੱਧ 37 ਡਿਗਰੀ ਜਾਣ ਦੀ ਸੰਭਾਵਨਾ ਤੇ ਤਕਰੀਬਨ ਸਾਰਾ ਦਿਨ ਸੂਰਜ ਦੇਵਤਾ ਦੇ ਦਰਸ਼ਨ ਹੁੰਦੇ ਰਹਿਣਗੇ। ਆਪਣੇ ਦੇਸ਼ ਪੰਜਾਬ ਅੰਮ੍ਰਿਤਸਰ ਦੇ ਵਿੱਚ ਇਸ ਵਕਤ 8 ਡਿਗਰੀ ਤਾਪਮਾਨ ਹੈ ਅਤੇ ਵੱਧ ਤੋਂ ਵੱਧ 9 ਡਿਗਰੀ ਤੱਕ ਹੋਣ ਦੀ ਸੰਭਾਵਨਾ ਤੇ ਤਕਰੀਬਨ ਸਾਰਾ ਦਿਨ ਹਲਕੀ ਸੂਰਜ ਦੀਆਂ ਰਿਸ਼ਨਾ ਕਿਰਨਾਂ ਅਤੇ ਬਦਲਵਾਈ ਬਣੀ ਰਹੇਗੀ। ਸੋ ਇਹ ਸੀ ਸਾਡੇ ਮੌਸਮ ਦਾ ਵੇਰਵਾ। ਸੋ ਸਾਡੇ ਸਰੋਤਿਆਂ ਨੂੰ ਇੰਤਜ਼ਾਰ ਹੋਵੇਗਾ ਗੀਤ ਸੰਗੀਤ ਦਾ। ਸੋ ਅਸੀਂ ਸਭ ਤੋਂ ਪਹਿਲਾਂ ਆਪਣੇ ਸਰੋਤਿਆਂ ਦੇ ਰੂਬਰੂ ਇੱਕ ਧਾਰਮਿਕ ਗੀਤ ਲੈ ਕੇ ਹਾਜ਼ਰ ਹੈ ਆਸਾ ਸਿੰਘ ਮਸਤਾਨਾ ਦੀ ਆਵਾਜ਼ ਦੇ ਵਿੱਚ। ਆਓ ਸੁਣਦੇ ਹਾਂ ਇੱਕ ਧਾਰਮਿਕ ਗੀਤ ਆਸਾ ਸਿੰਘ ਮਸਤਾਨਾ ਦੇ।
ਸਤਿਗੁਰੂ ਮੇਰੇ ਨੇ ਦਿੱਤਾ ਪਲ ਵਿੱਚ ਤਾਰ ਮੇਰੀ ਪੀਰੀ ਦੀ ਪਹਿਨਾਇਆ ਤਲਵਾਰ ਮੇਰੀ ਪੀਰੀ ਦੀ ਪਹਿਨਾਇਆ ਤਲਵਾਰ ਜੀ ਕਰ ਜੋ ਬੇੜਾ ਪਾਰ ਮੇਰੀ ਪੀਰੀ ਦੀ ਪਹਿਨਿਆ ਤਲਵਾਰ ਮੇਰੀ ਪੀਰੀ ਦੀ ਪਹਿਨਿਆ ਤਾਰ ਮੇਰੀ ਪੀਰੀ ਦੀ ਪਹਿਨਿਆ ਤਲਵਾਰ ਵਾਲੀ ਦੁਨੀਆ। ਸਭ ਨੂੰ ਤਾਰਨ ਹਾਰ ਵਾਲੀ ਦੁਨੀਆਂ ਦਾ ਸਭ ਨੂੰ ਤਾਰਨ ਹਾਰ ਵਾਲੀ ਦੁਨੀਆਂ ਦਾ ਸਭ ਨੂੰ ਤਾਰਨ
ਹਾਰ ਇਹ ਸੀ ਗੀਤ ਆਸਾ ਸਿੰਘ ਮਸਤਾਨਾ ਦੀ ਆਵਾਜ਼ ਦੇ ਵਿੱਚ ਅਗਰ ਪੁਰਾਣੇ ਸਿੰਗਰਾਂ ਦੀ ਗੱਲ ਕਰੀਏ ਤਾਂ ਇਹਨਾਂ ਦੀ ਸ਼ਬਦਾਵਲੀ ਇਹਨਾਂ ਦਾ ਗਾਉਣ ਦਾ ਅੰਦਾਜ਼ ਵੀ ਡਿਫਰੈਂਟ ਹੁੰਦਾ ਸੀ ਅੱਜ ਆਪਾਂ ਦੇਖਦੇ ਹਾਂ ਜ਼ਿਆਦਾਤਰ ਜਿਹੜੇ ਸਿੰਗਰ ਹੈ ਉਹ ਢੋਲ ਧਮੱਕਾ ਮਿਊਜ਼ਿਕ ਤੇ ਜਿਹੜੇ ਸ਼ਬਦ ਹੈਗੇ ਆ ਉਹ ਬਹੁਤ ਘੱਟ ਸੁਣਦੇ ਆ ਜਾਂ ਸ਼ਬਦਾਂ ਦੀ ਬਹੁਤ ਘੱਟ ਸੈਂਸ ਸੁਣਨ ਨੂੰ ਮਿਲਦੀ ਹੈ ਸੋ ਇਸ ਗੀਤ ਤੋਂ ਮਗਰੋਂ ਆਪਾਂ ਅੱਜ ਦੇ ਥੋਟ ਤੇ ਵਿਚਾਰ ਕਰਾਂਗੇ ਸੋ ਅੱਜ ਦਾ ਥੋਟ ਹੈ ਸਪੈਂਡ ਯੂਅਰ ਟਾਈਮ ਔਨ ਦੋਸ ਦੈਟ ਲਵ ਯੂ ਅਨਕੰਡੀਸ਼ਨਲੀ ਡੋਂਟ ਵੇਸਟ ਇਟ ਔਨ ਦੋਸ ਦੈਟ ਓਨਲੀ ਲਵ ਯੂ ਵੈਨ ਦਾ ਕੰਡੀਸ਼ਨ ਆਰ ਰਾਈਟ ਮੈਂ ਬੜਾ ਸੋਚਦਾ ਕਿ ਜਿਹੜਾ ਸਮਾਂ ਹੈਗਾ ਉਹਨਾਂ ਸਮੇਂ ਨੂੰ ਤੁਹਾਨੂੰ ਉਹਨਾਂ ਤੇ ਲਾਉਣਾ ਚਾਹੀਦਾ ਜਾਂ ਵਰਤਣਾ ਚਾਹੀਦਾ ਜਿਹੜੇ ਤੁਹਾਨੂੰ ਬਿਨਾਂ ਕਿਸੇ ਕੰਡੀਸ਼ਨ ਦੇ ਪਿਆਰ ਕਰਦੇ ਆ ਇਸ ਸਮੇਂ ਨੂੰ ਉਹਨਾਂ ਲੋਕਾਂ ਤੇ ਨਹੀਂ ਖਰਾਬ ਕਰਨਾ ਚਾਹੀਦਾ ਵੇਸਟ ਕਰਨਾ ਚਾਹੀਦਾ ਜਿਹੜੇ ਸਿਰਫ ਸਮੇਂ ਦੀਆਂ ਕੰਡੀਸ਼ਨ ਦੇ ਮੁਤਾਬਕ ਚੱਲਦੇ ਆ ਕਿ ਜੇ ਤੁਹਾਡੀਆਂ ਕੰਡੀਸ਼ਨ ਵਧੀਆ ਹੈਗੀਆਂ ਤਾਂ ਉਹ ਤੁਹਾਡੇ ਨਾਲ ਹੈ ਤੇ ਜੇ ਤੁਹਾਡੀਆਂ ਕੰਡੀਸ਼ਨ ਮਾੜੀਆਂ ਜਾਂ ਠੀਕ ਨਹੀਂ ਹੈਗੀਆਂ ਤੇ ਤੁਹਾਡਾ ਸਾਥ ਛੱਡ ਜਾਂਦੇ ਆ ਸੋ ਜਿਵੇਂ ਆਪਾਂ ਅਕਸਰ ਹੀ ਗੱਲ ਕਰਦੇ ਹਾਂ ਕਿ ਚੜ੍ਹਦੇ ਸੂਰਜ ਨੂੰ ਸਲਾਮਾਂ ਹੁੰਦੀਆਂ ਇਸ ਵਿੱਚ ਕੋਈ ਅਤਕਥਨੀ ਨਹੀਂ ਕਿ ਜਦੋਂ ਕਿਸੇ ਤੇ ਮਾੜਾ ਸਮਾਂ ਆਉਂਦਾ ਤਾਂ ਚੰਗੇ ਚੰਗੇ ਉਹਦਾ ਸਾਥ ਛੱਡ ਜਾਂਦੇ ਆ ਪਰ ਉਹ ਲੋਕ ਉਹ ਸਾਥੀ ਜਿਹੜੇ ਤੁਹਾਡੇ ਮਾੜੇ ਸਮੇਂ ਤੇ ਵੀ ਤੁਹਾਨੂੰ ਪਿਆਰ ਕਰਦੇ ਆ ਤੁਹਾਡੇ ਨਾਲ ਖੜਦੇ ਆ ਤੁਹਾਨੂੰ ਉਹਨਾਂ ਤੇ ਆਪਣਾ ਜਿਹੜਾ ਸਮਾਂ ਹੈ ਉਹ ਖਰਚਣਾ ਚਾਹੀਦਾ ਕਿਉਂਕਿ ਤੁਹਾਡੀ ਸਹੀ ਜਿਹੜੀ ਸੱਚੀ ਕਮਾਈ ਹੁੰਦੀ ਆ ਉਹ ਇਨਸਾਨ ਹੁੰਦੇ ਆ ਨਾ ਕਿ ਉਹ ਇਨਸਾਨ ਜਿਹੜੇ ਸਮੇਂ ਦੇ ਨਾਲ ਚੱਲਣ ਸਮੇਂ ਦੇ ਮੁਤਾਬਕ ਚੱਲਣ ਆਪਾਂ ਅਕਸਰ ਹੀ ਦੇਖਦੇ ਹਾਂ ਕਿ ਕਈ ਵਾਰੀ ਹਾਲਾਤ ਇਹੋ ਜਿਹੇ ਬਣ ਜਾਂਦੇ ਆ ਕਈ ਵਾਰੀ ਅਸੀਂ ਆਰਥਿਕ ਪੱਖੋਂ ਇੰਨੇ ਕੁ ਜ਼ਿਆਦਾ ਥੱਲੇ ਡਿੱਗ ਜਾਂਦੇ ਹਾਂ ਕਿ ਉਦੋਂ ਸਾਡੇ ਕਈ ਵਾਰ ਸਕੀ ਭੈਣ ਭਰਾ ਸਾਡੇ ਆਪਣੇ ਸਾਥ ਦੇਣ ਵਾਲੇ ਜੀਵਨ ਸਾਥੀ ਸਾਡੇ ਯਾਰ ਦੋਸਤ ਉਹ ਵੀ ਸਾਨੂੰ ਛੱਡ ਕੇ ਚਲੇ ਜਾਂਦੇ ਆ ਕਿਉਂਕਿ ਉਹਨਾਂ ਨੂੰ ਵੀ ਹੁੰਦਾ ਕਿ ਹੁਣ ਸਾਨੂੰ ਇਹ ਕੋਈ ਪੈਸੇ ਦੀ ਵਿਗਾੜ ਪਾਊਗਾ ਜਾਂ ਸਾਨੂੰ ਕੋਈ ਹੋਰ ਕੋਈ ਇਹੋ ਜਿਹਾ ਕੰਮ ਕਹੂਗਾ ਜਿਹਦੇ ਵਿੱਚ ਸਾਡਾ ਨੁਕਸਾਨ ਹੋ ਸਕਦਾ ਪਰ ਉਸ ਪਰਮਾਤਮਾ ਨੇ ਜੇ ਸਾਨੂੰ ਮਾੜਾ ਸਮਾਂ ਜਾਂ ਮਾੜੇ ਸਾਥੀ ਦਿੱਤੇ ਹੁੰਦੇ ਆ ਤਾਂ ਚੰਗਿਆਂ ਦੀ ਵੀ ਘਾਟ ਨਹੀਂ ਛੱਡੀ ਹੁੰਦੀ ਉਹ ਹਰ ਇੱਕ ਚੀਜ਼ ਨੂੰ ਬੈਲੈਂਸ ਕਰਕੇ ਚੱਲਦਾ ਸੋ ਇਹੋ ਜਿਹੇ ਸਾਥੀ ਵੀ ਹੁੰਦੇ ਆ ਉਹ ਬਹੁਤ ਜ਼ਿਆਦਾ ਗਿਣਤੀ ਦੇ ਵਿੱਚ ਜ਼ਿਆਦਾ ਨਹੀਂ ਹੁੰਦੇ ਸੌ ਦੇ ਵਿੱਚੋਂ ਇੱਕ ਦੋ ਤੁਹਾਡੇ ਇਹੋ ਜਿਹੇ ਸਾਥੀ ਹੁੰਦੇ ਆ ਜਿਹੜੇ ਮਾੜੇ ਸਮੇਂ ਦੇ ਵਿੱਚ ਵੀ ਕਹਿੰਦੇ ਆ ਕਿ ਕੋਈ ਨੀ ਆਪਾਂ ਰੋਟੀ ਵੰਡ ਕੇ ਖਾ ਲਾਂਗੇ ਮੇਰੇ ਕੋਲ ਇੱਕ ਹੈ ਤਾਂ ਕੋਈ ਨੀ ਆਪਾਂ ਅੱਧੀ ਅੱਧੀ ਖਾ ਲਾਂਗੇ ਅੱਜ ਦੀ ਰਾਤ ਹੈ ਤਾਂ ਦਿਨ ਵੀ ਆਉਣਾ ਜ਼ਰੂਰੀ ਹੈ ਜੇ ਆਪਣਾ ਚੰਗਾ ਸਮਾਂ ਨਹੀਂ ਰਿਹਾ ਅੱਜ ਮਾੜਾ ਸਮਾਂ ਹੈ ਤੇ ਇਹ ਮਾੜਾ ਵੀ ਨਹੀਂ ਰਹਿਣਾ ਕੱਲ ਨੂੰ ਚੰਗਾ ਆਉਣਾ ਵੀ ਜ਼ਰੂਰੀ ਹੈ ਉਹ ਇੱਕ ਕੁਦਰਤ ਦਾ ਦਸਤੂਰ ਹੈ ਸੋ ਇਹੋ ਜਿਹੇ ਜਿਹੜੇ ਤੁਹਾਡੇ ਸਾਥੀ ਹੁੰਦੇ ਆ ਉਹ ਤੁਹਾਡੀ ਸਹੀ ਦੌਲਤ ਹੁੰਦੀ ਆ ਨਹੀਂ ਤਾਂ ਆਪਾਂ ਅਕਸਰ ਆਮ ਦੇਖਦੇ ਹਾਂ ਆਰਥਿਕ ਤੰਗੀਆਂ ਪੇਸ਼ੀਆਂ ਜਾਂ ਕੋਈ ਬਿਮਾਰੀਆਂ ਸ਼ਮਾਰੀਆਂ ਜਾਂ ਕੋਈ ਇਹੋ ਜਿਹੇ ਹਾਲਾਤ ਹੀ ਬਣ ਜਾਂਦੇ ਆ ਕਿ ਸਾਡਾ ਸਰਵਾਈਵ ਕਰਨਾ ਔਖਾ ਹੋ ਜਾਂਦਾ ਸੋ ਉਸ ਵਕਤ ਇਹੋ ਜਿਹੜੇ ਤੁਹਾਡੇ ਗਹਿਣੇ ਹੁੰਦੇ ਆ ਉਹਨਾਂ ਨੂੰ ਪਾਲਣਾ ਬਹੁਤ ਜ਼ਰੂਰੀ ਹੁੰਦਾ। ਮੈਂ ਥੋੜੀ ਜਿਹੀ ਆਪਣੀ ਇੱਕ ਨਿੱਜੀ ਗੱਲ ਸਾਡੇ ਸਰੋਤਿਆਂ ਨਾਲ ਸਾਂਝੀ ਕਰਨੀ ਚਾਹੁੰਦਾ ਕਿ ਜਦੋਂ ਮੇਰੇ ਮਾਂ ਬਜ਼ੁਰਗ ਮਾਤਾ ਹੈ, ਮੈਂ ਇੰਡੀਆ ਵੀ ਕੰਮ ਕਰਦਾ ਹੁੰਦਾ ਸੀ ਤੇ ਮਾਤਾ ਨੇ ਮੈਨੂੰ ਸਾਰਾ ਦਿਨ ਅੜੀਕੀ ਜਾਇਆ ਕਰਨਾ। ਮੈਨੂੰ ਵੀ ਕਈ ਵਾਰੀ ਪਤਾ ਹੋਣਾ ਵੀ ਮੇਰੀ ਮਾਂ ਮੈਨੂੰ ਉਡੀਕਦੀ ਹੈ ਸਾਰੇ ਦਿਨ ਦੀ, ਤੇ ਰਾਤ ਨੂੰ ਕਈ ਵਾਰੀ ਲੇਟ ਆਉਣਾ ਤੇ ਮਾਤਾ ਨੇ ਬੈਠੀ ਹੋਣਾ ਕਿਉਂਕਿ ਇਹਨੇ ਰੋਟੀ ਖਾਣੀ ਆ, ਤੇ ਮੈਂ ਰੋਟੀ ਖਾਣ ਤੋਂ ਮਗਰੋਂ ਮੈਂ ਮਾਤਾ ਨੂੰ ਕਹਿਣਾ ਵੀ ਮਾਤਾ ਮੈਂ ਨਾ ਥੱਕਿਆ ਪਿਆ ਤੇ ਮੈਂ ਜਾ ਕੇ ਸੌਣਾ। ਉਹਨੇ ਕਹਿਣਾ ਹਾਂ ਹਾਂ ਸੌ ਜਾ, ਕੋਈ ਆਰਾਮ ਨਾਲ ਸੌ ਜਾ। ਉਸ ਤੋਂ ਮਗਰੋਂ ਜ਼ਿੰਦਗੀ ਦੇ ਪਤਾ ਹੀ ਨਹੀਂ ਲੱਗੇ ਕਿੰਨੇ ਸਾਲ ਕੰਮ ਧੰਦੇ ਦੀ ਰਫਤਾਰ ਦੇ ਵਿੱਚ ਲੰਘ ਗਏ। ਉਸ ਤੋਂ ਮਗਰੋਂ ਇੱਧਰ ਆ ਗਏ, ਇੱਧਰ ਆਉਣ ਤੋਂ ਮਗਰੋਂ ਵੀ ਜਦੋਂ ਵਾਪਸ ਜਾਈਦਾ ਕਈ ਵਾਰੀ ਸਫ਼ਰ ਬਹੁਤ ਜ਼ਿਆਦਾ ਲੰਬਾ ਹੁੰਦਾ, ਬਹੁਤ ਜ਼ਿਆਦਾ ਥੱਕ ਜਾਈਦਾ, ਉਹ ਮਾਂ ਦੀਆਂ ਅੱਖਾਂ ਮੈਨੂੰ ਬਰੂਹਾਂ ਤੇ ਹਮੇਸ਼ਾ ਅੜੀਕਦੀਆਂ ਰਹਿੰਦੀਆਂ। ਤੇ ਜਦੋਂ ਮੈਂ ਜਾਣਾ ਥਕਾਵਟ ਦੇ ਕਰਕੇ ਕਈ ਵਾਰੀ ਉਸੇ ਤਰ੍ਹਾਂ ਹੀ ਹੁੰਦਾ ਕਿ ਮਾਤਾ ਦਾ ਦਿਲ ਕਰਦਾ ਮੈਂ ਮਿਲਾਂ, ਮੈਂ ਗੱਲਾਂ ਬਾਤਾਂ ਕਰਾਂ, ਤੇ ਮੈਂ ਫਿਰ ਕਈ ਵਾਰੀ ਕਹਿਣਾ ਕਿ ਮਾਤਾ ਮੈਂ ਨਾ ਬਹੁਤ ਥੱਕਿਆ ਪਿਆ ਤੇ ਮੈਂ ਸੌਂ ਕੇ ਆਪਾਂ ਫਿਰ ਗੱਲਾਂ ਬਾਤਾਂ ਕਰਦੇ ਹਾਂ। ਹਾਂ ਹਾਂ ਤੂੰ ਸੌਂ ਜਾ, ਤੂੰ ਆਰਾਮ ਕਰ ਲਾ। ਇੱਕ ਦਿਨ ਮੈਂ ਸੋਚਿਆ ਕਿ ਇਹ ਮਾਂ ਕਦੇ ਕੋਈ ਸ਼ਿਕਾਇਤ ਹੀ ਨਹੀਂ, ਕਦੇ ਕੁਛ ਇਹ ਨਹੀਂ, ਮੈਂ ਤੈਨੂੰ ਇੰਨੇ ਲੰਬੇ ਸਮੇਂ ਤੋਂ ਤੇਰੀ ਇੰਤਜ਼ਾਰ ਕਰ ਰਹੀ ਹਾਂ, ਮੇਰਾ ਵੀ ਦਿਲ ਕਰਦਾ ਮੇਰੇ ਨਾਲ ਗੱਲਾਂ ਕਰ, ਮੈਂ ਤੈਨੂੰ ਉਡੀਕਦੀ ਰਹਿੰਦੀ ਹੈ, ਇੱਕ ਇੱਕ ਪਲ ਤੈਨੂੰ ਉਡੀਕਦੀ ਰਹਿੰਦੀ ਹੈ। ਫਿਰ ਅੱਜ ਦੇ ਜੋ ਅਸੀਂ ਵਿਚਾਰ ਕਰ ਰਹੇ ਹਾਂ ਇਹ ਯਾਦ ਆਉਂਦਾ, ਇਹ ਹਮੇਸ਼ਾ ਹੀ ਮੇਰੇ ਦਿਲ ਦੇ ਵਿੱਚ ਚੱਲਦਾ ਰਹਿੰਦਾ ਕਿ ਇਹ ਇੱਕ ਅਨਕੰਡੀਸ਼ਨਲ ਪਿਆਰ ਹੈ। ਇਸ ਪਿਆਰ ਨੂੰ ਅਸੀਂ ਕਿਸੇ ਚੀਜ਼ ਦੇ ਨਾਲ ਵੀ ਤੋੜਨੇ ਨਹੀਂ ਸਕਦੇ। ਸੋ ਇਹੋ ਜਿਹਾ ਪਿਆਰ, ਇਹੋ ਜਿਹਾ ਸਾਥੀ, ਇਹ ਸਾਡੀ ਕਮਾਈ ਹੈ, ਨਾ ਕਿ ਉਹਨਾਂ ਦੇ ਕੋਲ ਵੀ ਜਿਹੜੇ ਸ਼ਿਕਵੇ ਹੋ ਸਕਦੇ ਆ ਕਿ ਮੈਨੂੰ ਵੀ, ਮੈਂ ਤੈਨੂੰ ਇੰਨੇ ਟਾਈਮ ਤੋਂ ਉਡੀਕ ਰਹੀ ਸੀ, ਮੇਰਾ ਵੀ ਤੇਰੇ ਨਾਲ ਗੱਲਾਂ ਬਾਤਾਂ ਕਰਨ ਨੂੰ ਜੀ ਕਰਦਾ, ਮੇਰਾ ਵੀ ਤੇਰੇ ਨਾਲ ਘੁੰਮਣ ਫਿਰਨ ਨੂੰ ਬਾਹਰ ਅੰਦਰ ਜਾਣ ਨੂੰ ਜੀ ਕਰਦਾ, ਪਰ ਨਹੀਂ, ਕਦੇ ਵੀ ਉਹਦੇ ਬੋਲਾਂ ਤੇ ਸ਼ਿਕਾਇਤ ਨਹੀਂ ਆਈ। ਤੇ ਇਹ ਹਮੇਸ਼ਾ ਜੋ ਅੱਜ ਦਾ ਵਿਚਾਰ ਮੈਂ ਆਪਣੇ ਸਰੋਤਿਆਂ ਦੇ ਨਾਲ, ਅੱਜ ਦਾ ਥੋਟ ਵਿਚਾਰ ਕਹਿ ਲਓ ਸਰੋਤਿਆਂ ਨਾਲ ਸਾਂਝਾ ਕਰਦਾ, ਇਹ ਹਮੇਸ਼ਾ ਮੇਰੇ ਦਿਲ ਦੇ ਵਿੱਚ ਵੱਜਦਾ ਰਹਿੰਦਾ। ਤੇ ਹੁਣ ਜਦੋਂ ਮੈਂ ਕਦੇ ਥੱਕਿਆ ਵੀ ਹੁੰਦਾ ਫਿਰ ਵੀ ਮੈਂ ਚਾਹੇ ਰਾਤ ਨੂੰ ਲੇਟ ਵੀ ਆਵਾਂ ਫਿਰ ਵੀ ਮੈਂ ਆਪਦੀ ਮਾਂ ਦੇ ਕੋਲ ਬਹਿਣਾ, ਮੈਂ ਆਪਦੀ ਮਾਂ ਦੇ ਨਾਲ ਗੱਲਾਂ ਬਾਤਾਂ ਕਰਦਾ, ਉਹਨੂੰ ਮੈਂ ਗਲਵੱਕੜੀ ਦੇ ਵਿੱਚ ਲੈਣਾ, ਉਹਨੂੰ ਮੈਂ ਕਹਿਣਾ ਨਹੀਂ ਮਾਂ ਮੇਰੀਏ ਤੂੰ ਬਹੁਤ ਅੜੀਕਾਂ ਕਰਦੀ ਹੈ ਪਰ ਤੂੰ ਕਦੇ ਗਿਲਾ ਸ਼ਿਕਵਾ ਨਹੀਂ ਕੀਤਾ ਗਾ, ਆਹ ਆਪਾਂ ਬੈਠ ਕੇ ਗੱਲਾਂ ਬਾਤਾਂ ਕਰਦੇ ਹਾਂ, ਸੁਣਾ ਹੋਰ ਆਂਢ ਦੀਆਂ, ਹੋਰ ਗੁਆਂਢ ਦੀਆਂ, ਹੋਰ ਰਿਸ਼ਤੇਦਾਰਾਂ ਦੀਆਂ ਗੱਲਾਂ ਬਾਤਾਂ ਸੁਣਾ, ਤੇ ਉਹਦੇ ਚਿਹਰੇ ਤੇ ਖੇੜਾ ਆ ਜਾਂਦਾ। ਸੋ ਅੱਜ ਦਾ ਇਹ ਵਿਚਾਰ ਕਿ ਸਾਨੂੰ ਉਹਨਾਂ ਲੋਕਾਂ ਤੇ ਸਮਾਂ ਖਰਚਣਾ ਚਾਹੀਦਾ ਜਿਹੜੇ ਸਾਨੂੰ ਵਿਦਆਊਟ ਕੰਡੀਸ਼ਨ ਅਨਕੰਡੀਸ਼ਨਲੀ ਸਾਨੂੰ ਪਿਆਰ ਕਰਦੇ ਆ, ਬਜਾਏ ਉਹਨਾਂ ਲੋਕਾਂ ਤੇ ਸਾਨੂੰ ਇਸ ਨੂੰ ਵੇਸਟ ਨਹੀਂ ਕਰਨਾ ਚਾਹੀਦਾ ਜਿਹੜੇ ਸਿਰਫ ਸਮੇਂ ਦੇ ਨਾਲ ਚੱਲਦੇ ਆ ਕਿ ਅੱਜ ਸਮਾਂ ਠੀਕ ਹੈ ਵਧੀਆ ਤੇ ਤੁਸੀਂ ਸਾਡੇ ਨਾਲ ਹੋ, ਅੱਜ ਤੁਹਾਡੇ ਤੇ ਸਮਾਂ ਠੀਕ ਨਹੀਂ, ਤੁਸੀਂ ਚੰਗੇ ਸਮੇਂ ਦੇ ਵਿੱਚੋਂ ਗੁਜ਼ਰ ਨਹੀਂ ਰਹੇ, ਤੁਹਾਡੀਆਂ ਜਿਹੜੀਆਂ ਪ੍ਰਸਥਿਤੀਆਂ ਹੈਗੀਆਂ ਉਹ ਚੰਗੀਆਂ ਨਹੀਂ ਹੈਗੀਆਂ ਤੇ ਤੁਹਾਡਾ ਸਾਥ ਛੱਡ ਦਿੱਤਾ ਜਾਂਦਾ। ਸੋ ਉਹਨਾਂ ਲੋਕਾਂ ਤੇ ਕਦੇ ਵੀ ਜਿਹੜਾ ਸਮਾਂ ਸਾਨੂੰ ਖਰਾਬ ਨਹੀਂ ਕਰਨਾ ਚਾਹੀਦਾ। ਮਾਂ ਦੇ ਨਾਲ ਨਾਲ ਮੈਨੂੰ ਉਸ ਪਰਮਾਤਮਾ ਨੂੰ ਵੀ ਮੈਂ ਯਾਦ ਕਰਦਾ ਕਿ ਉਹ ਜੋ ਪਰਮਾਤਮਾ ਹੈ ਸਾਡੇ ਕੋਲ, ਅਸੀਂ ਕਈ ਵਾਰ ਉਹਨਾਂ ਨੂੰ ਯਾਦ ਕਰਨੋਂ, ਉਸ ਦਾ ਸ਼ੁਕਰ ਕਰਨੋਂ ਉਹਨੂੰ ਭੁੱਲ ਜਾਂਦੇ ਹਾਂ ਆਪਦੇ ਦੁਨਿਆਵੀ ਕੰਮਾਂ ਕਾਰਾਂ ਦੇ ਵਿੱਚ। ਉਹ ਸਾਨੂੰ ਕਿੰਨੀਆਂ ਦਾਤਾਂ ਦਿੰਦਾ, ਕਿੰਨਾ ਕੁਛ ਦਿੰਦਾ, ਪਰ ਜਦੋਂ ਅਸੀਂ ਕਿਸੇ ਮੁਸੀਬਤ ਦੇ ਵਿੱਚ ਹੁੰਦੇ ਹਾਂ ਅਸੀਂ ਫਿਰ ਉਸ ਦੇ ਅੱਗੇ ਜਾ ਕੇ ਜੋਦੜੀਆਂ ਕਰਨ ਲੱਗ ਪੈਂਦੇ ਹਾਂ। ਤੇ ਉਸ ਅਕਾਲ ਪੁਰਖ ਵਾਹਿਗੁਰੂ ਦਾ ਅਨਕੰਡੀਸ਼ਨਲ ਪਿਆਰ, ਉਹਨੇ ਕਦੇ ਸਾਡੇ ਨਾਲ ਗਿਲਾ ਸ਼ਿਕਵਾ ਨਹੀਂ ਕਰਦਾ ਕਿ ਤੂੰ ਤਾਂ ਮੈਨੂੰ ਕਦੇ ਯਾਦ ਹੀ ਨਹੀਂ ਕਰਦਾ ਤੇ ਅੱਜ ਤੈਨੂੰ ਲੋੜ ਆ ਗਈ ਤੇ ਤੂੰ ਮੇਰੇ ਕੋਲ ਆ ਗਿਆ। ਸੋ ਉਸ ਅਕਾਲ ਪੁਰਖ ਵਾਹਿਗੁਰੂ ਦਾ ਪਿਆਰ ਵੀ ਹਮੇਸ਼ਾ ਸਾਡੇ ਵਾਸਤੇ ਅਨਕੰਡੀਸ਼ਨਲ ਹੁੰਦਾ। ਸਾਡਾ ਵੀ ਇੱਥੇ ਫਰਜ਼ ਬਣਦਾ ਜਿਹੜਾ ਸਾਨੂੰ ਅਨਕੰਡੀਸ਼ਨਲ ਅਕਸੈਪਟ ਕਰਦਾ, ਉਹਨਾਂ ਸਮਿਆਂ ਦੇ ਵਿੱਚ ਵੀ ਅਕਸੈਪਟ ਕਰਦਾ ਕਿ ਤੂੰ ਮੈਨੂੰ ਕਦੇ ਯਾਦ ਨਹੀਂ ਕੀਤਾ, ਮੈਂ ਤੈਨੂੰ ਇੰਨੀਆਂ ਦਾਤਾਂ ਦਿੱਤੀਆਂ, ਇੰਨੀਆਂ ਬਖਸ਼ਿਸ਼ਾਂ ਕੀਤੀਆਂ, ਇੰਨਾ ਸੋਹਣਾ ਤੈਨੂੰ ਜੀਵਨ ਦਿੱਤਾ, ਇੰਨਾ ਸੋਹਣਾ ਤੈਨੂੰ ਸਰੀਰ ਦਿੱਤਾ, ਤੰਦਰੁਸਤੀ ਦਿੱਤੀ, ਇੰਨੀ ਖੂਬਸੂਰਤ ਦੁਨੀਆਂ ਦਿੱਤੀ, ਘਰ ਦਿੱਤੇ, ਪਰਿਵਾਰ ਦਿੱਤੇ, ਸਾਰਾ ਸਾਰੀ ਤੈਨੂੰ ਖਲਕਤ ਦਿੱਤੀ, ਪਰ ਤੂੰ ਫੇਰ ਵੀ ਮੈਨੂੰ ਯਾਦ ਨਹੀਂ ਕਰਦਾ ਇਸ ਚੰਗੇ ਸਮੇਂ ਦੇ ਵਿੱਚ। ਸੋ ਆਓ ਅੱਜ ਅਸੀਂ ਪਾਰਨ ਕਰੀਏ ਕਿ ਉਸ ਅਕਾਲ ਪੁਰਖ ਵਾਹਿਗੁਰੂ ਜਿਸ ਦੀ ਬਦੌਲਤ ਸਾਨੂੰ ਇੰਨਾ ਸੋਹਣਾ ਜੀਵਨ ਮਿਲਿਆ, ਅਸੀਂ ਉਹਨੂੰ ਪਲ ਪਲ ਯਾਦ ਕਰੀਏ, ਨਾ ਕਿ ਉਹਨਾਂ ਦੁਨਿਆਵੀ ਲੋਕਾਂ ਨੂੰ ਜਿਹੜੇ ਸਾਨੂੰ ਕਦੇ ਕੰਮਾਂ ਕਾਰਾਂ ਦੇ ਵਿੱਚ ਥੋੜੀ ਮੋਟੀ ਕਦੇ ਹੈਲਪ ਕਰ ਦਿੰਦੇ ਆ ਤੇ ਅਸੀਂ ਉਹਨਾਂ ਦਾ ਸਾਰੀ ਉਮਰ ਜਿਹੜਾ ਹੈਗਾ ਸਾਨ ਭੁੱਲ ਨਹੀਂ ਪਾਉਂਦੇ। ਸੋ ਸਾਨੂੰ ਉਸ ਅਕਾਲ ਪੁਰਖ ਨੂੰ ਹਮੇਸ਼ਾ ਪਲ ਪਲ ਯਾਦ ਕਰਨਾ ਚਾਹੀਦਾ। ਸੋ ਇਹ ਅੱਜ ਦਾ ਵਿਚਾਰ ਬੜੇ ਚਿਰ ਤੋਂ, ਬੜੇ ਸਮੇਂ ਤੋਂ ਮੇਰੇ ਮਨ ਦੇ ਅੰਦਰ ਹਮੇਸ਼ਾ ਰਹਿੰਦਾ ਸੀ। ਮੈਂ ਆਪਣੇ ਪਿਆਰੇ ਸਰੋਤਿਆਂ ਦੇ ਨਾਲ ਇਸ ਨੂੰ ਅੱਜ ਸਾਂਝਾ ਕੀਤਾ ਤੇ ਆਓ ਇਸ ਦੇ ਨਾਲ ਨਾਲ ਆਪਾਂ ਗੀਤ ਸੰਗੀਤ ਦਾ ਵੀ ਜਿਹੜਾ ਆਨੰਦ ਹੈਗਾ ਉਹ ਮਾਣਦੇ ਰਵਾਂਗੇ ਸਾਡੇ ਪ੍ਰੋਗਰਾਮ ਦੇ ਵਿੱਚ। ਆਓ ਅਸੀਂ ਪੰਮਾ ਡੂਮੇ ਵਾਲੀਆ ਦੀ ਆਵਾਜ਼ ਦੇ ਵਿੱਚ ਅਗਲਾ ਗੀਤ ਲੈ ਕੇ ਸਾਡੇ ਪਿਆਰੇ ਸਰੋਤਿਆਂ ਦੀ ਖਿਦਮਤ ਦੇ ਵਿੱਚ ਹਾਜ਼ਰ ਹਾਂ ਪੰਮਾ ਡੂਮੇ ਵਾਲੀਆ ਦੀ ਆਵਾਜ਼ ਦੇ ਵਿੱਚ।
ਬਣਦੇ ਰੱਬ ਨੇ ਘਰ ਘਰ ਵਿੱਚ ਪਾਉਂਦੇ ਯੱਬ ਪੌਦਿਆਂ ਦੀਆਂ ਵਾਰਾਂ ਦੇ ਪੈਦੇ ਹੀ ਪੈਦੇ ਹੁੰਦੇ ਸਾਂਝੇ ਪਰਿਵਾਰਾਂ ਦੇ ਪੈਦੇ ਹੀ ਪੈਦੇ ਹੁੰਦੇ ਓ
ਬਹੁਤ ਹੀ ਖੂਬਸੂਰਤ ਗੀਤ ਪੰਮਾ ਡੂਮੇ ਵਾਲੀਆ ਦੀ ਆਵਾਜ਼ ਦੇ ਵਿਚ ਆਪਾਂ ਅਕਸਰ ਗੱਲ ਕਰਦੇ ਆ ਕਿ ਅੱਜ ਦੇ ਸਰੋਤਿਆਂ ਨੂੰ ਮਸਾਲਾ ਚਾਹੀਦਾ ਹੁੰਦਾ। ਮੈਂ ਇਸ ਵਿਚ ਨਿੱਜੀ ਤੌਰ ਤੇ ਸਹਿਮਤ ਨਹੀਂ ਆ। ਆਪਾਂ ਕਿਹੋ ਜਿਹੇ ਤਰੀਕੇ ਨਾਲ ਕਿਹੋ ਜਿਹੀ ਪੇਸ਼ਕਾਰੀ ਕਰਦੇ ਆ ਸੋ ਅਸਲੀ ਪੰਮਾ ਡੂਮੇ ਵਾਲੀਆ ਦੇ ਗੀਤਾਂ ਦੇ ਵਿਚ ਬੜੇ ਖੂਬਸੂਰਤ ਸੁਨੇਹੇ ਹੁੰਦੇ ਆ, ਮੈਸੇਜ ਹੁੰਦੇ ਆ। ਸੋ ਜਿਹੋ ਜਿਹਾ ਸਾਡੇ ਅੱਜ ਦੇ ਸਿੰਗਰ ਸਾਡੇ ਸਰੋਤਿਆਂ ਨੂੰ ਅੱਜ ਦੀ ਨੌਜਵਾਨ ਪੀੜ੍ਹੀ ਨੂੰ ਪਰੋਸਣਗੇ ਉਹੋ ਜਿਹਾ ਉਹ ਉਹਨਾਂ ਦੀ ਸੋਚ ਉਹਨਾਂ ਦੀ ਵਿਚਾਰਧਾਰਾ ਬਣੂਗੀ। ਪਿੱਛੇ ਜੇ ਮੈਂ ਇੱਕ ਸੋਸ਼ਲ ਮੀਡੀਆ ਤੇ ਨਿਊਜ਼ ਚੈਨਲ ਸੋਸ਼ਲ ਮੀਡੀਆ ਤੇ ਕਿਸੇ ਰਿਪੋਰਟਰ ਦੀ ਪੇਸ਼ਕਾਰੀ ਦੇਖ ਰਿਹਾ ਸੀ, ਉਹ ਅਲੱਗ ਅਲੱਗ ਨੌਜਵਾਨਾਂ ਨੂੰ ਜਿਹੜੇ ਅੱਜ ਦਾ ਸਾਡਾ ਯੂਥ ਹੈ ਉਹਨਾਂ ਦੇ ਨਾਲ ਡਿਸਕਸ ਕਰ ਰਿਹਾ ਸੀ। ਤਕਰੀਬਨ ਜਿੰਨੇ ਨੌਜਵਾਨਾਂ ਨੂੰ ਅੱਜ ਦੇ ਸਿੰਗਰ ਬਾਰੇ ਪੁੱਛਿਆ, ਮੂਸੇ ਵਾਲੀ ਹੈ ਜਾਂ ਬੈਜੀ ਵੀ ਹੈ ਜਾਂ ਹੋਰ ਵੀ ਜਿਹੜੇ ਸਿੰਗਰ ਹੈਗੇ ਉਹਨਾਂ ਬਾਰੇ ਪੁੱਛਿਆ, ਤਾਂ ਉਹਨਾਂ ਨੂੰ ਉਹਨਾਂ ਦੇ ਕਿਹੜੇ ਕਿਹੜੇ ਲੇਟੈਸਟ ਗੀਤ ਆਏ ਆ, ਕਦੋਂ ਤੋਂ ਉਹਨਾਂ ਨੇ ਗਾਉਣਾ ਸ਼ੁਰੂ ਕੀਤਾ, ਸਾਰੀ ਉਹਨਾਂ ਦੀ ਜਿਹੜੀ ਬਾਇਓਗ੍ਰਾਫੀ ਉਹਨਾਂ ਬੱਚਿਆਂ ਨੂੰ ਉਹਨਾਂ ਨੌਜਵਾਨਾਂ ਨੂੰ ਪਤਾ ਸੀ। ਉਸ ਤੋਂ ਮਗਰੋਂ ਉਹਦਾ ਅਗਲਾ ਸਵਾਲ ਹੁੰਦਾ ਸੀ ਕਿ ਹਰੀ ਸਿੰਘ ਨਲੂਏ ਨੂੰ ਜਾਣਦੇ ਹੋ, ਸ਼ਹੀਦ ਕਰਤਾਰ ਸਿੰਘ ਸਰਾਭੇ ਨੂੰ ਜਾਣਦੇ ਹੋ, ਅਕਾਲੀ ਫੂਲਾ ਸਿੰਘ ਨੂੰ ਜਾਣਦੇ ਹੋ। ਤੇ ਉਹ ਥੋੜੀ ਜਿਹੀ ਸੋਚਣ ਲੱਗ ਪੈਂਦੇ ਸੀ ਤੇ ਫੇਰ ਕਹਿੰਦੇ ਸੀ ਕਿ ਕੁਛ ਕਹਿ ਦਿੰਦੇ ਸੀ ਨਾਂ ਤਾਂ ਸੁਣਿਆ, ਕੁਛ ਕਹਿ ਦਿੰਦੇ ਸੀਗੇ ਨਹੀਂ ਜਾਣਦੇ। ਸੋ ਬੜਾ ਉਸ ਵੇਲੇ ਦੁੱਖ ਹੁੰਦਾ ਕਿ ਅੱਜ ਦੀ ਜ਼ਿਆਦਾ ਸਾਡੇ ਸਿੰਗਰ ਜੋ ਅੱਜ ਦੇ ਗੈਂਗਸਟਰ ਪੁਣਾ ਲੜਾਈ ਝਗੜਾ ਸ਼ਰਾਬਾ ਨਸ਼ਾ ਪੱਤਾ ਇਸ ਚੀਜ਼ ਨੂੰ ਆਪਣੇ ਗੀਤਾਂ ਦੇ ਵਿੱਚ ਪਰੋਸ ਕੇ ਸਾਡੇ ਸਰੋਤਿਆਂ ਦੇ ਹਾਜ਼ਰ ਕਰਦੇ ਆ। ਪਰ ਮੈਂ ਕਦੇ ਕਦੇ ਸੋਚਦਾ ਹੁੰਦਾ ਕਿ ਉਹ ਜੋ ਪਰੋਸਦੇ ਆ ਸਰੋਤੇ ਸਾਡਾ ਨੌਜਵਾਨ ਸਾਡੇ ਬੱਚੇ ਉਹੋ ਜਿਹਾ ਬਣਨ ਦੀ ਕੋਸ਼ਿਸ਼ ਕਰਦੇ ਆ। ਪਿੱਛੇ ਜੇ ਮੈਂ ਇੱਕ ਸੋਸ਼ਲ ਮੀਡੀਆ ਤੇ ਦੇਖ ਰਿਹਾ ਸੀ, ਇੱਕ ਗੀਤ ਸੁਣ ਰਿਹਾ ਸੀ, ਉਹ ਗੈਂਗਸਟਰ ਨੂੰ ਇੱਕ ਸੂਰਮੇ ਦੇ ਨਾਂ ਦੇ ਨਾਲ ਖਿਤਾਬ ਦੇ ਨਾਲ ਯਾਦ ਕਰ ਰਿਹਾ ਸੀ। ਇੱਕ ਗੈਂਗਸਟਰ ਇੱਕ ਲੜਕੀ ਦੇ ਨਾਲ ਗੱਲ ਕਰ ਰਿਹਾ ਕਿ ਤੇਰਾ ਜਿਹੜਾ ਯਾਰ ਹੈਗਾ ਇਹਨੂੰ ਹੁਣ ਸ਼ੂਟ ਦੇ ਆਰਡਰ ਹੋ ਗਏ ਆ। ਤੇ ਉਸ ਗੀਤ ਦੇ ਵਿੱਚ ਉਸ ਨੂੰ ਸੂਰਮੇ ਦੀ ਤਰ੍ਹਾਂ ਪੇਸ਼ ਕੀਤਾ ਜਾ ਰਿਹਾ। ਸੋ ਅੱਜ ਦਾ ਨੌਜਵਾਨ ਵੀ ਇਹੋ ਜਿਹੇ ਗੀਤ ਸੁਣ ਕੇ ਉਹਨੂੰ ਵੀ ਲੱਗਦਾ ਵੀ ਇਹ ਬੜੇ ਸੂਰਮਗਤੀ ਵਾਲੇ ਕੰਮ ਹੈ। ਸਾਡੇ ਸਿੰਗਰ ਵੀਰਾਂ ਨੂੰ ਇਹ ਨਹੀਂ ਚਾਹੀਦਾ, ਜਿਹੜੇ ਐਕਚੁਅਲ ਦੇ ਵਿੱਚ ਸੂਰਮੇ ਆ, ਜਿਹੜੇ ਐਕਚੁਅਲ ਦੇ ਵਿੱਚ ਸਾਡੀ ਕੌਮ ਦੇ ਵਿੱਚ ਹੀਰੇ ਪੈਦਾ ਹੋਏ ਆ, ਉਹਨਾਂ ਨੂੰ ਸਾਡੇ ਯੂਥ ਦੇ ਅੱਗੇ ਇੱਕ ਵਧੀਆ ਤਰੀਕੇ ਦੇ ਨਾਲ ਪੇਸ਼ ਕਰਨਾ ਚਾਹੀਦਾ ਕਿ ਸਾਡਾ ਯੂਥ ਉਹਨਾਂ ਨੂੰ ਐਜ਼ ਏ ਮੋਰਲ ਕਰੈਕਟਰ ਲੱਭੇ, ਐਜ਼ ਏ ਮੋਰਲ ਕਰੈਕਟਰ ਦੇਖੇ ਤੇ ਆਪ ਉਹੋ ਜਿਹਾ ਬਣਨ ਦੀ ਕੋਸ਼ਿਸ਼ ਕਰੇ, ਨਾ ਕਿ ਉਹਦੇ ਅੰਦਰ ਇੱਕ ਗੈਂਗਸਟਰ, ਇੱਕ ਲੜਾਈ ਝਗੜੇ ਕਰਨ ਵਾਲਾ, ਇੱਕ ਨਸ਼ਾ ਪੱਤਾ ਯੂਜ਼ ਕਰਨ ਵਾਲਾ ਉਸ ਚੀਜ਼ ਨੂੰ ਅਸੀਂ ਬੜਾਵਾ ਦੇਈਏ, ਉਹ ਚੀਜ਼ਾਂ ਸਾਡੀ ਨੌਜਵਾਨ ਪੀੜ੍ਹੀ ਦੇ ਅੱਗੇ ਅਸੀਂ ਪਰੋਸੀਏ। ਸੋ ਬੜਾ ਮੈਨੂੰ ਦੁੱਖ ਹੋਇਆ ਉਹ ਸੋਸ਼ਲ ਮੀਡੀਆ ਤੇ ਦੇਖ ਕੇ ਕਿ ਸ਼ਹੀਦ ਕਰਤਾਰ ਸਿੰਘ ਸਰਾਭਾ ਕਿੰਨੀ ਵੱਡੀ ਕੁਰਬਾਨੀ ਆ, ਕਿੰਨਾ ਇਹ ਕਰਤਾਰ ਸਿੰਘ ਸਰਾਭਾ ਐਜੂਕੇਟਡ ਸੀ, ਪੜ੍ਹਿਆ ਲਿਖਿਆ ਸੀ, ਇੰਨੀ ਛੋਟੀ ਉਮਰ ਦੇ ਵਿੱਚ ਕਿੱਡੀ ਵੱਡੀ ਕੁਰਬਾਨੀ ਕੀਤੀ। ਤੇ ਅੱਜ ਉਹੋ ਜੇ ਸਾਡੇ ਸ਼ਹੀਦ ਵੀਰ ਜਿਨ੍ਹਾਂ ਬਾਰੇ ਸਾਨੂੰ ਪਤਾ ਹੀ ਨਹੀਂ ਸਾਡੀ ਨੌਜਵਾਨ ਪੀੜ੍ਹੀ ਨੂੰ, ਸਾਡਾ ਇਤਿਹਾਸ ਬੜਾ ਮਾਣ ਮੱਤਾ ਇਤਿਹਾਸ ਹੈ, ਜੇ ਅਸੀਂ ਪੜ੍ਹੀਏ ਤਾਂ ਸਾਨੂੰ ਬੜਾ ਫਖਰ ਮਹਿਸੂਸ ਹੁੰਦਾ ਕਿ ਅਸੀਂ ਇਹਨਾਂ ਪੁਰਖਾਂ ਦੀਆਂ ਪੀੜ੍ਹੀਆਂ ਦੇ ਵਿੱਚੋਂ ਆ। ਸੋ ਆਪਣਾ ਗੱਲਾਂ ਬਾਤਾਂ ਦਾ ਜਿਹੜਾ ਸਿਲਸਿਲਾ ਹੈ ਇਸੇ ਤਰ੍ਹਾਂ ਜਾਰੀ ਰਹੂਗਾ। ਆਪਾਂ ਅੱਗੇ ਹੋਰ ਵੀ ਕਈ ਮੁੱਦਿਆਂ ਤੇ ਵੀ ਡਿਸਕਸ ਕਰਾਂਗੇ, ਖਬਰਾਂ ਤੇ ਵੀ ਡਿਸਕਸ ਕਰਾਂਗੇ, ਤੇ ਇਹਦੇ ਨਾਲ ਨਾਲ ਅਸੀਂ ਗੀਤ ਸੰਗੀਤ ਦਾ ਵੀ ਆਨੰਦ ਮਾਣਾਂਗੇ। ਆਓ ਦੂਜਾ ਗੀਤ ਲੈ ਕੇ ਸਾਡੇ ਪਿਆਰੇ ਸਰੋਤਿਆਂ ਦੀ ਖਿਦਮਤ ਦੇ ਵਿੱਚ ਹਾਜ਼ਰ ਹਾਂ, ਬਾਪੂ ਗੁਰਵਿੰਦਰ ਬਰਾੜ ਦੀ ਆਵਾਜ਼ ਦੇ ਵਿੱਚ।
ਹੋਰ ਹੋਣਗੇ, ਹੋਰ ਹੋਣਗੇ ਨੀ, ਓ ਹੋਰ। ਸਾਡੀ ਹੋਣਾ ਤੂੰ ਸਾਡੇ ਵਰਗੀ ਹੋ ਜਾ ਜੇਕਰ ਸਾਡੀ ਹੋਣਾ ਤੂੰ ਇਹ ਹੁਸ਼ਨ ਹਰਕਤਾਂ ਗੁਰਵਿੰਦਰ ਨਹੀਂ ਚਾਹੁੰਦਾ ਮੈਂ ਖਾਨਦਾਨੀ ਪੁੱਤ ਵੀ ਪਾਇ ਆਪਣੇ ਮਾਪਿਆਂ ਦਾ ਗੱਲਾਂ ਮਹਾਂ ਪੱਧਰ ਦੀਆਂ ਦਿਲ ਚੋਂ ਨਹੀਂ
ਆਪਣੀ ਬਿਜ਼ਨਸ ਦੀ ਤਰੱਕੀ ਲਈ ਤੁਸੀਂ ਵੀ ਹਰਮਨ ਰੇਡੀਓ ਦੀਆਂ ਸੇਵਾਵਾਂ ਹਾਸਲ ਕਰ ਸਕਦੇ ਹੋ। ਹਰਮਨ ਰੇਡੀਓ ਤੇ ਆਪਣੀ ਬਿਜ਼ਨਸ ਦੀ ਐਡ ਦੇਣ ਲਈ ਜਾਂ ਕਿਸੇ ਵੀ ਪਸੰਦੀਦਾ ਪ੍ਰੋਗਰਾਮ ਨੂੰ ਸਪਾਂਸਰ ਕਰਨ ਲਈ ਸੰਪਰਕ ਕਰੋ। ਅਕਾਊਂਟਸ @harmanradio.com ਜਾਂ harmanradio.com ਦੀ ਐਡਵਰਟਾਈਜ਼ਮੈਂਟ ਸੈਕਸ਼ਨ ਚ ਵਿਜ਼ਿਟ ਕਰੋ।
ਬਹੁਤ ਹੀ ਖੂਬਸੂਰਤ ਗੀਤ ਗੁਰਵਿੰਦਰ ਬਰਾੜ ਦੀ ਆਵਾਜ਼ ਦੇ ਵਿਚ ਅਸੀਂ ਸੁਣਿਆ। ਇਸ ਤੋਂ ਮਗਰੋਂ ਅੱਜ ਅਸੀਂ ਇੱਕ ਮੁੱਦੇ ਤੇ ਵਿਚਾਰ ਕਰਨ ਜਾ ਰਹੇ ਹਾਂ। ਮੁੱਦਾ ਹੈਗਾ ਉੱਡ ਚੱਲਿਆ ਪੰਜਾਬ। ਵਿਦੇਸ਼ਾਂ ਚ ਜਾਣ ਦਾ ਰੁਝਾਨ ਵਿਚ ਹੋਰ ਤੇਜ਼ੀ। ਮੈਂ ਅਕਸਰ ਹੀ ਦੇਖਦਾ ਸਾਡਾ ਜਿਹੜਾ ਯੂਥ ਹੈ ਖਾਸ ਕਰਕੇ ਕਲਾਸ ਟੂ ਤੋਂ ਮਗਰੋਂ ਉਹਦੇ ਮਨ ਦੇ ਵਿੱਚ ਇਹ ਹੈ ਕਿ ਕਿਹੜਾ ਸਮਾਂ ਆਵੇ, ਕਿਹੜਾ ਵੇਲਾ ਆਵੇ, ਕਿਹੜਾ ਵਕਤ ਆਵੇ, ਮੈਂ ਬਾਹਰ ਉਡਾਰੀ ਮਾਰ ਜਾਵਾਂ। ਸੋ ਮੈਂ ਥੋੜਾ ਜਿਹਾ ਇਸ ਚੀਜ਼ ਤੇ ਝਾਤੀ ਮਾਰ ਰਿਹਾ ਸੀ ਤਾਂ ਮੈਂ ਇੱਕ ਵੀਜ਼ਾ ਐਪਲੀਕੇਸ਼ਨ ਸੈਂਟਰ ਜਿਹੜੇ ਸਾਡੇ ਕੰਟਰੀ ਦੇ ਵਿੱਚ ਡਿਵੈਲਪ ਹੋਏ ਵੇ ਹੈ, ਸੈਟਅਪ ਹੋਏ ਵੇ ਹੈ, ਉਹਨਾਂ ਦੇ ਥੋੜੀ ਜਿਹੀ ਮੈਂ ਝਾਤੀ ਮਾਰ ਰਿਹਾ ਸੀ। ਉਹਨਾਂ ਦਾ ਇੱਕ ਜਿਹੜੇ ਰਿਪੋਰਟਰ ਹੈਗੇ ਆ ਉਹਨਾਂ ਨੇ ਪਿਛਲੇ ਸਾਲ ਦੱਸਿਆ ਕਿ ਪਿਛਲੇ ਸਾਲ ਤਕਰੀਬਨ 66% ਜਿਹੜੀਆਂ ਓਵਰਆਲ ਜੇ ਆਪਾਂ ਪੰਜਾਬ ਦੇ ਦੇਖੀਏ ਤਾਂ 66% ਐਪਲੀਕੇਸ਼ਨ ਸਾਡੇ ਕੋਲ ਵੀਜ਼ੇ ਦੇ ਲਈ ਆਈਆਂ ਤੇ ਜਿਹੜਾ ਇਹ 66% ਲਾਸਟ ਈਅਰ ਦਾ ਜੋ ਡਾਟਾ ਸੀਗਾ ਉਹਦੇ ਵਿੱਚ ਇੰਡੀਆ ਦੇ ਵਿੱਚੋਂ ਪੰਜਾਬ ਸਭ ਤੋਂ ਪਹਿਲੇ ਸਥਾਨ ਤੇ ਆ ਜਿਹਦੇ ਵਿੱਚ ਐਵਰੇਜ ਜਿਹੜੀ ਰੇਸ਼ੋ 66% ਉਹਨਾਂ ਨੇ ਕੈਲਕੂਲੇਟ ਕੀਤੀ ਆ ਜਿਹਦੇ ਵਿੱਚ ਅੱਜ ਦਾ ਨੌਜਵਾਨ ਜਾਂ ਜਿਹੜਾ ਪੰਜਾਬ ਦਾ ਵਸਿੰਦੇ ਆ ਉਹ ਬਾਹਰ ਜਾਣ ਵਾਸਤੇ ਟਰਾਈ ਕਰਦੇ ਆ। ਦੂਜੇ ਨੰਬਰ ਤੇ ਐਪਲੀਕੇਸ਼ਨ 45% ਜਿਹੜੀਆਂ ਕਿ ਗੋਆ ਤੋਂ ਸੀਗੀਆਂ ਤੇ ਤੀਜੇ ਪਰਸੈਂਟ ਥਾਂ ਤੇ 43% ਪੌਂਡੀਚੇਰੀ। ਇਹ ਲਾਸਟ ਈਅਰ ਦੇ ਡੇਟੇ ਸੀਗੇ ਵੀਜ਼ਾ ਐਪਲੀਕੇਸ਼ਨ ਸੈਂਟਰ ਦੇ। ਅੱਗੇ ਜਾ ਕੇ ਉਹ ਦੱਸਦੇ ਆ ਕਿ ਇਕੱਲੇ ਜਲੰਧਰ ਵੀਜ਼ਾ ਸੈਂਟਰ ਤੋਂ ਸਾਨੂੰ 2000 ਤੋਂ ਲੈ ਕੇ 3000 ਐਪਲੀਕੇਸ਼ਨ ਡੇਲੀ ਆਉਂਦੀਆਂ ਸਨ ਲਾਸਟ ਈਅਰ ਦੀਆਂ ਤੇ ਸਭ ਤੋਂ ਵੱਧ ਇਹਨਾਂ ਐਪਲੀਕੇਸ਼ਨ ਦੇ ਵਿੱਚੋਂ ਸਭ ਤੋਂ ਵੱਧ ਜਿਹੜੀਆਂ ਐਪਲੀਕੇਸ਼ਨ ਹੈਗੀਆਂ ਉਹ ਪੰਜਾਬ ਦੇ ਵਿੱਚੋਂ ਸਟੱਡੀ ਵੀਜ਼ਾ, ਪੰਜਾਬ ਦਾ ਜਿਹੜਾ ਸਟੂਡੈਂਟ ਆ ਸਟੱਡੀ ਵੀਜ਼ਾ ਅਪਲਾਈ ਕਰਦਾ ਉਹਨਾਂ ਦੀਆਂ ਰੋਜ਼ ਦੀਆਂ ਜਿਹੜੀਆਂ ਐਪਲੀਕੇਸ਼ਨ ਸਭ ਤੋਂ ਵੱਧ ਜਿਹੜੀਆਂ ਐਪਲੀਕੇਸ਼ਨ ਆਉਂਦੀਆਂ ਡੇਲੀ ਦੀਆਂ 2-3000 ਉਹਨਾਂ ਦੇ ਵਿੱਚੋਂ ਸਟੱਡੀ ਵੀਜ਼ਾ ਦੇ ਵਾਸਤੇ ਆਉਂਦੀਆਂ। ਇਸ ਤਰ੍ਹਾਂ ਆਪਾਂ ਜੇ ਦੇਖਦੇ ਹਾਂ ਤਕਰੀਬਨ 27,000 ਕਰੋੜ ਰੁਪਈਆ ਸਾਡਾ ਇਕੱਲੇ ਪੰਜਾਬ ਦਾ ਸਟੱਡੀ ਵੀਜ਼ੇ ਤੇ ਵਿਦੇਸ਼ਾਂ ਦੇ ਵਿੱਚ ਜਿਹੜੇ ਸਾਡੇ ਬੱਚੇ ਪੜ੍ਹਾਈ ਕਰਨ ਜਾ ਰਹੇ ਆ ਉਹਨਾਂ ਤੇ ਲੱਗ ਰਿਹਾ ਖਰਚ ਹੋ ਰਿਹਾ। ਇੱਕ ਸਾਲ ਦਾ ਪੰਜਾਬ ਦਾ ਜਿਹੜਾ ਉਹਨਾਂ ਨੇ ਪਿਛਲੇ ਸਾਲ ਦਾ ਡਾਟਾ ਦੱਸਿਆ 27,000 ਕਰੋੜ ਰੁਪਈਆ। ਹੁਣ ਤੁਸੀਂ ਦੇਖੋ ਸਾਡੀ ਜਿਹੜੀ ਪੈਸਾ ਤੇਜ਼ੀ ਦੇ ਨਾਲ ਦੂਜੇ ਕੰਟਰੀਜ਼ ਦੇ ਵਿੱਚ ਜਾ ਰਿਹਾ। ਮੈਂ ਇਸ ਨਿੱਜੀ ਤੌਰ ਤੇ ਇਸ ਗੱਲ ਦੇ ਖਿਲਾਫ ਨਹੀਂ ਹੈਗਾ ਕਿ ਸਾਨੂੰ ਬਾਹਰ ਜਾ ਕੇ ਫੋਰਨ ਦੇ ਵਿੱਚ ਸੈਟਲ ਨਹੀਂ ਹੋਣਾ ਚਾਹੀਦਾ ਜਾਂ ਸਾਨੂੰ ਵਿਦੇਸ਼ਾਂ ਦੇ ਵਿੱਚ ਪੜ੍ਹਾਈ ਵਾਸਤੇ ਨਹੀਂ ਜਾਣਾ ਚਾਹੀਦਾ। ਬਟ ਆਪਾਂ ਥੋੜਾ ਜਿਹਾ ਇਸ ਚੀਜ਼ ਤੇ ਝਾਤੀ ਮਾਰਦੇ ਹਾਂ, ਦੇਖਦੇ ਹਾਂ ਕਿ ਇਸ ਤਰੀਕੇ ਦੇ ਨਾਲ ਅਗਰ ਸਾਡਾ ਜਿਹੜਾ ਯੂਥ ਹੈ ਉਹ ਪੰਜਾਬ ਦੇ ਵਿੱਚੋਂ ਦੂਸਰੇ ਕੰਟਰੀਜ਼ ਜਿਵੇਂ ਕੈਨੇਡਾ ਹੋ ਗਿਆ, ਅਮੈਰੀਕਾ, ਆਸਟ੍ਰੇਲੀਆ, ਨਿਊਜ਼ੀਲੈਂਡ, ਇੰਗਲੈਂਡ, ਯੂਰਪ ਦੇ ਹੋਰ ਜਿਹੜੇ ਕੰਟਰੀਜ਼ ਹੈਗੇ ਆ, ਉਹਨਾਂ ਦੇ ਵਿੱਚ ਇਹ ਇੰਨੀ ਤੇਜ਼ੀ ਦੇ ਨਾਲ ਮਾਈਗ੍ਰੇਟ ਹੁੰਦਾ ਗਿਆ, ਪਲੱਸ ਇੰਨੀ ਤੇਜ਼ੀ ਦੇ ਨਾਲ ਸਾਡੇ ਜਿਹੜੇ ਪੰਜਾਬ ਦਾ ਪੈਸਾ ਉਹ ਦੂਜੇ ਕੰਟਰੀ ਦੇ ਵਿੱਚ ਜਾਂਦਾ ਰਿਹਾ, ਤਾਂ ਸਾਡੀ ਆਰਥਿਕ ਜਿਹੜੀ ਹਾਲਤ ਹੈ, ਵਿਵਸਥਾ, ਉਹ ਸਾਡੀ ਕੀ ਹੋ ਜੂ। ਹੁਣ ਇਸ ਤੋਂ ਮਗਰੋਂ ਜਿਹੜੀ ਦੂਜੀ ਚਿੰਤਾ ਵਾਲੀ ਗੱਲ ਇਹ ਆ ਕਿ ਆਪਾਂ ਇਹ ਨੀ ਸੀਗਾ ਵੀ ਸਾਡੇ ਭੈਣ ਭਰਾ ਪਹਿਲਾਂ ਬਾਹਰ ਨੀ ਸੀ ਜਾਂਦੇ ਪੰਜਾਬ ਚੋਂ, ਸਾਡੇ ਪਹਿਲਾਂ ਵੀ ਭੈਣ ਭਰਾ ਬਾਹਰ ਜਾ ਕੇ ਵੱਸਦੇ ਸੀ ਅਮਰੀਕਾ, ਕੈਨੇਡਾ, ਇਹਨਾਂ ਕੰਟਰੀਜ਼ ਦੇ ਵਿੱਚ, ਪਰ ਉਹ ਉੱਥੇ ਕਮਾਈਆਂ ਕਰਕੇ ਉਹਨਾਂ ਦੀ ਕੋਸ਼ਿਸ਼ ਹੁੰਦੀ ਸੀ ਕਿ ਉਹਦੀ ਇਨਵੈਸਟਮੈਂਟ ਪੰਜਾਬ ਦੇ ਵਿੱਚ ਕੀਤੀ ਜਾਵੇ, ਕਿਉਂਕਿ ਸਾਡੀਆਂ ਜਿਹੜੀਆਂ ਜੜ੍ਹਾਂ ਹੈ ਉਹ ਤਾਂ ਆਖਿਰ ਪੰਜਾਬ ਦੇ ਨਾਲ ਹੀ ਜੁੜੀਆਂ ਹੋਈਆਂ। ਪਰ ਹੁਣ ਕੁਛ ਕੁ ਸਾਲਾਂ ਤੋਂ, ਦੋ ਚਾਰ ਸਾਲਾਂ ਤੋਂ, ਪੰਜ ਸਾਲਾਂ ਤੋਂ ਅਸੀਂ ਦੇਖਦੇ ਹਾਂ ਕਿ ਸਾਡੇ NRI ਭਰਾ ਬੜੀ ਤੇਜ਼ੀ ਦੇ ਨਾਲ ਆਪਣੀਆਂ ਜਿਹੜੀਆਂ ਪ੍ਰੋਪਰਟੀਆਂ, ਜ਼ਮੀਨਾਂ, ਜਾਇਦਾਦਾਂ ਜਿਹੜੀਆਂ ਪਹਿਲਾਂ ਪੰਜਾਬ ਦੇ ਵਿੱਚ ਖਰੀਦਦੇ ਸੀ ਉਹ ਉਹਨਾਂ ਨੇ ਹੁਣ ਉੱਥੋਂ ਵੇਚਣੀਆਂ ਸ਼ੁਰੂ ਕਰਤੀਆਂ। ਹੁਣ ਅੱਜ ਅਸੀਂ ਅਗਰ ਦੇਖੀਏ ਤਾਂ ਸਾਡਾ ਜਿਹੜਾ NRI ਭਰਾ ਉਹ ਉੱਥੇ ਇਨਵੈਸਟਮੈਂਟ ਕਰਦਾ ਸੀ, ਉਹਨੇ ਹੁਣ ਵੇਚਣਾ ਸ਼ੁਰੂ ਕਰਤਾ। ਜਿਹੜੇ ਉੱਥੇ ਰਹਿੰਦੇ ਸੀ ਉਹਨਾਂ ਨੇ ਆਪਣੇ ਬੱਚਿਆਂ ਨੂੰ ਸੈਟਲ ਕਰਨ ਵਾਸਤੇ ਆਪਣੀਆਂ ਪ੍ਰੋਪਰਟੀਆਂ ਵੇਚਣੀਆਂ ਸ਼ੁਰੂ ਕਰਤੀਆਂ। ਤੇ ਅੱਜ ਅਗਰ ਅਸੀਂ ਝਾਤੀ ਮਾਰਦੇ ਹਾਂ ਤੇ ਸਾਰਾ ਪੰਜਾਬ ਵਕਾਊ ਹੋਇਆ ਪਿਆ। ਇਹ ਬੜਾ ਚਿੰਤਾ ਵਾਲੀ ਗੱਲ ਹੈ, ਬੜਾ ਚਿੰਤਾ ਵਾਲਾ ਵਿਸ਼ਾ, ਨਾ ਕਿ ਇਕੱਲੀ ਸਾਡੀ ਆਰਥਿਕ ਵਿਵਸਥਾ ਜਾਂ ਜਿਹੜਾ ਪੈਸਾ ਹੈਗਾ ਉਹ ਬਾਹਰ ਜਾ ਰਿਹਾ, ਉਹਦੇ ਨਾਲ ਸਭ ਤੋਂ ਜਿਹੜੀ ਵੱਡੀ ਗੱਲ ਹੈ ਕਿ ਇੱਕ ਅਸੀਂ 20 ਸਾਲ ਦਾ ਬੱਚੇ ਨੂੰ ਪਾਲਿਆ, ਪਲੋਸਿਆ, ਐਜੂਕੇਟ ਕੀਤਾ, ਵੱਡਾ ਕੀਤਾ, ਤੇ ਜਦੋਂ ਉਸ ਦਰਖਤ ਨੇ ਇੱਕ ਫਲ ਦੇਣਾ ਉਦੋਂ ਅਸੀਂ ਉਹ ਬੱਚਾ ਆਪਣਾ ਨੌਜਵਾਨ ਉਹ ਇੱਥੋਂ ਦੂਜੇ ਕੰਟਰੀ ਦੇ ਵਿੱਚ ਭੇਜਦਾ। ਕਿਸੇ ਵੀ ਕੰਟਰੀ ਦੀ ਜਿਹੜੀ ਡਿਵੈਲਪਮੈਂਟ ਹੁੰਦੀ ਆ ਉਹ ਨੌਜਵਾਨਾਂ ਤੇ ਹੁੰਦੀ ਹੈ, ਯੂਥ ਤੇ ਹੁੰਦੀ ਹੈ, ਤੇ ਸਾਡਾ ਪਲਿਆ ਪਲਾਇਆ ਬੱਚਾ ਦੂਜੇ ਕੰਟਰੀ ਦੇ ਵਿੱਚ ਜਾ ਰਿਹਾ। ਹੁਣ ਸੋਚਣ ਵਾਲੀ ਗੱਲ ਇਹ ਆ ਕਿ ਕਿਸੇ ਦਾ ਜੀ ਨਹੀਂ ਕਰਦਾ ਆਪਣਾ ਘਰ ਛੱਡਣ ਨੂੰ, ਪਰ ਇਹੋ ਜਿਹੀਆਂ ਕੀ ਮਜਬੂਰੀਆਂ ਕਿ ਜਿਹੜੇ ਮਾਪੇ ਆ, ਪੇਰੈਂਟਸ ਆ, ਉਹ ਆਪਣੀਆਂ ਜ਼ਮੀਨਾਂ ਆਪਦੇ ਘਰ ਬਾਹਰ ਵੇਚ ਕੇ ਆਪਦੇ ਬੱਚਿਆਂ ਨੂੰ ਬਾਹਰ ਭੇਜ ਰਹੇ ਆ, ਜਾਂ ਬੱਚੇ ਸਭ ਕੁਝ ਛੱਡ ਛਡਾ ਕੇ ਬਾਹਰ ਜਾ ਰਹੇ ਆ। ਹੁਣ ਇੱਥੇ ਆ ਕੇ ਵੀ ਅਗਰ ਅਸੀਂ ਦੇਖਦੇ ਹਾਂ ਸਾਡਾ ਜਿਹੜਾ ਸਟੂਡੈਂਟ ਆ ਉਹਨੂੰ ਕਿੰਨੀ ਕਿੰਨੀ ਮਿਹਨਤ ਕਰਨੀ ਪੈਂਦੀ ਆ, ਦਿਨੇ ਕੰਮ ਕਰਦਾ, ਰਾਤ ਨੂੰ ਕੰਮ ਕਰਦਾ, ਮੇਨ ਟਾਈਮ ਉਹਨੇ ਆਪਦੀ ਪੜ੍ਹਾਈ ਵੀ ਕਰਨੀ ਆ, ਫਿਰ ਉਹਨੇ ਪੜ੍ਹਾਈ ਦੇ ਖਰਚੇ ਵੀ ਕੱਢਣੇ ਆ, ਤੇ ਕਈ ਵਾਰ ਅਕਸਰ ਹੀ ਟ੍ਰੇਨਾਂ ਦੇ ਵਿੱਚ, ਬੱਸਾਂ ਦੇ ਵਿੱਚ ਆਪਾਂ ਦੇਖਦੇ ਹਾਂ ਤੇ ਬੱਚੇ ਸਾਡੇ ਇਹ ਨੌਜਵਾਨ ਜਿਹੜੇ ਹੈਗੇ ਆ ਤੇ ਪੜ੍ਹਨ ਵਿਦੇਸ਼ਾਂ ਦੇ ਵਿੱਚ ਜਾਂਦੇ ਆ, ਉਹ ਸੁੱਤੇ ਪਏ ਹੁੰਦੇ ਆ। ਸੋ ਉਹ ਛੋਟੇ ਛੋਟੇ ਬੱਚੇ ਜਿਨ੍ਹਾਂ ਨੇ ਆਪਣੇ ਘਰੇ ਉੱਠ ਕੇ ਪਾਣੀ ਦਾ ਗਲਾਸ ਵੀ ਆਪ ਨਹੀਂ ਪੀਂਦੇ, ਉਹਦੀ ਮਾਂ ਨੂੰ ਆਵਾਜ਼ ਮਾਰਦੇ ਆ ਕਿ ਮੰਮੀ ਮੈਨੂੰ ਪਾਣੀ ਦੇ ਪੀਣ ਨੂੰ, ਮੰਮੀ ਮੈਨੂੰ ਚਾਹ ਦੇ, ਤੇ ਉਹ ਸੌਣ ਲਈ ਉਹਨਾਂ ਨੂੰ ਬੱਸਾਂ ਜਾਂ ਟ੍ਰੇਨਾਂ ਦੇ ਵਿੱਚ ਸਮਾਂ ਕੱਢਣਾ ਪੈਂਦਾ। ਸੋ ਗੱਲ ਇਹ ਹੈ ਕਿ ਸਾਡਾ ਜਿਹੜਾ ਯੂਥ ਹੈ ਉਹਦੀ ਐਨਰਜੀ ਘੱਟ ਨਹੀਂ, ਬਹੁਤ ਤਾਕਤ ਹੈ, ਬਹੁਤ ਉਹਦੇ ਚ ਹਿੰਮਤ ਹੈ। ਉਹੀ ਬੱਚਾ ਇਸ ਇਨਵਾਇਰਮੈਂਟ ਦੇ ਵਿੱਚ ਆ ਕੇ ਉਸ ਕੰਮ ਵੀ ਕਰਦਾ, ਮਿਹਨਤ ਵੀ ਕਰਦਾ, ਪੜ੍ਹਾਈ ਵੀ ਕਰਦਾ ਤੇ 2-4-5-7 ਸਾਲਾਂ ਦੇ ਵਿੱਚ ਇੱਥੇ ਸੈਟਲ ਵੀ ਹੁੰਦਾ। ਹੁਣ ਇਹੋ ਜਿਹੀਆਂ ਕੀ ਨੌਬਤਾਂ, ਇਹੋ ਜਿਹੀਆਂ ਕੀ ਪ੍ਰੋਬਲਮਸ ਆ ਗਈਆਂ ਕਿ ਅੱਜ ਅਸੀਂ ਆਪਣੇ ਪੰਜਾਬ ਦੇ ਵਿੱਚ ਅਗਰ ਦੇਖਦੇ ਹਾਂ ਤੇ ਮੋਰ ਦੈਨ 95% ਬੱਚੇ ਉਹਨਾਂ ਦਾ ਇੱਕ ਹੀ ਟੀਚਾ ਹੈ ਕਿ ਬਾਹਰ ਵਿਦੇਸ਼ ਦੇ ਵਿੱਚ ਜਾ ਕੇ ਪੜ੍ਹਾਈ ਕਰਨੀ ਹੈ ਤੇ ਉੱਥੇ ਸੈਟਲ ਹੋਣਾ। ਅੱਜ ਤੋਂ ਪਿੱਛੇ ਥੋੜੀ ਝਾਕੀ ਮਾਰਦੇ ਤੇ ਇਹੋ ਜਿਹੀ ਗੱਲ ਨਹੀਂ ਸੀ। ਇਹ ਨਹੀਂ ਸੀ ਕਿ ਸਟੂਡੈਂਟ ਵੀਜ਼ਾ ਹੋਣਾ ਹੀ ਸ਼ੁਰੂ ਹੋਇਆ। ਸਟੂਡੈਂਟ ਵੀਜ਼ਾ ਪਹਿਲਾਂ ਵੀ ਸੀ, ਪਹਿਲਾਂ ਵੀ ਸਾਡਾ ਜਿਹੜਾ ਨੌਜਵਾਨ ਆ ਉਹ ਜਾਂਦਾ ਸੀ, ਬਟ ਜਿਹੜੀ ਇਹ ਮਾਈਗ੍ਰੇਟ ਹੋਣ ਦੀ ਰੇਸ਼ੋ ਆ ਇਹ ਪਹਿਲਾਂ ਘੱਟ ਸੀ। ਸੋ ਇੱਥੇ ਸਰਕਾਰਾਂ ਨੂੰ, ਸਾਡੀਆਂ ਸੂਬਾ ਸਰਕਾਰ ਨੂੰ ਚਾਹੀਦਾ ਕਿ ਇਸ ਵੱਲ ਗੌਰ ਕਰਨ, ਕਿਉਂਕਿ ਜਿਹੜਾ ਬੱਚਾ ਉੱਧਰ ਜਾ ਰਿਹਾ ਉਹਦੇ ਜਾਣ ਦਾ ਕਾਰਨ ਅਸੀਂ ਬੱਚੇ ਨਾਲ ਡਿਸਕਸ ਕਰਦੇ ਹਾਂ ਜਾਂ ਉਹਨਾਂ ਦੇ ਮਾਪਿਆਂ ਤੋਂ ਪੁੱਛਦੇ ਹਾਂ ਕਿ ਇੰਨੇ ਤੁਸੀਂ ਤੰਗ ਹੋ ਕੇ ਆਪਦੇ ਬੱਚੇ ਨੂੰ ਪੜ੍ਹਾ ਲਿਖਾ ਕੇ ਇੱਕ ਛੋਟੀ ਉਮਰ ਦੇ ਵਿੱਚ ਬਾਹਰ ਭੇਜ ਰਹੇ ਹੋ, ਉੱਥੇ ਵਿਚਾਰੇ ਨੇ ਪਤਾ ਨੀ ਕੀ ਕੀ ਠੋਕਰਾਂ ਖਾਣੀਆਂ। ਤੇ ਉਹ ਕਹਿੰਦੇ ਜੀ ਪੜ੍ਹਾ ਕੇ ਕਰਕੇ ਅਸੀਂ ਇੱਥੇ ਵੀ ਕੀ ਕਰਾਂਗੇ, ਨਾ ਤਾਂ ਇੱਥੇ ਬੱਚਿਆਂ ਦੀ ਨੌਕਰੀ ਵਾਸਤੇ ਕੁਛ ਦਿਸਦਾ, ਨਾ ਕੋਈ ਬਿਜ਼ਨਸ ਦੀ ਅਪਰਚੁਨਿਟੀਜ਼ ਦਿਸਦੀਆਂ ਵੀ ਚਲੋ ਨੌਕਰੀ ਨਹੀਂ ਮਿਲੀ ਤਾਂ ਬੱਚਾ ਕੋਈ ਆਪਣਾ ਕੰਮ ਕਰ ਲੂ। ਸੋ ਉਹ ਵੀ ਕੁਛ ਨਹੀਂ ਦਿਸਦਾ। ਜੋ ਆਲਰੇਡੀ ਕਰ ਰਹੇ ਆ, ਕੋਈ ਖੇਤੀ ਕਰ ਰਿਹਾ ਜਾਂ ਕੁਛ ਹੋਰ ਕਰ ਰਿਹਾ, ਉਹਦੇ ਵਿੱਚ ਵੀ ਕੋਈ ਸੀਨ ਨਹੀਂ ਦਿਸ ਰਿਹਾ। ਤੇ ਸਾਡਾ ਕਿਹੜਾ ਜੀ ਕਰਦਾ ਅਸੀਂ ਆਪਦੇ ਜਿਗਰ ਦੇ ਟੋਟਿਆਂ ਨੂੰ ਆਪਦੇ ਨਾਲੋਂ ਅੱਡ ਕਰਕੇ ਅਸੀਂ ਇੰਨੀ ਦੂਰ ਭੇਜਦੇ ਹਾਂ। ਸੋ ਇਸ ਪੱਖ ਤੇ ਅਗਰ ਅਸੀਂ ਦੇਖਦੇ ਹਾਂ ਤੇ ਇਹ ਵਾਕਈ ਗੱਲ ਉਹਨਾਂ ਦੀ ਸਹੀ ਹੈ ਕਿ ਸਾਡੀ ਸਭ ਤੋਂ ਪਹਿਲਾਂ ਜਿਹੜੀ ਜ਼ਰੂਰਤ ਹੁੰਦੀ ਹੈ ਸਾਡੀ ਲਾਈਫ ਦੀ ਸਿਕਿਉਰਿਟੀ, ਸਾਡੀ ਰੋਜ਼ੀ ਰੋਟੀ। ਪਿੱਛੇ ਜੇ ਮੈਂ ਇੱਕ ਨਿਊਜ਼ ਪੜ੍ਹ ਰਿਹਾ ਸੀ ਟੀਵੀ ਤੇ ਸ਼ਾਇਦ ਬਠਿੰਡੇ ਦੀ ਕੋਈ ਯੂਨੀਵਰਸਿਟੀ ਸੀਗੀ, ਮੇ ਬੀ ਸੈਂਟਰਲ ਯੂਨੀਵਰਸਿਟੀ ਜਾਂ ਕੋਈ ਹੋਰ ਯੂਨੀਵਰਸਿਟੀ ਸੀ ਸਰਕਾਰੀ, ਉੱਥੇ ਪੀਐਮ ਦੀ ਪੋਸਟ ਵਾਸਤੇ ਬੀਟੈਕ, ਐਮਸੀਏ, ਐਮਬੀਏ ਕੁਆਲੀਫਾਈਡ ਜਿਹੜੇ ਬੱਚੇ ਉਹਨਾਂ ਨੇ ਪੀਐਮ ਦੀ ਪੋਸਟ ਵਾਸਤੇ ਅਪਲਾਈ ਕੀਤਾ ਹੋਇਆ। ਹੁਣ ਤੁਸੀਂ ਦੇਖੋ ਸਾਡਾ ਜਿਹੜਾ ਇੰਜੀਨੀਅਰ ਆ ਉਹ ਦੇਸ਼ ਦਾ ਸਿਰਜਣਹਾਰ ਹੈ। ਇੱਕ ਕੰਟਰੀ ਦੀ ਡਿਵੈਲਪਮੈਂਟ ਦੇ ਵਿੱਚ ਸਭ ਤੋਂ ਵੱਡਾ ਯੋਗਦਾਨ ਇੰਜੀਨੀਅਰ ਦਾ ਹੁੰਦਾ। ਜਦੋਂ ਅਸੀਂ ਪੜ੍ਹਦੇ ਹੁੰਦੇ ਸੀ ਬੜੇ ਫਖਰ ਨਾਲ ਕਹਿੰਦੇ ਹੁੰਦੇ ਸੀ ਮੈਂ ਇੰਜੀਨੀਅਰ ਕਰਦਾ, ਜਾਂ ਕਿਸੇ ਨੂੰ ਪਤਾ ਲੱਗਣਾ ਵੀ ਇਹ ਬੱਚਾ ਇੰਜੀਨੀਅਰਿੰਗ ਕਰ ਰਿਹਾ ਤੇ ਉਹਨੇ ਖੜ ਕੇ ਦੇਖਣਾ ਵੀ ਵਾਕਈ ਇੰਜੀਨੀਅਰਿੰਗ ਕਰ ਰਿਹਾ। ਇੰਜੀਨੀਅਰਿੰਗ ਇੱਕ ਬੜੀ ਵੱਡੀ ਗੱਲ ਸਮਝੀ ਜਾਂਦੀ ਸੀ। ਅੱਜ ਥੋੜੇ ਜਿਹੇ ਸਾਲਾਂ ਦੇ ਵਿੱਚ ਸਾਡੇ ਬੀਟੈਕ ਕੁਆਲੀਫਾਈਡ ਜਿਹੜਾ ਬੱਚਾ ਜਾਂ ਉਹਨੇ ਮਾਸਟਰ ਕੀਤੀ ਵੀ ਆ ਬਿਜ਼ਨਸ ਐਡਮਿਨਿਸਟ੍ਰੇਸ਼ਨ ਦੇ ਵਿੱਚ, ਕੰਪਿਊਟਰ ਐਪਲੀਕੇਸ਼ਨ ਦੇ ਵਿੱਚ, ਇਹ ਮੈਂ ਉਹਨਾਂ ਕੋਰਸਾਂ ਦੀ ਗੱਲ ਕਰ ਰਿਹਾ ਜਿਨ੍ਹਾਂ ਨੂੰ ਬੜੀ ਔਖੇ ਹੋ ਕੇ ਬੜੀ ਮਿਹਨਤ ਕਰਕੇ ਇਹ ਕੋਰਸ ਪਾਸ ਕਰਨੇ ਪੈਂਦੇ ਆ। ਪ੍ਰੋਫੈਸ਼ਨਲ ਕੋਰਸ ਪਹਿਲਾਂ ਦਾਖਲੇ ਔਖੇ ਮਿਲਦੇ ਆ, ਫਿਰ ਇਹਨਾਂ ਨੂੰ ਕਲੀਅਰ ਕਰਨ ਵਾਸਤੇ ਬੜੀ ਮਿਹਨਤ ਕਰਨੀ ਪੈਂਦੀ ਹੈ, ਦਿਨ ਰਾਤ ਇੱਕ ਕਰਨਾ ਪੈਂਦਾ। ਤੇ ਉਸ ਤੋਂ ਮਗਰੋਂ ਉਸ ਬੱਚੇ ਦੀ ਆਪਾਂ ਮਾਨਸਿਕ ਦਸ਼ਾ ਸੋਚੀਏ ਵੀ ਉਸ ਨੂੰ ਉਹਦੀਆਂ ਕੀ ਮਜਬੂਰੀਆਂ ਹੋਣਗੀਆਂ ਕਿ ਉਹਨੂੰ ਪੀਐਮ ਦੀ ਪੋਸਟ ਵਾਸਤੇ ਅਪਲਾਈ ਕਰਨਾ ਪੈ ਰਿਹਾ। ਉਹ ਖੁਸ਼ ਹੈ ਜੇ ਮੈਨੂੰ ਪੀਐਮ ਦੀ ਪੋਸਟ ਮਿਲ ਜਾਂਦੀ ਆ, ਤੇ ਜਦੋਂ ਉਹੀ ਬੱਚਾ ਪੜ੍ਹ ਰਿਹਾ ਹੋਣਾ ਤੇ ਉਹਦੇ ਕਿੱਡੇ ਕਿੱਡੇ ਵੱਡੇ ਸੁਪਨੇ ਹੋਣਗੇ ਕਿ ਮੈਂ ਇੰਜੀਨੀਅਰਿੰਗ ਕਰਨ ਤੋਂ ਮਗਰੋਂ ਇਸ ਜੋਬ ਤੇ ਲੱਗੂੰਗਾ, ਆਹ ਕਰੂੰਗਾ, ਉਹ ਕਰੂੰਗਾ। ਸੋ ਇਹ ਸਾਡੇ ਦੇਸ਼ ਦਾ ਹਾਲ ਹੋਇਆ ਗਿਆ। ਸਰਕਾਰਾਂ ਪਤਾ ਨੀ ਕੀ ਕੁੰਭ ਕਰਨ ਦੀ ਨੀਂਦ ਸੁੱਤੀਆਂ ਵੀ ਹੈ, ਜਾਂ ਕਹਿ ਲੋ ਵੀ ਉਹਨਾਂ ਨੂੰ ਬਸ ਸਿਰਫ ਇਸ ਤੱਕ ਮਤਲਬ ਹੁੰਦਾ ਕਿ 5 ਸਾਲਾਂ ਮਗਰੋਂ ਸਾਡੀ ਭੋਲੀ ਭਾਲੀ ਜਨਤਾ ਨੂੰ ਬੇਵਕੂ ਬਣਾਓ, ਉਹਨਾਂ ਦੇ ਅੱਗੇ ਇੱਕ ਸੁਪਨੇ ਸਿਰਜੋ, ਵੋਟਾਂ ਕਰੋ ਇਕੱਠੀਆਂ, ਉਹ ਤੇ ਉਸ ਤੋਂ ਮਗਰੋਂ ਆਪਦਾ 5 ਸਾਲ ਰਾਜ ਕਰੋ। ਸੋ ਇਸ ਥਾਂ ਤੇ ਮੈਂ ਸਾਡੀ ਜਿਹੜੀ ਪਬਲਿਕ ਹੈਗੀ ਆ ਉਹਨੂੰ ਵੀ ਕਹਿਣਾ ਚਾਹੂੰਗਾ ਕਿ ਸਾਨੂੰ ਸੋਚ ਸਮਝ ਕੇ ਜਿਹੜੇ ਆਪਣੇ ਉਮੀਦਵਾਰ ਆ ਜਾਂ ਸਰਕਾਰਾਂ ਹੈਗੀਆਂ ਉਹ ਅੱਗੇ ਲਿਆਉਣੀਆਂ ਚਾਹੀਦੀਆਂ, ਇੱਕ ਚੰਗੇ ਲੋਕ ਅੱਗੇ ਲੈ ਕੇ ਆਉਣੇ ਚਾਹੀਦੇ ਆ ਜਿਹੜੇ ਕਿ ਇੱਕ ਵਧੀਆ ਮਾਹੌਲ ਸਿਰਜ ਸਕਣ, ਉੱਥੇ ਇੱਕ ਸਿਕਿਉਰਿਟੀ ਹੋਵੇ, ਸਾਡੀ ਮਜਬੂਰੀ ਨਾ ਹੋਵੇ ਸਾਨੂੰ ਘਰ ਛੱਡ ਕੇ ਜਾਣਾ ਪਵੇ। ਸਾਡੀ ਇਹ ਮਜਬੂਰੀ ਨਾ ਹੋਵੇ ਕਿ ਅਸੀਂ ਵੱਧ ਪੜ੍ਹ ਲਿਖ ਕੇ ਛੋਟੀਆਂ ਜਿਹੜੀਆਂ ਨੌਕਰੀਆਂ ਤੇ ਜਾਈਏ। ਸੋ ਸੂਬਾ ਸਰਕਾਰਾਂ ਦਾ ਵੀ ਇਸ ਥਾਂ ਤੇ ਫਰਜ਼ ਬਣਦਾ ਕਿ ਉਹ ਆਪਣੇ ਫਰਜ਼ ਪਹਿਚਾਣ ਕੇ ਇਹ ਯਕੀਨੀ ਬਣਾਉਣ ਕਿ ਸਾਡੇ ਉੱਥੋਂ ਦਾ ਜਿਹੜਾ ਨੌਜਵਾਨ ਆ ਉਹਦਾ ਇੱਕ ਵਧੀਆ ਭਵਿੱਖ ਹੋਵੇ, ਉਹਨੂੰ ਲੱਗੇ ਕਿ ਮੈਂ ਇੱਕ ਵਧੀਆ ਜ਼ਿੰਦਗੀ ਖੁਸ਼ਹਾਲ ਜ਼ਿੰਦਗੀ ਬਤੀਤ ਕਰਦਾ। ਉਸ ਤੋਂ ਮਗਰੋਂ ਜੇ ਕਿਸੇ ਦਾ ਨਿੱਜੀ ਤੌਰ ਤੇ ਦਿਲ ਕਰਦਾ ਕਿਤੇ ਵੀ ਜਾਣ ਨੂੰ ਸੈਟਲ ਹੋਣ ਨੂੰ ਕੋਈ ਗੱਲ ਨਹੀਂ, ਪਰ ਮਜਬੂਰੀ ਵੱਸ ਅਸੀਂ ਆਪਣੀਆਂ ਜ਼ਮੀਨਾਂ ਜਾਇਦਾਦਾਂ ਵੇਚ ਕੇ ਉਹ ਆਪਣਾ ਘਰ ਬਾਰ ਆਪਣਾ ਮੁਲਕ ਛੱਡ ਕੇ ਦੂਜੀ ਥਾਂ ਤੇ ਜਾਈਏ। ਅਗਰ ਇਹ ਇੰਨੀ ਤੇਜ਼ੀ ਦੇ ਨਾਲ ਸਾਡਾ ਯੂਥ ਮਾਈਗ੍ਰੇਟ ਹੁੰਦਾ ਗਿਆ ਤਾਂ ਮੈਨੂੰ ਬੜਾ ਕਦੇ ਕਦੇ ਫਿਕਰ ਹੁੰਦਾ ਕਿ ਸਾਡਾ ਉੱਥੇ ਰਹਿ ਕੀ ਜਾਊਗਾ। ਤੇ ਮੈਜੋਰਿਟੀ ਦੇ ਵਿੱਚ ਅਸੀਂ ਦੇਖਦੇ ਹਾਂ ਉੱਥੇ ਬੱਚੇ ਗਲਤ ਪਾਸੇ ਲੱਗੇ ਹੋਏ ਆ, ਨਸ਼ਿਆਂ ਦੇ ਵਿੱਚ ਲੱਗੇ ਹੋਏ ਆ, ਲੜਾਈਆਂ ਝਗੜਿਆਂ ਦੇ ਵਿੱਚ ਲੱਗੇ ਹੋਏ ਆ, ਹੋਰ ਕਰੀਤੀਆਂ ਦੇ ਵਿੱਚ ਪਏ ਹੋਏ ਆ। ਉਹ ਅਸੀਂ ਅੱਗੇ ਜਾ ਕੇ ਮੁੱਦੇ ਡਿਸਕਸ ਕਰਾਂਗੇ ਕਿ ਕੀ ਮੁੱਦੇ ਹੈਗੇ ਆ, ਕੀ ਸਾਨੂੰ ਕਰਨਾ ਚਾਹੀਦਾ। ਸੋ ਇੰਨੀ ਤੇਜ਼ੀ ਦੇ ਨਾਲ ਸਾਡਾ ਨੌਜਵਾਨ ਮਾਈਗ੍ਰੇਟ ਹੋ ਰਿਹਾ ਦੂਜੇ ਕੰਟਰੀਜ਼ ਦੇ ਵਿੱਚ, ਇੰਨੀ ਤੇਜ਼ੀ ਦੇ ਨਾਲ ਸਾਡਾ ਪੈਸਾ ਜਿਹੜਾ ਜਾ ਰਿਹਾ, ਜੇ ਉਹ ਪਿਛਲੇ ਆਪਾਂ ਸਾਲ ਦੀ ਗੱਲ ਕਰਦੇ ਹਾਂ 27,000 crore ਦੀ, ਤਾਂ ਹੋ ਸਕਦਾ ਇਸ ਸਾਲ ਦਾ ਜਿਹੜਾ ਡਾਟਾ ਉਹ 30,000-35,000 crore ਕਰਾਸ ਕਰੇ। ਤੇ ਹਰ ਇੱਕ ਚੀਜ਼ ਦੀ ਇੱਕ ਲਿਮਿਟ ਹੁੰਦੀ ਹੈਗੀ ਆ। ਸੋ ਇਸ ਥਾਂ ਤੇ ਸਭ ਤੋਂ ਪਹਿਲਾਂ ਸੂਬਾ ਸਰਕਾਰਾਂ ਦਾ ਫਰਜ਼ ਬਣਦਾ ਕਿ ਉਹ ਜਿਹੜੀ ਸਾਡੇ ਉੱਥੇ ਬੱਚਿਆਂ ਦਾ ਭਵਿੱਖ ਹੈ ਉਹਨੂੰ ਯਕੀਨੀ ਬਣਾਉਣ। ਠੀਕ ਹੈ, ਮੈਂ ਇਹ ਨਹੀਂ ਕਹਿੰਦਾ ਵੀ ਇੰਨੀਆਂ ਜ਼ਿਆਦਾ ਨੌਕਰੀਆਂ ਕ੍ਰੀਏਟ ਜਨਰੇਟ ਨਹੀਂ ਕੀਤੀਆਂ ਜਾ ਸਕਦੀਆਂ, ਬਟ ਇੱਕ ਸੋਰਸਿਸ ਤਾਂ ਜਨਰੇਟ ਕੀਤੇ ਜਾ ਸਕਦੇ ਆ। ਅਸੀਂ ਉਹਨਾਂ ਦੇ ਰੁਜ਼ਗਾਰ ਦੇ ਲਈ ਇੱਕ ਛੋਟੇ ਛੋਟੇ ਪ੍ਰੋਜੈਕਟ ਜਿਹੜੇ ਹੈਗੇ ਉਹ ਜਨਰੇਟ ਕਰ ਸਕਦੇ ਹਾਂ। ਆ ਚਾਈਨਾ ਵਰਗਾ ਕੰਟਰੀ ਕੀ ਸੀ ਤੇ ਕਿੱਥੋਂ ਕਿੱਥੇ ਪਹੁੰਚ ਗਿਆ, ਤੇ ਅਸੀਂ ਕੀ ਸੀ ਕਿੱਥੋਂ ਕਿੱਥੇ ਆ ਗਏ। ਸੋ ਇਹੋ ਜਿਹੀ ਨਹੀਂ ਗੱਲ, ਸਾਨੂੰ ਇਸ ਵੱਲ ਨਿੱਜੀ ਤੌਰ ਤੇ ਸਾਡੀਆਂ ਸਰਕਾਰਾਂ ਨੂੰ ਧਿਆਨ ਦੇਣਾ ਚਾਹੀਦਾ। ਇਹ ਬਹੁਤ ਹੀ ਜ਼ਿਆਦਾ ਜਿਹੜਾ ਗੰਭੀਰ ਮੁੱਦਾ ਕਿ ਇੰਨੀ ਤੇਜ਼ੀ ਦੇ ਨਾਲ ਜਿਹੜੀ ਮਾਈਗ੍ਰੇਸ਼ਨ ਹੋ ਰਹੀ ਹੈ, ਮਾਈਗ੍ਰੇਸ਼ਨ ਦੇ ਨਾਲ ਪੈਸਾ ਮਾਈਗ੍ਰੇਟ ਹੋ ਰਿਹਾ, ਇਹ ਦੋ ਚੀਜ਼ਾਂ ਜੇ ਕਹਿੰਦੇ ਆ ਵੀ ਜੇ ਸਾਡੇ ਕੋਲ ਰੋਜ਼ੀ ਰੋਟੀ ਆ ਤਾਂ ਉਹ ਅੱਗੇ ਜੀਵਨ ਦਿਸਦਾ, ਜੇ ਸਾਡੇ ਕੋਲ ਰੋਜ਼ੀ ਰੋਟੀ ਨਹੀਂ ਇੰਨੀ ਤੇਜ਼ੀ ਦੇ ਨਾਲ ਜਿਹੜਾ ਸਾਡੇ ਘਰ ਬਾਰ ਵੇਚ ਕੇ ਬਾਹਰ ਚਲੇ ਜਾਵਾਂਗੇ ਤਾਂ ਪਿੱਛੇ ਸਾਡੇ ਕੋਲ ਕੀ ਰਹਿ ਜਾਊਗਾ। ਸੋ ਇਸ ਚੀਜ਼ ਤੇ ਬਹੁਤ ਜ਼ਿਆਦਾ ਸਾਨੂੰ ਧਿਆਨ ਦੇਣ ਦੀ ਜ਼ਰੂਰਤ ਹੈ। ਅੱਜ ਦਾ ਜਿਹੜਾ NRI ਆ ਉਹ ਵੀ ਕਹਿੰਦਾ ਜੀ ਮੈਂ ਉੱਥੇ ਪੈਸਾ ਕਿਉਂ ਇਨਵੈਸਟ ਕਰਾਂ, ਮੈਨੂੰ ਤਾਂ ਉੱਥੇ ਕੋਈ ਸਿਕਿਉਰਿਟੀ ਨਹੀਂ ਦਿਸਦੀ, ਮੈਨੂੰ ਉੱਥੇ ਕੋਈ ਸੀਨ ਹੀ ਨਹੀਂ ਦਿਸਦਾ ਕਿ ਕੱਲ ਨੂੰ ਇਹਦੀ ਕੋਈ ਡਿਵੈਲਪਮੈਂਟ ਹੋ ਸਕਦੀ ਹੈ। ਸੋ ਇਹ ਜਿਹੜੇ ਫਰਜ਼ ਆ ਉਹ ਸਰਕਾਰਾਂ ਦੇ ਬਣਦੇ ਆ, ਤੇ ਸਰਕਾਰਾਂ ਨੂੰ ਉਸ ਕੁੰਭਕਰਨੀ ਨੀਂਦ ਚੋਂ ਉੱਠਣਾ ਚਾਹੀਦਾ, ਉਹਨਾਂ ਨੂੰ ਸੋਚਣਾ ਚਾਹੀਦਾ ਕਿ ਇਹ ਸਾਡਾ ਨੌਜਵਾਨ ਹੀ ਇਸ ਤਰ੍ਹਾਂ ਚਲਾ ਗਿਆ ਤੇ ਅੱਗੇ ਕੀ ਬਚੂਗਾ। ਸੋ ਉੜਦਾ ਪੰਜਾਬ ਤੇਜ਼ੀ ਦੇ ਨਾਲ ਜਿਹੜਾ ਹੈਗਾ ਸਾਡਾ ਜਿਹੜਾ ਜੋ ਯੂਥ ਇੱਥੋਂ ਜਾ ਰਿਹਾ ਉਸ ਤੇ ਇਸ ਅਸੀਂ ਅੱਜ ਮੁੱਦੇ ਤੇ ਗੱਲਬਾਤ ਕੀਤੀ। ਅੱਗੇ ਅਸੀਂ ਹੋਰ ਕੋਈ ਜਿਹੜੇ ਕਰੰਟ ਮੁੱਦੇ ਹੈਗੇ ਆ ਉਹ ਲੈ ਕੇ ਸਾਡੇ ਸਰੋਤਿਆਂ ਦੇ ਖਿਦਮਤ ਦੇ ਵਿੱਚ ਹਾਜ਼ਰ ਹੁੰਦੇ ਰਹਾਂਗੇ। ਤੇ ਮੈਂ ਕਹੂੰਗਾ ਕਿ ਸਾਡੇ ਪ੍ਰੋਗਰਾਮ ਦੇ ਨਾਲ ਨਾਲ ਜਿਹੜੇ ਸਾਡੇ ਸਰੋਤੇ ਆ ਉਹ ਸਾਡੇ ਨਾਲ ਜੁੜੇ ਰਹਿਣ ਤੇ ਆਪਣੇ ਵਿਚਾਰ ਵੀ ਦਿੰਦੇ ਰਹਿਣ। ਸੋ ਆਓ ਇਸ ਤੋਂ ਮਗਰੋਂ ਆਪਾਂ ਫਿਰ ਗੀਤ ਸੰਗੀਤ ਦੀ ਦੁਨੀਆਂ ਵੱਲ ਚੱਲਦੇ ਹਾਂ ਤੇ ਇੱਕ ਗੀਤ ਦਾ ਆਨੰਦ ਮਾਣਦੇ ਹਾਂ ਰਾਜ ਬਰਾੜ ਦੀ ਆਵਾਜ਼ ਦੇ ਵਿੱਚ। ਗੀਤ ਲੈ ਕੇ ਤੁਹਾਡੀ ਖਿਦਮਤ ਦੇ ਵਿੱਚ ਹਾਜ਼ਰ ਹੈ ਰਾਜ ਬਰਾੜ ਦੀ ਆਵਾਜ਼।
ਮਰਜ਼ੀ ਰਹੋ ਮਿੱਟੀ ਦਾ ਮੋਹ ਨਹੀਂ ਜਾਂਦਾ, ਮਿਲਣ ਜਦੋਂ ਪਰਦੇਸੀ ਸੁੱਤੀਆਂ ਜਾਗਦੀਆਂ ਗੱਲਾਂ, ਸੁੱਤੀਆਂ ਜਾਗਦੀਆਂ ਗੱਲਾਂ ਮਿਲਣ ਜਦੋਂ ਪਰਦੇਸੀ ਸੁੱਤੀਆਂ ਜਾਗਦੀਆਂ ਗੱਲਾਂ ਰੂਹ ਖਿੜ ਜਾਂਦੀ ਕਰਕੇ ਯਾਰ ਪੰਜਾਬੀਆਂ ਗੱਲਾਂ ਰੂਹ ਖਿੜ ਜਾਂਦੀ ਕਰਕੇ ਯਾਰ ਪੰਜਾਬੀਆਂ ਗੱਲਾਂ ਬਾਪੂ ਨੱਕ ਚਾੜ ਕੇ ਪੀਂਦਾ ਵਿਸਕੀ ਨੂੰ ਨਾਲੇ ਬਾਪੂ ਨੱਕ ਚਾੜ ਕੇ ਪੀਂਦਾ ਵਿਸਕੀ ਨੂੰ ਨਾਲੇ ਕਰਦਾ ਕਰਦੀ ਗੱਡੀ ਸ਼ਰਾਬੀਆਂ ਗੱਲਾਂ ਨਾਲੇ ਕਰਦਾ ਕਰਦੀ ਗੱਡੀ ਸ਼ਰਾਬੀਆਂ ਗੱਲਾਂ ਖਿੜ ਜਾਂਦੀ ਕਰਕੇ ਯਾਰ ਪੰਜਾਬੀਆਂ ਗੱਲਾਂ ਰੂਹ ਖਿੜ ਜਾਂਦੀ ਕਰਕੇ ਯਾਰ ਪੰਜਾਬੀਆਂ ਗੱਲਾਂ ਵਿਚਕਾਰੇ ਖਾਣਾ ਛੱਡ ਕੇ ਪੀਜ਼ੇ ਨੂੰ ਬੇਬੇ ਅੱਧ ਵਿਚਕਾਰੇ ਖਾਣਾ ਛੱਡ ਕੇ ਪੀਜ਼ੇ ਨੂੰ ਕਰਦੀ ਮੱਕੀ ਦੀ ਰੋਟੀ ਸਰੋਂ ਦੇ ਸਾਗ ਦੀਆਂ ਗੱਲਾਂ ਕਰਦੀ ਮੱਕੀ ਦੀ ਰੋਟੀ ਸਰੋਂ ਦੇ ਸਾਗ ਦੀਆਂ ਗੱਲਾਂ ਖਿੜ ਜਾਂਦੀ ਕਰਕੇ ਯਾਰ ਪੰਜਾਬੀਆਂ ਗੱਲਾਂ ਰੂਹ ਖਿੜ ਜਾਂਦੀ ਕਰਕੇ ਯਾਰ ਪੰਜਾਬੀਆਂ ਗੱਲਾਂ ਕਰਦਾ ਮੈਂ ਇੱਕੋ ਘੁੱਟ ਰੱਤ ਪੀ ਜਾਂ ਗੋਰੇ ਦੀ ਜੀ ਕਰਦਾ ਮੈਂ ਇੱਕੋ ਘੁੱਟ ਰੱਤ ਪੀ ਜਾਂ ਗੋਰੇ ਦੀ ਸੁਣਦਾ ਜਦ ਵੀ ਜਲਿਆਂ ਵਾਲੇ ਬਾਗ ਦੀਆਂ ਗੱਲਾਂ ਸੁਣਦਾ ਜਦ ਵੀ ਜਲਿਆਂ ਖਿੜ ਜਾਂਦੀ ਕਰਕੇ ਯਾਰ ਪੰਜਾਬੀਆਂ ਗੱਲਾਂ ਰੂਹ ਖਿੜ ਜਾਂਦੀ ਕਰਕੇ ਯਾਰ ਪੰਜਾਬੀਆਂ ਗੱਲਾਂ ਮਾਣ ਤੇ ਪਿਆਰ ਵੀਰ ਨੂੰ ਖੇਡਿਆ ਕਰਮਾਂ ਦੀ ਇੱਜ਼ਤ ਮਾਣ ਤੇ ਪਿਆਰ ਵੀਰ ਨੂੰ ਖੇਡਿਆ ਕਰਮਾਂ ਦੀ ਪ੍ਰੀਤ ਭਾਗੀ ਕੇ ਤਾਂ ਚੰਗੇ ਭਾਗ ਦੀਆਂ ਗੱਲਾਂ ਪ੍ਰੀਤ ਭਾਗੀ ਕੇ ਤਾਂ ਚੰਗੇ ਭਾਗ ਦੀਆਂ ਗੱਲਾਂ ਖਿੜ ਜਾਂਦੀ ਕਰਕੇ ਯਾਰ ਪੰਜਾਬੀਆਂ ਗੱਲਾਂ ਰੂਹ ਖਿੜ ਜਾਂਦੀ ਕਰਕੇ ਯਾਰ ਪੰਜਾਬੀਆਂ ਗੱਲਾਂ
ਇਹ ਸੀ ਗੀਤ ਰਾਜ ਬਰਾੜ ਦੀ ਆਵਾਜ਼ ਦੇ ਵਿੱਚ ਸਾਡਾ ਇਹ ਵੀਰ ਸੱਜਣ ਸਾਡੇ ਕੋਲੋਂ ਸਦਾ ਲਈ ਵਿਛੜ ਗਿਆ ਬਹੁਤ ਖੂਬਸੂਰਤ ਆਵਾਜ਼ ਦਾ ਮਾਲਕ ਸੀ ਮੈਨੂੰ ਅੱਜ ਵੀ ਯਾਦ ਹੈ ਕਿ ਜਦੋਂ NSS ਦੇ ਕੈਂਪ ਲੱਗਦੇ ਸੀਗੇ ਫਰੀਦਕੋਟ ਬਰਜਿੰਦਰਾ ਕਾਲਜ ਦੇ ਵਿੱਚ ਪਿੰਡਾਂ ਦੇ ਵਿੱਚ ਕੈਂਪ ਲੱਗਦੇ ਹੁੰਦੇ ਸੀ ਤੇ ਉੱਥੇ ਰਾਜ ਬਰਾੜ ਨੂੰ ਕਿਹਾ ਕਰਨਾ ਕਿ ਰਾਜ ਯਾਰ ਕੋਈ ਵਧੀਆ ਜਿਹਾ ਗੀਤ ਸੁਣਾ। ਇਹ NSS ਦੇ ਕੈਂਪਾਂ ਦੇ ਵਿੱਚੋਂ ਇਹ ਵੀਰ ਉਭਰਿਆ ਸੀ ਤੇ ਦੁਨੀਆਂ ਭਰ ਦੇ ਵਿੱਚ ਇਹਨੇ ਆਪਣੀ ਪਹਿਚਾਣ ਬਣਾਈ, ਪਰ ਅੱਜ ਇਹ ਵੀਰ ਸਾਡੇ ਕੋਲੋਂ ਸਦਾ ਲਈ ਵਿਛੜ ਗਿਆ। ਸੋ ਗੀਤ ਸੰਗੀਤ ਦਾ ਸਿਲਸਿਲਾ ਸਾਡਾ ਇਸੇ ਤਰ੍ਹਾਂ ਜਾਰੀ ਰਹੇਗਾ। ਇਸ ਤੋਂ ਮਗਰੋਂ ਅਸੀਂ ਸਪਾਈਸ ਰੇਡੀਓ ਨਿਊਜ਼ੀਲੈਂਡ ਤੋਂ ਖਬਰਾਂ ਤੇ ਚਰਚਾ ਕਰਾਂਗੇ ਤੇ ਉਸ ਤੋਂ ਮਗਰੋਂ ਇੱਕ ਕਮਰਸ਼ੀਅਲ ਬ੍ਰੇਕ ਤੋਂ ਮਗਰੋਂ ਆਪਾਂ ਦੁਬਾਰਾ ਸਰੋਤਿਆਂ ਦੀ ਹਾਜ਼ਰੀ ਚ ਮਿਲਦੇ ਹਾਂ। ਆਓ ਖਬਰਾਂ ਤੇ ਚਰਚਾ ਕਰਨ ਜਾ ਰਹੇ ਹਾਂ ਸਪਾਈਸ ਰੇਡੀਓ ਨਿਊਜ਼ੀਲੈਂਡ, ਉਸ ਤੋਂ ਮਗਰੋਂ ਕਮਰਸ਼ੀਅਲ ਬ੍ਰੇਕ।
ਕਿਉਰਾ ਸਤਿ ਸ੍ਰੀ ਅਕਾਲ, ਨਮਸਕਾਰ, ਆਦਾਬ ਐਂਡ ਹੈਲੋ। ਪਰਮਿੰਦਰ ਸਿੰਘ ਪਾਪਾ ਟੋਏ ਟੋਏ ਤੁਹਾਡੇ ਤੱਕ ਅੱਜ ਯਾਨੀ ਸੋਮਵਾਰ ਵਾਲੇ ਦਿਨ 27 ਜਨਵਰੀ 2020 ਦੇ ਵਰੇ ਅਤੇ ਨਾਨਕਸ਼ਾਹੀ ਕੈਲੰਡਰ ਦੇ ਮੁਤਾਬਕ 14 ਮਾਘ ਨੂੰ ਪੰਜਾਬ ਦੀਆਂ ਖ਼ਬਰਾਂ ਲੈ ਕੇ ਹਾਜ਼ਰ ਹੈ। ਪੰਜਾਬ ਦੀਆਂ ਖ਼ਬਰਾਂ ਦੇ ਵਿਚ ਸਭ ਤੋਂ ਪਹਿਲਾਂ ਜ਼ਿਕਰ ਕਰਨਾ ਬਣਦਾ ਹੈ ਕਿ ਬੀਤੇ ਕੱਲ ਜਿੱਥੇ 26 ਜਨਵਰੀ ਦੇ ਜਸ਼ਨ ਮਨਾਏ ਗਏ ਉਥੇ ਧੁੰਦ ਵਿਚ ਲੁਕੇ ਸੂਰਜ ਦੀ ਰੋਸ਼ਨੀ ਦੇ ਵਿਚ ਚੰਡੀਗੜ੍ਹ ਦੇ ਨਾਲ ਲਗਦੇ ਇਲਾਕੇ ਮੋਹਾਲੀ ਵਿਖੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਝੰਡਾ ਲਹਿਰਾਉਣ ਦੀ ਰਸਮ ਅਦਾ ਕੀਤੀ। ਇੰਨਾ ਹੀ ਨਹੀਂ, ਦੇਸ਼ ਦੇ ਜਵਾਨਾਂ ਨੇ ਫੌਜ ਦੇ ਵਿਚ ਆਪਣੀ ਸੇਵਾ ਨਿਭਾਉਂਦਿਆਂ ਜਿੱਥੇ ਗਣਤੰਤਰ ਦਿਵਸ ਨੂੰ ਲੱਦਾਖ ਦੇ ਵਿਚ 17,000 ਫੁੱਟ ਦੀ ਉਚਾਈ ਦੇ ਉਤੇ ਤਿਰੰਗਾ ਲਹਿਰਾ ਕੇ ਜਸ਼ਨ ਦੇ ਵਿਚ ਮਨਾਏ, ਉਥੇ ਦੂਜੇ ਪਾਸੇ ਵੱਖ ਵੱਖ ਮਹਿਕਮਿਆਂ ਦੇ ਮੰਤਰੀਆਂ ਨੇ ਪੰਜਾਬ ਦੇ ਵੱਖ ਵੱਖ ਜ਼ਿਲ੍ਹਿਆਂ ਦੇ ਵਿਚ ਪਬਲਿਕ ਦੇ ਲੋਕਾਂ ਦੇ ਰੂਬਰੂ ਹੁੰਦਿਆਂ ਝੰਡਾ ਲਹਿਰਾਉਣ ਦੀ ਰਸਮ ਅਦਾ ਕੀਤੀ। ਉਧਰ ਸੁਖਦੇਵ ਸਿੰਘ ਢੀਂਡਸਾ ਉਨ੍ਹਾਂ ਨੇ ਇਕ ਨਵਾਂ ਖੁਲਾਸਾ ਕੀਤਾ ਹੈ ਕਿ ਮੈਂ DGP ਸਮੇਤ ਸੈਣੀ ਨੂੰ ਬਦਲਣ ਦੇ ਵਾਸਤੇ ਵੱਡੇ ਬਾਦਲ ਤੇ ਛੋਟੇ ਬਾਦਲ ਦੇ ਕੋਲ ਆਪਣੇ ਸਮੇਂ ਦੇ ਦੌਰਾਨ ਬਹੁਤ ਪੁਕਾਰ ਕੀਤੀ, ਲੇਕਿਨ ਉਨ੍ਹਾਂ ਨੇ ਮੇਰੀ ਗੱਲ ਨੂੰ ਨਹੀਂ ਸੁਣਿਆ। ਯਾਦ ਰਹੇ ਪਹਿਲਾਂ ਜਿੱਥੇ ਵੱਡੇ ਢੀਂਡਸਾ ਸੁਖਦੇਵ ਸਿੰਘ ਢੀਂਡਸਾ ਤੇ ਫਿਰ ਉਨ੍ਹਾਂ ਦੇ ਬੇਟੇ ਪਰਮਿੰਦਰ ਢੀਂਡਸਾ ਨੇ ਅਕਾਲੀ ਦਲ ਬਾਦਲ ਤੋਂ ਕਿਨਾਰਾ ਕਰ ਲਿਆ ਸੀ ਤੇ ਹੁਣ ਇਸ ਗੱਲੋਂ ਅਫਵਾਹਾਂ ਦਾ ਬਾਜ਼ਾਰ ਗਰਮ ਹੈ ਕਿ ਟਕਸਾਲੀ ਅਕਾਲੀ ਆਗੂਆਂ ਦੇ ਨਾਲ ਰਲ ਕੇ ਡਾਕਟਰ ਰਤਨ ਸਿੰਘ ਅਜਨਾਲਾ ਦੀ ਬਦੌਲਤ ਨਵਜੋਤ ਸਿੱਧੂ ਨੂੰ ਇਸ ਪਾਸੇ ਖਿੱਚਿਆ ਜਾ ਸਕਦਾ। ਇੰਨਾ ਹੀ ਨਹੀਂ, ਉਨ੍ਹਾਂ ਨੂੰ ਕਨਵੀਨਰੀ ਦੇਣ ਦੇ ਅਧਿਕਾਰਾਂ ਦੀ ਵੀ ਗੱਲ ਕੀਤੀ ਜਾ ਰਹੀ ਹੈ। ਤੇ ਉਧਰ ਮਾਲਵੇ ਦੇ ਵੱਲੋਂ ਖ਼ਬਰ ਆ ਰਹੀ ਹੈ ਕਿ ਵਿਧਾਇਕ ਗੁਰਪ੍ਰੀਤ ਕਾਂਗੜ ਅਤੇ ਕੁਸ਼ਲਦੀਪ ਯਾਨੀ ਕਿੱਕੀ ਢਿੱਲੋਂ ਨੇ ਇਕ ਵਾਰ ਫੇਰ ਸੁਖਵੀਰ ਬਾਦਲ ਦੇ ਉੱਤੇ ਸ਼ਬਦੀ ਧਾਵਾ ਬੋਲਿਆ। ਉਨ੍ਹਾਂ ਦਾ ਕਹਿਣਾ ਕਿ ਬੇਅਦਬੀ ਕਾਂਡ ਦੇ ਗਵਾਹ ਨੂੰ ਮਰਨ ਉਪਰੰਤ ਜਿੱਥੇ ਰਾਜਨੀਤੀ ਦੇ ਵਿਚ ਘਸੀਟਿਆ ਜਾ ਰਿਹਾ ਹੈ, ਉਥੇ ਇਸ ਸਾਰੇ ਮਾਮਲੇ ਵਿਚ ਦੋਸ਼ੀ ਬਾਦਲ ਪਰਿਵਾਰ ਆਪਣਾ ਭੱਲਾ ਚਾੜਨ ਦੀ ਕੋਸ਼ਿਸ਼ ਕਰ ਰਿਹਾ। ਯਾਦ ਰਹੇ ਦੱਬੀ ਜ਼ਬਾਨ ਦੇ ਵਿਚ ਇਸ ਮਾਰੇ ਗਏ ਗਵਾਹ ਦੀ ਪਤਨੀ ਨੇ ਗੁਰਪ੍ਰੀਤ ਕਾਂਗੜ ਅਤੇ ਕਿੱਕੀ ਢਿੱਲੋਂ ਉਤੇ ਕਾਫੀ ਗੰਭੀਰ ਦੋਸ਼ ਲਾਏ ਸਨ, ਜਦੋਂ ਕਿ ਇਹ ਰਾਜ ਸੱਤਾ ਦੇ ਵਿਚ ਬਿਰਾਜਮਾਨ ਨੇ। ਉਧਰ ਪੰਜਾਬ ਦੇ ਵਿਚ ਪੰਜਾਬ ਰਾਜ ਮਹਿਲਾ ਕਮਿਸ਼ਨ ਦੀ ਚੇਅਰਮੈਨ ਜਾਂ ਚੇਅਰਪਰਸਨ ਮਨੀਸ਼ਾ ਗੁਲਾਟੀ ਨੇ ਪਾਕਿਸਤਾਨ ਜਾਣ ਦੀ ਇੱਛਾ ਜ਼ਾਹਰ ਕੀਤੀ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਅਕਸਰ ਇਹ ਗੱਲਾਂ ਸੁਣੀਆਂ ਨੇ ਕਿ ਲਹਿੰਦੇ ਪੰਜਾਬ ਦੇ ਵਿਚ ਔਰਤਾਂ ਦੇ ਮਨੁੱਖੀ ਹੱਕਾਂ ਦੇ ਅਧਿਕਾਰਾਂ ਦੀ ਬਹੁਤ ਬੁਰੀ ਤਰ੍ਹਾਂ ਉਲੰਘਣਾ ਹੋ ਰਹੀ ਹੈ। ਇੰਨਾ ਹੀ ਨਹੀਂ, ਘੱਟ ਗਿਣਤੀ ਭਾਈਚਾਰੇ ਦੇ ਨਾਲ ਵੀ ਧੱਕਾ ਹੋ ਰਿਹਾ, ਜਿਸ ਨੂੰ ਲੈ ਕੇ ਇਕ ਵਫ਼ਦ ਦੀ ਅਗਵਾਈ ਕਰਦਿਆਂ ਇਸ ਸਾਰੇ ਮਾਮਲੇ ਨੂੰ ਉਹ ਰਿਵਿਊ ਕਰਨਾ ਚਾਹੁੰਦੇ ਨੇ। ਲੇਕਿਨ ਦੇਖਣਾ ਹੋਵੇਗਾ ਕਿ ਭਾਰਤ ਸਰਕਾਰ ਜਿੰਨੀ ਮਰਜ਼ੀ ਇਛੁੱਕ ਹੋਵੇ ਉਧਰ ਲਹਿੰਦੇ ਪੰਜਾਬ ਵੱਲੋਂ ਇਸ ਗੱਲ ਨੂੰ ਕਿਵੇਂ ਲਿਆ ਜਾਂਦਾ, ਕਿਉਂਕਿ ਟਰੰਪ ਸਰਕਾਰ ਪਹਿਲਾਂ ਤੋਂ ਹੀ ਪਾਕਿਸਤਾਨ ਉਤੇ ਬਹੁਤ ਸਾਰੀਆਂ ਆਰਥਿਕ ਪਾਬੰਦੀਆਂ ਲਾ ਚੁੱਕੀ ਹੈ ਅਤੇ ਪਾਕਿਸਤਾਨ ਆਪਣੀ ਇਮੇਜ ਸੁਧਾਰਨ ਦੇ ਲਈ ਵੱਖ ਵੱਖ ਦਾਅਵੇ ਕਰਦਾ ਰਿਹਾ। ਇਸ ਤੋਂ ਇਲਾਵਾ ਜੇਕਰ ਗੱਲ ਕਰੀਏ ਤੇ ਸਰਕਾਰ ਵੱਲੋਂ 141 ਪਦਮ ਪੁਰਸਕਾਰਾਂ ਦੀ ਐਲਾਨ ਹੋਣ ਤੋਂ ਬਾਅਦ ਇਕੋ ਇਕ ਪੰਜਾਬ ਤੋਂ ਲੰਗਰ ਬਾਬਾ ਜਿਨ੍ਹਾਂ ਨੂੰ ਜਗਦੀਸ਼ ਲਾਲ ਅਹੁਜਾ ਦੇ ਨਾਂ ਦੇ ਨਾਲ ਜਾਣਿਆ ਜਾਂਦਾ, ਉਨ੍ਹਾਂ ਨੂੰ ਚੁਣਿਆ ਗਿਆ। ਤੇ ਇੱਥੇ ਯਾਦ ਕਰਾਉਣਾ ਚਾਹਾਂਗੇ ਕਿ ਇਸ ਸਾਰੇ ਮਾਮਲੇ ਵਿਚ 7 ਪਦਮ ਵਿਭੂਸ਼ਣ ਹੋਣਗੇ, 16 ਪਦਮ ਭੂਸ਼ਣ ਹੋਣਗੇ ਤੇ 118 ਪਦਮ ਸ਼੍ਰੀ ਪੁਰਸਕਾਰ ਜਿਹੜੇ ਨੇ ਵੱਖ ਵੱਖ ਖੇਤਰਾਂ ਦੇ ਵਿਚ ਨਾਮਜ਼ਦ ਸ਼ਖਸੀਅਤਾਂ ਨੂੰ ਦਿੱਤੇ ਜਾਣਗੇ। ਜੋ ਵੀ ਹੋਵੇ, ਜ਼ਿੰਦਗੀ ਲਈ ਹਮੇਸ਼ਾ ਸਾਰਥਕ ਕਾਰਜ ਕਰਦੇ ਰਹਿਣ ਵਾਲੇ ਲੋਕਾਂ ਦੇ ਲਈ ਕਿਸੇ ਸ਼ਾਇਰ ਦਾ ਕਥਨ ਹੈ, ਜ਼ਿੰਦਗੀ ਲਈ ਜੋ ਹਮੇਸ਼ਾ ਦਰਦਮੰਦ ਹੈ, ਜ਼ਿੰਦਗੀ ਲਈ ਜੋ ਹਮੇਸ਼ਾ ਦਰਦਮੰਦ ਹੈ, ਜੀਵਨ ਚ ਉਸ ਵਿਚਾਰ ਦਾ ਰੁਤਬਾ ਬੁਲੰਦ ਹੈ। ਪਰਮਿੰਦਰ ਦੇ ਇਜਾਜ਼ਤ, ਮਿਹਰਬਾਨੀ।
ਬ੍ਰਿਸਬੇਨ ਤੋਂ ਜਸਪਾਲ ਸੰਧੂ ਹਰਮਨ ਰੇਡੀਓ ਦੀ ਦਿਲੋਂ ਸਪੋਰਟ ਕਰਦੇ ਨੇ, ਜਿਨ੍ਹਾਂ ਦੇ ਕੋਲ ਮਾਈਗ੍ਰੇਸ਼ਨ ਲਾਅ ਦੀ ਮਾਸਟਰ ਡਿਗਰੀ ਦੇ ਨਾਲ ਨਾਲ ਇਸ ਖੇਤਰ ਵਿਚ ਲੰਮਾ ਚੌੜਾ ਤਜਰਬਾ ਵੀ ਹੈ। ਹਰ ਪ੍ਰਕਾਰ ਦੀ ਵੀਜ਼ਾ ਪ੍ਰੋਬਲਮ, ਸਟੂਡੈਂਟ ਵੀਜ਼ਾ, TR, PR, MRT, ਅੰਪਲਾਇਰ ਵੀਜ਼ਾ, ਇੰਡੀਆ ਤੋਂ ਸਪਾਊਸ ਵੀਜ਼ਾ, ਸਟੂਡੈਂਟ ਵੀਜ਼ਾ ਤੇ ਵੱਖ ਵੱਖ ਕਾਲਜਾਂ ਵਿਚ ਦਾਖਲੇ ਲਈ ਸੰਪਰਕ ਕਰੋ ਜਸਪਾਲ ਸੰਧੂ ਨੂੰ। ਫੋਨ ਨੰਬਰ 04117263488। ਵਧੇਰੇ ਜਾਣਕਾਰੀ ਲਈ ਲੌਗ ਇਨ ਕਰੋ www.jaspalsandhu.com। ਮਾਈਗ੍ਰੇਸ਼ਨ ਏਜੰਟ ਰਜਿਸਟ੍ਰੇਸ਼ਨ ਨੰਬਰ 0851410।
10 to 15 ਸਾਲ ਦੇ ਤਜੁਰਬੇ ਨਾਲ ਆਸਟ੍ਰੇਲੀਆ ਦੇ ਮੈਲਬਰਨ ਵਿਚ ਜੇ ਤੁਸੀਂ IELTS ਜਾਂ PTE ਨਾਲ ਸੰਬੰਧਿਤ ਕੋਰਸਿਸ ਕਰਨਾ ਚਾਹੁੰਦੇ ਹੋ ਤਾਂ ਲਕਸ਼ PTE ਮੈਲਬਰਨ ਦੇ ਰਹੇ ਨੇ ਆਊਟਸਟੈਂਡਿੰਗ ਕੋਚਿੰਗ ਫਾਰ PTE ਐਂਡ IELTS ਐਟ ਵੈਰੀ ਅਫੋਰਡੇਬਲ ਪ੍ਰਾਈਸਿਸ। ਲਕਸ਼ PTE ਕੋਚਿੰਗ ਇੰਸਟੀਚਿਊਟ ਪੂਰੇ ਆਸਟ੍ਰੇਲੀਆ ਵਿਚ ਆਪਣੀ ਸੇਵਾਵਾਂ ਦੇ ਰਹੇ ਨੇ। ਫੇਸ ਟੂ ਫੇਸ IELTS ਤੇ PTE ਪ੍ਰੈਪਰੇਸ਼ਨ ਕਲਾਸਿਸ ਤੋਂ ਇਲਾਵਾ ਤੁਸੀਂ ਆਨਲਾਈਨ PTE ਕਲਾਸਿਸ ਵੀ ਲਗਾ ਸਕਦੇ ਹੋ। ਵਧੇਰੀ ਜਾਣਕਾਰੀ ਲਈ ਕਾਲ ਕਰੋ ਸਮਿਤਾ ਸ਼ਰਮਾ 0404527518 ਜਾਂ ਵਿਜ਼ਿਟ ਕਰੋ www.lakshyaenglish.com.au। We provide the best strategies and tricks to assist you in achieving your desired score. Lakshya IELTS PTE Coaching Institute, 28 Chatter Road, Reservoir, Victoria.
Apne career nu naviyan unchaiyan den de layi ajj hi join karo Griffin College. Ghat samay vich skillful education hasil karo Griffin College. Ethe students nu ditta janda hai healthy te harmonious studying environment, latest technology, online study te affordable fees, qualified trainers, student support services. Ajj hi join karo Griffin College, L1 30 Herschel Street, Brisbane, QLD 4000, Brisbane de education te shopping hub de bilkul vich. For more information call 617-3106-5394.
ਤੁਸੀਂ ਸੁਣ ਰਹੇ ਹੋ ਆਪਣਾ ਹਰਮਨ ਰੇਡੀਓ, 24 ਘੰਟੇ 7 ਦਿਨ ਆਸਟ੍ਰੇਲੀਆ ਦਾ ਪਹਿਲਾ ਪੰਜਾਬੀ ਰੇਡੀਓ। ਹਰਮਨ ਰੇਡੀਓ 24 ਘੰਟੇ 7 ਦਿਨ।
ਹਰਮਨ ਰੇਡੀਓ।
ਲਓ ਜੀ, ਹੁਣ ਆਪਾਂ ਥੋੜੀਆਂ ਜਿਹੀਆਂ ਪੰਜਾਬ ਦੀਆਂ ਖਬਰਾਂ ਡਿਸਕਸ ਕਰਦੇ ਹਾਂ। ਸੋ ਪਹਿਲੀ ਨਿਊਜ਼ ਫਰੀਦਕੋਟ ਤੋਂ ਹੈਗੀ ਹੈ ਤੇ ਆਮ ਹੀ ਇਹ ਚਰਚਾ ਦੇ ਵਿੱਚ ਰਹਿੰਦੀਆਂ ਸਾਡੀਆਂ ਪੰਜਾਬ ਦੀਆਂ ਜੇਲ੍ਹਾਂ। ਇੱਕ ਕੈਦੀ ਨੇ ਸੋਸ਼ਲ ਮੀਡੀਆ ਰਾਹੀਂ ਜੇਲ੍ਹ 'ਚ ਮੋਬਾਈਲ ਦੇ ਕਾਰੋਬਾਰ ਦੀ ਪੋਲ ਖੋਲੀ। ਇਹ ਮੋਬਾਈਲ ਦਾ ਜਿਹੜੇ ਕਾਰੋਬਾਰ ਦੀ ਪੋਲ ਫਰੀਦਕੋਟ ਦੀ ਜਿਹੜੀ ਮਾਡਰਨ ਜੇਲ੍ਹ ਹੈ ਉਥੋਂ ਇੱਕ ਕੈਦੀ ਹੈ ਉਹਨੇ ਦੱਸਿਆ ਵੀਡੀਓ ਉੱਥੇ ਕਰਕੇ ਜੇਲ੍ਹ ਦੇ ਵਿੱਚ ਵੀ ਕਿਸ ਤਰ੍ਹਾਂ ਇਹ ਕਾਰੋਬਾਰ ਚੱਲ ਰਿਹਾ। ਅਜੇ ਉਹ ਦੱਸ ਰਿਹਾ ਕਿ ਫੋਨ ਰੱਖਣ ਬਦਲੇ ਜੇਲ੍ਹ ਅਧਿਕਾਰੀਆਂ ਨੂੰ ਰਿਸ਼ਵਤ ਦੇਣ ਦੀ ਗੱਲ ਆਖੀ ਤੇ ਜੇਲ੍ਹ ਅਧਿਕਾਰੀਆਂ ਵੱਲੋਂ ਕੈਦੀ ਦੇ ਦਾਅਵੇ ਰੱਦ। ਕੈਦੀ ਵਿਸ਼ਾਲ ਸ਼ਰਮਾ ਨੇ ਆਪਣੀ ਬੈਰਕ ਚੋਂ ਵੀਡੀਓ ਜਾਰੀ ਕਰਕੇ 3 ਮੋਬਾਈਲ ਫੋਨ ਦਿਖਾਏ। ਇਹ ਮੋਬਾਈਲ ਫੋਨ ਉਸਨੇ ਜੇਲ੍ਹ ਅਧਿਕਾਰੀਆਂ ਦੀ ਇਜਾਜ਼ਤ ਨਾਲ ਰੱਖੇ ਹੋਏ ਸਨ। ਅੱਗੇ ਉਹ ਦੱਸਦਾ ਕਿ ਸਮਾਰਟ ਫੋਨ ਦੇ ਬਦਲੇ 25,000 ਰੁਪਇਆ ਮਹੀਨਾ ਜੇਲ੍ਹ ਅਧਿਕਾਰੀਆਂ ਨੂੰ ਦੇਣਾ ਪੈਂਦਾ ਤੇ ਉਸਦੀ ਜਿਹੜੀ ਪਤਨੀ ਉਹਨੇ ਇਹ ਪੈਸੇ ਇਹ ਰਿਸ਼ਵਤ ਜੇਲ੍ਹ ਅਧਿਕਾਰੀਆਂ ਨੂੰ ਦੇ ਕੇ ਤੇ ਆਪਦੇ ਪਤੀ ਨੂੰ ਫੋਨ ਦੀ ਫੈਸਿਲਿਟੀ ਦਵਾਈ ਸੀ। ਅੱਗੇ ਉਹ ਦੱਸਦਾ ਕਿ ਜੇਲ੍ਹ ਦੇ ਵਿੱਚ ਜਿਹੜੇ ਗੈਂਗਸਟਰ ਆ ਜਾਂ ਹੋਰ ਆ ਉਹ ਉੱਥੇ ਬੜਾ ਗੁੰਡਾ ਰਾਜ ਚੱਲਦਾ, ਅੰਦਰ ਅੰਦਰੋਂ ਹੀ ਸਾਰਾ ਕੁਝ ਹੋਈ ਜਾਂਦਾ। ਸੋ ਇਸ ਚੀਜ਼ ਤੇ ਆਪਾਂ ਝਾਤੀ ਮਾਰਦੇ ਹਾਂ ਤੇ ਇਹ ਕੋਈ ਨਵੀਂ ਗੱਲ ਨਹੀਂ, ਕੋਈ ਵੱਡੀ ਗੱਲ ਨਹੀਂ ਹੈਗੀ ਜਿਹੜੀ ਇਸ ਜੇਲ੍ਹ ਚੋਂ ਇਹਨਾਂ ਨੇ ਕਹੀ ਹੈ। ਇਹ ਪੰਜਾਬ ਦੀਆਂ ਜੇਲ੍ਹਾਂ ਦੇ ਵਿੱਚ ਆਮ ਹੈ, ਚਾਹੇ ਆਪਾਂ ਫਰੀਦਕੋਟ ਦੀ ਜੇਲ੍ਹ ਤਾਂ ਖੈਰ ਹਮੇਸ਼ਾ ਹੀ ਸੁਰਖੀਆਂ ਦੇ ਵਿੱਚ ਰਹਿੰਦੀ ਹੈ। ਫਰੀਦਕੋਟ ਦੀ ਗੱਲ ਕਰਦੇ ਹਾਂ, ਬਠਿੰਡੇ ਦੀ ਗੱਲ ਕਰਦੇ ਹਾਂ, ਨਾਭੇ ਦੀ ਗੱਲ ਕਰਦੇ ਹਾਂ, ਪਟਿਆਲੇ ਦੀ ਗੱਲ ਕਰਦੇ ਹਾਂ। ਸੋ ਇਹਨਾਂ ਜੇਲ੍ਹਾਂ ਦੇ ਵਿੱਚ ਇਹ ਚੀਜ਼ ਆਮ ਹੈ। ਸਰਕਾਰਾਂ ਆਉਂਦੀਆਂ ਜਾਂਦੀਆਂ ਰਹਿੰਦੀਆਂ, ਬਦਲਦੀਆਂ ਰਹਿੰਦੀਆਂ, ਪਰ ਇਹਨਾਂ ਜੇਲ੍ਹਾਂ ਦੇ ਜਿਹੜਾ ਸਿਸਟਮ ਹੈਗਾ ਉਹ ਇਸੇ ਤਰ੍ਹਾਂ ਹੀ ਚੱਲ ਰਿਹਾ। ਇੱਕ ਵੱਡਾ ਕਾਰੋਬਾਰ ਧੰਦਾ ਚੱਲ ਰਿਹਾ। ਉਹ ਦੱਸਦੇ ਆ ਕਿ ਤੁਹਾਨੂੰ ਅਲੱਗ ਅਲੱਗ ਫੋਨਾਂ ਦੇ ਮੁਤਾਬਕ ਅਲੱਗ ਅਲੱਗ ਜਿਹੜੇ ਪੈਸੇ ਆ ਉਹ ਦੇਣੇ ਪੈਂਦੇ ਆ। ਤੇ ਆਮ ਹੀ ਆਪਾਂ ਦੇਖਦੇ ਆ ਜਿਹੜੇ ਜੇਲ੍ਹ ਅਧਿਕਾਰੀ ਹੁੰਦੇ ਆ ਉਹ ਉਸ ਤੇ ਉਹਨਾਂ ਦਾਅਵੇ ਨੂੰ ਰੱਦ ਕਰਦੇ ਵੀ ਨਹੀਂ ਨਹੀਂ ਇਹੋ ਜਿਹੀ ਕੋਈ ਗੱਲ ਨਹੀਂ ਹੈਗੀ ਇਹ ਗੱਲ ਗਲਤ ਆ। ਸੋ ਪਿੱਛੇ ਜੇ ਇੱਕ ਉੱਥੇ ਲੱਖਾ ਸਧਾਣਾ ਬਠਿੰਡੇ ਏਰੀਏ ਨੂੰ ਗੈਂਗਸਟਰ ਪੁਰਾਣਾ ਅੱਜ ਕੱਲ ਉਹ ਕਾਫੀ ਸਮਾਜ ਸੇਵੀ ਕੰਮਾਂ ਦੇ ਵਿੱਚ ਪਾਰਟੀਸਪੇਟ ਕਰਦਾ ਰਹਿੰਦਾ ਤੇ ਉਹਨੇ ਜੇਲ੍ਹ ਪ੍ਰਸ਼ਾਸਨ ਦੀਆਂ ਬਹੁਤ ਇਹੋ ਜਿਹੀਆਂ ਪੋਲਾਂ ਉਹ ਖੋਲੀਆਂ ਸੀਗੀਆਂ ਕਿ ਕਿਵੇਂ ਜੇਲ੍ਹਾਂ ਦੇ ਵਿੱਚ ਜਿਹੜੇ ਫੋਨ ਹੈਗੇ ਆ ਉਹ ਮਿਲੀ ਜੁਲੀ ਭੁਗਤ ਦੇ ਨਾਲ ਦਿੱਤੇ ਜਾਂਦੇ ਆ ਜਾਂ ਜਿਹੜਾ ਨਸ਼ਾ ਹੈਗਾ ਉਹ ਉੱਥੇ ਜੇਲ੍ਹਾਂ ਦੇ ਵਿੱਚ ਸਪਲਾਈ ਕੀਤਾ ਜਾਂਦਾ ਵੀ ਹਰ ਤਰ੍ਹਾਂ ਦੀ ਉਹ ਜਿਹੜੀ ਚੀਜ਼ ਹੈਗੀ ਉੱਥੇ ਤੁਸੀਂ ਜੇਲ੍ਹ ਦੇ ਵਿੱਚ ਲੈ ਸਕਦੇ ਹੋ ਬਸ਼ਰਤੇ ਕਿ ਤੁਹਾਡੇ ਕੋਲ ਪੈਸਾ ਹੋਣਾ ਚਾਹੀਦਾ। ਇਸ ਵਾਸਤੇ ਉਹਨੇ ਇਹ ਵੀ ਕਿਹਾ ਸੀ ਵੀ ਜੇ ਕੋਈ ਵੀ ਅਧਿਕਾਰੀ ਮੇਰੇ ਨਾਲ ਓਪਨ ਜਿਹੜੀ ਡਿਸਕਸ਼ਨ ਹੈਗੀ ਆ ਪਬਲਿਕ ਡਿਸਕਸ਼ਨ ਕਰਨੀ ਚਾਹੁੰਦਾ ਤੇ ਮੈਂ ਕਰਨ ਨੂੰ ਤਿਆਰ ਹਾਂ। ਸੋ ਜੇਲ੍ਹਾਂ ਨੂੰ ਸੁਧਾਰ ਘਰਾਂ ਦਾ ਨਾਂ ਦਿੱਤਾ ਗਿਆ ਕਿ ਇੱਥੇ ਜਾ ਕੇ ਇਹਨਾਂ ਘਰਾਂ ਦੇ ਵਿੱਚ ਅਸੀਂ ਜਿਹੜੇ ਕੈਦੀ ਹੈਗੇ ਆ ਜਾਂ ਕੋਈ ਜੁਰਮ ਕਰਕੇ ਆਏ ਹੁੰਦੇ ਆ ਉਹਨਾਂ ਨੂੰ ਅਸੀਂ ਸੁਧਾਰਦੇ ਹਾਂ। ਐਕਚੁਅਲ ਦੇ ਵਿੱਚ ਮੈਨੂੰ ਲੱਗਦਾ ਵੀ ਜਿਵੇਂ ਆਪਾਂ ਹਿੰਦੀ ਪਿਕਚਰਾਂ ਦੇ ਵਿੱਚ ਮੂਵੀਜ਼ ਦੇ ਵਿੱਚ ਦੇਖਦੇ ਹਾਂ ਕਿ ਆਮ ਜਿਹੜੇ ਕੈਦੀ ਜਾਂਦੇ ਆ ਜਾਂ ਕੋਈ ਵੀ ਗਲਤ ਗਤੀਵਿਧੀਆਂ ਕਰਕੇ ਉੱਥੇ ਜਾਂਦੇ ਆ ਉੱਥੇ ਰੈਸਟ ਕਰਨ ਜਾਂਦੇ ਆ ਕੋਈ ਉਹਨਾਂ ਦੇ ਕੰਮਾਂ ਕਾਰਾਂ ਚ ਕੋਈ ਫਰਕ ਨਹੀਂ ਪੈਂਦਾ ਹੈਗਾ ਉਹ ਉਸੇ ਤਰ੍ਹਾਂ ਉਹਨਾਂ ਕੋਲ ਫੈਸਿਲਿਟੀਆਂ ਮਿਲਦੀਆਂ ਅੰਦਰ ਉਹਨਾਂ ਦੇ ਕੰਮ ਕਾਰ ਬਾਹਰ ਉਸੇ ਤਰ੍ਹਾਂ ਚੱਲਦੇ ਆ ਫੋਨਾਂ ਤੇ ਗੱਲਾਂ ਬਾਤਾਂ ਹੁੰਦੀਆਂ ਜਦੋਂ ਜੀ ਕਰਦਾ ਉਹ ਜਾਂਦੇ ਆ ਤੇ ਜਦੋਂ ਜੀ ਕਰਦਾ ਉਹ ਬਾਹਰ ਆ ਜਾਂਦੇ ਆ। ਇਹ ਪਹਿਲਾਂ ਜਿਹੜੀਆਂ ਪਿਕਚਰਾਂ ਸੀ ਬਿਹਾਰ ਦੀਆਂ ਜਾਂ ਹੋਰ ਸੂਬਿਆਂ ਦੀਆਂ ਜੇਲ੍ਹਾਂ ਯੂਪੀ ਦੀਆਂ ਜੇਲ੍ਹਾਂ ਉਹਨਾਂ ਦੇ ਵਿੱਚ ਆਪਾਂ ਪਿਕਚਰਾਂ ਦੇ ਵਿੱਚ ਦੇਖਦੇ ਹੁੰਦੇ ਸੀ ਤੇ ਮੈਂ ਸੋਚਦਾ ਹੁੰਦਾ ਸੀ ਵੀ ਸੱਚੀ ਇਹ ਚੀਜ਼ ਐਂ ਹੁੰਦੀ ਆ ਤੇ ਹੁਣ ਇਹ ਸੇਮ ਸਾਰਾ ਕੁਛ ਪੰਜਾਬ ਦੇ ਵਿੱਚ ਹੋਣ ਲੱਗ ਪਿਆ ਤੇ ਸਭ ਤੋਂ ਵੱਡੀ ਜਿਹੜੀ ਦੁੱਖ ਵਾਲੀ ਗੱਲ ਆ ਬੜੀ ਤੇਜ਼ੀ ਦੇ ਨਾਲ ਇਹ ਸਭ ਕੁਛ ਹੋ ਰਿਹਾ। ਸੋ ਗੱਲ ਇਹ ਹੈ ਕਿ ਕੈਦੀ ਨੂੰ ਬਾਹਰ ਦੀ ਸੋਸਾਇਟੀ ਤੋਂ ਕੱਟ ਆਫ ਕਰਨ ਵਾਸਤੇ ਜੇਲ੍ਹ ਦੇ ਵਿੱਚ ਭੇਜਿਆ ਜਾਂਦਾ ਤੇ ਉੱਥੇ ਉਹਨੂੰ ਇਹ ਅਹਿਸਾਸ ਵੀ ਦਵਾਇਆ ਜਾਂਦਾ ਕਿ ਜਦੋਂ ਤੁਸੀਂ ਖੁੱਲੇ ਆਜ਼ਾਦੀ ਦੇ ਵਿੱਚ ਰਹਿੰਦੇ ਹੋ ਵਿਚਰਦੇ ਹੋ ਉਹ ਆਜ਼ਾਦੀ ਦਾ ਆਨੰਦ ਕਿੰਨਾ ਹੁੰਦਾ। ਬਟ ਅਸੀਂ ਦੇਖਦੇ ਹਾਂ ਕਿ ਜੇ ਤੁਸੀਂ ਆਰਾਮ ਨਾਲ ਆਪਣੇ ਫੋਨ ਤੇ ਗੱਲਾਂ ਬਾਤਾਂ ਕਰ ਰਹੇ ਹੋ ਕਰ ਰਹੇ ਹੋ ਜੋ ਤੁਹਾਡਾ ਜੀ ਕਰਦਾ ਉਹ ਤੁਹਾਨੂੰ ਮਿਲ ਰਿਹਾ ਕਰ ਰਿਹਾ ਤੇ ਫਿਰ ਤਾਂ ਜੇਲ੍ਹਾਂ ਜੇਲ੍ਹਾਂ ਨਾ ਹੋਈਆਂ ਜਾਂ ਸੁਧਾਰ ਘਰ ਨਾ ਹੋਏ। ਸੋ ਸਰਕਾਰਾਂ ਆਮ ਕਹਿੰਦੀਆਂ ਰਹਿੰਦੀਆਂ ਵੀ ਨਹੀਂ ਇਹੋ ਜਿਹੀ ਕੋਈ ਗੱਲ ਨਹੀਂ ਜੇ ਇਹ ਚਾਹੁਣ ਸਰਕਾਰਾਂ ਚਾਹੁਣ ਤਾਂ ਕੀ ਨਹੀਂ ਹੋ ਸਕਦਾ ਉੱਥੇ ਜੈਮਰ ਲਾਏ ਜਾ ਸਕਦੇ ਆ ਹੋਰ ਬੜਾ ਕੁਛ ਕੀਤਾ ਜਾ ਸਕਦਾ। ਸਭ ਤੋਂ ਵੱਡੀ ਗੱਲ ਆ ਜਾਂਦੀ ਹੈ ਕਿ ਜੇ ਵਾੜ ਹੀ ਖੇਤ ਨੂੰ ਖਾਣ ਲੱਗ ਪਏ ਜਿਹੜੀ ਕੁੱਤੀ ਚੋਰਾਂ ਨਾਲ ਰਲ ਜੇ ਤੇ ਜਦੋਂ ਕੁੱਤੀ ਚੋਰਾਂ ਨਾਲ ਰਲ ਗਈ ਤੇ ਫਿਰ ਇਹ ਚੀਜ਼ਾਂ ਅਸੀਂ ਕਿਵੇਂ ਕੰਟਰੋਲ ਕਰ ਪਾਵਾਂਗੇ। ਸੋ ਇੱਕ ਫੋਨ ਰੱਖਣ ਵਾਸਤੇ ਏਡੀਆਂ ਏਡੀਆਂ ਮੋਟੀਆਂ ਰਕਮਾਂ ਲਈਆਂ ਜਾਂਦੀਆਂ ਮਹੀਨੇ ਦੀਆਂ ਤਾਂ ਆਪਾਂ ਸੋਚ ਕੇ ਦੇਖੀਏ ਕਿ ਜਿਹੜੇ ਜੇਲ੍ਹ ਅਧਿਕਾਰੀ ਆ ਕਿੰਨਾ ਇਹ ਪੈਸਾ ਕਮਾਉਂਦੇ ਹੋਣਗੇ। ਅਗਰ ਇੱਕ ਫੋਨ ਦਾ 25-25 ਹਜ਼ਾਰ ਰੁਪਇਆ ਮਹੀਨੇ ਦਾ ਲਿਆ ਜਾ ਰਿਹਾ ਤਾਂ ਕਿੰਨੇ ਕੈਦੀ ਹੁੰਦੇ ਹੈਗੇ ਆ ਤੇ ਇਹਨਾਂ ਕੋਲ ਕਿੰਨਾ ਜਿਹੜਾ ਪੈਸਾ ਰੈਵਨਿਊ ਜਨਰੇਟ ਹੁੰਦਾ ਹੋਊਗਾ ਕਿੰਨੀ ਇਹਨਾਂ ਨੂੰ ਆਮਦਨ ਹੁੰਦੀ ਹੋਊਗੀ। ਤੇ ਇਹਦੇ ਨਾਲ ਹੀ ਖਬਰ ਦੇ ਵਿੱਚ ਮੈਂ ਇੱਕ ਹੋਰ ਦੇਖ ਰਿਹਾ ਸੀਗਾ ਲੁਧਿਆਣੇ ਦੀ ਜੇਲ੍ਹ ਦੀ ਖਬਰ ਹੈਗੀ ਆ ਕਿ ਉੱਥੇ ਜੇਲ੍ਹ ਦੇ ਅੰਦਰ ਇੱਕ ਜਿਹੜੀ ਸੀਗੀ ਜੁਆਇੰਟ ਫੋਰਸ ਬਣਾਈ ਸੀਗੀ CRPF ਨਾਲ ਰਲ ਕੇ ਤੇ ਉਹਨਾਂ ਨੇ ਜੇਲ੍ਹ ਦੇ ਅੰਦਰ ਛਾਪਾ ਮਾਰਿਆ ਚੈਕਿੰਗ ਕੀਤੀ ਤੇ ਇੱਕ ਬਾਥਰੂਮ ਦੇ ਵਿੱਚੋਂ ਉਹਨਾਂ ਨੂੰ 20 ਲੱਖ ਰੁਪਈਏ ਦੀ ਹੈਰੋਇਨ ਬਰਾਮਦ ਹੋਈ। ਸੋ ਸੋਚ ਕੇ ਦੇਖੋ ਕਿ ਜੇਲ੍ਹ ਦੇ ਬਾਥਰੂਮ ਦੇ ਅੰਦਰ 20 ਲੱਖ ਰੁਪਈਏ ਦੀ ਹੈਰੋਇਨ ਜੇ ਇਹਨਾਂ ਜੇਲ੍ਹਾਂ ਦੇ ਵਿੱਚ ਥਾਣਿਆਂ ਦੇ ਵਿੱਚ ਜਿੱਥੇ ਦੋਸ਼ੀਆਂ ਨੂੰ ਫੜ ਕੇ ਲਿਆਇਆ ਜਾਂਦਾ ਤੇ ਸਜ਼ਾ ਦਿੱਤੀ ਜਾਂਦੀ ਆ ਇਹ ਸਾਰੀਆਂ ਚੀਜ਼ਾਂ ਉੱਥੇ ਉਪਲਬਧ ਹੈ ਉੱਥੇ ਅਵੇਲੇਬਲ ਹੈ ਤੇ ਫਿਰ ਕੀ ਫਰਕ ਆ। ਸੋ ਕਦੇ ਕਦੇ ਮੈਨੂੰ ਇਹ ਲੱਗਦਾ ਹੁੰਦਾ ਵੀ ਜਿਹੜੇ ਜਿੰਦੇ ਆ ਲਾਏ ਜਾਂਦੇ ਆ ਉਹ ਸਾਧਾਂ ਵਾਸਤੇ ਲਾਏ ਜਾਂਦੇ ਆ ਚੋਰਾਂ ਵਾਸਤੇ ਜਿੰਦੇ ਨਹੀਂ ਹੁੰਦੇ ਗੇ ਆਮ ਜੇ ਆਪਾਂ ਗੱਲ ਕਰਦੇ ਆ ਜਿੰਦੇ ਸਾਧਾਂ ਵਾਸਤੇ ਹੁੰਦੇ ਆ। ਸੋ ਜਿਹੜਾ ਸਾਧ ਬੰਦਾ ਉਹਦੇ ਵਾਸਤੇ ਤਾਂ ਸਾਰੇ ਕਾਇਦੇ ਕਾਨੂੰਨ ਹੁੰਦੇ ਆ ਤੇ ਜਿਹੜਾ ਚੋਰ ਹੈ ਉਹਦੇ ਵਾਸਤੇ ਕੋਈ ਵੀ ਕਾਇਦਾ ਕਾਨੂੰਨ ਨਹੀਂ। ਸੋ ਇੱਕ ਜੇਲ੍ਹ ਦੇ ਵਿੱਚ 20 ਲੱਖ ਰੁਪਈਏ ਦੀ ਹੈਰੋਇਨ ਜਾਣੀ ਤੇ ਬਾਥਰੂਮ ਦੇ ਵਿੱਚੋਂ ਫੜੀ ਜਾਣੀ ਮੈਂ ਇਹ ਇੱਕ ਬੜੀ ਵੱਡੀ ਗੱਲ ਹੈ। ਜੇ ਇਹਨਾਂ ਥਾਵਾਂ ਤੇ ਆਹ ਕੁਛ ਹੋ ਰਿਹਾ ਤੇ ਫਿਰ ਅਸੀਂ ਹੋਰ ਕੀ ਉਮੀਦ ਕਰ ਸਕਦੇ ਹਾਂ। ਸੋ ਜੇਲ੍ਹ ਅਧਿਕਾਰੀ ਵੀ ਬੜੀ ਬੇਸ਼ਰਮੀ ਦੇ ਨਾਲ ਕਹਿ ਦਿੰਦੇ ਆ ਕਿ ਇਹੋ ਜਿਹੀ ਕੋਈ ਗੱਲ ਨਹੀਂ ਇਹ ਤਾਂ ਜਿਹੜੀ ਨਜਾਇਜ਼ ਗੱਲ ਕਹਿ ਰਹੇ ਆ, ਗਲਤ ਗੱਲ ਕਹਿ ਰਹੇ ਆ, ਉਹਨਾਂ ਦਾਅਵਿਆਂ ਨੂੰ ਉਹ ਬੜੀ ਬੇਸ਼ਰਮੀ ਦੇ ਨਾਲ ਰੱਦ ਕਰ ਦਿੰਦੇ ਕਿ ਇਹੋ ਜਿਹਾ ਕੁਛ ਨਹੀਂ ਹੈਗਾ। ਸੋ ਦੂਜੇ ਪਾਸੇ ਕੈਦੀ ਜੇਲ੍ਹ ਦੇ ਅੰਦਰੋਂ ਵੀਡੀਓ ਵਾਇਰਲ ਕਰ ਰਿਹਾ ਤੇ ਉਹ ਜਿਹੜਾ ਅਧਿਕਾਰੀ ਆ ਉਹਨੂੰ ਉਹ ਦਾਅਵੇ ਨੂੰ ਰੱਦ ਕਰ ਰਿਹਾ। ਸੋ ਇੰਨਾ ਮਤਲਬ ਜਿੱਧਰ ਵੀ ਝਾਤੀ ਮਾਰਦੇ ਆ ਇੰਨਾ ਬੁਰਾ ਹਾਲ ਹੋਇਆ ਵਾ। ਜਿਵੇਂ ਹੁਣ ਆਪਾਂ ਪਹਿਲਾਂ ਡਿਸਕਸ ਕਰ ਰਹੇ ਸੀ ਵੀ ਸਾਡਾ ਜਿਹੜਾ ਨੌਜਵਾਨ ਆ ਕਿੰਨੀ ਤੇਜ਼ੀ ਦੇ ਨਾਲ ਬਾਹਰ ਜਾ ਰਿਹਾ, ਉਸ ਤੋਂ ਮਗਰੋਂ ਸਾਡਾ ਪੈਸਾ ਬਾਹਰ ਜਾ ਰਿਹਾ। ਤੀਜਾ ਜਿਹੜੀਆਂ ਸਾਡੀਆਂ ਦੋਸ਼ੀਆਂ ਵਾਸਤੇ ਜੇਲ੍ਹਾਂ ਬਣਾਈਆਂ ਗਈਆਂ, ਸੁਧਾਰ ਘਰ ਬਣਾਏ ਗਏ ਆ, ਉਹ ਨਾ ਕੋਈ ਜੇਲ੍ਹ ਆ ਨਾ ਉਹਨਾਂ ਵਾਸਤੇ ਸੁਧਾਰ ਘਰ ਹੈਗਾ। ਉਹ ਉੱਥੇ ਅੰਦਰ ਜਾਂਦੇ ਆ, ਅੰਦਰੋਂ ਵੀ ਉਹਨਾਂ ਨੂੰ ਸੁੱਖ ਸਹੂਲਤਾਂ ਮਿਲਦੀਆਂ, ਜੇ ਕੋਈ ਨਸ਼ੇ ਪੱਤੇ ਦੀ ਲੋੜ ਆ ਤਾਂ ਉਹ ਮਿਲ ਰਿਹਾ, ਜੇ ਕੋਈ ਹੋਰ ਖਾਣ ਪੀਣ ਦੀ ਸੁਵਿਧਾ ਤਾਂ ਉਹ ਮਿਲ ਰਹੀ ਹੈ, ਜੇ ਕੋਈ ਫੋਨ ਵਗੈਰਾ ਤਾਂ ਉਹ ਸੁਵਿਧਾ ਮਿਲ ਰਹੀ ਹੈ। ਫਿਰ ਉਹ ਜਿਹਨਾਂ ਜੇਲ੍ਹਾਂ ਨਾ ਹੋਈਆਂ ਜਾਂ ਸੁਧਾਰ ਘਰ ਨਾ ਹੋਏ ਉਹਨਾਂ ਦੋਸ਼ੀਆਂ ਵਾਸਤੇ। ਸੋ ਜਿੱਧਰ ਵੀ ਅਸੀਂ ਝਾਤੀ ਮਾਰਦੇ ਹਾਂ ਉਧਰ ਹੀ ਮਾੜਾ ਹਾਲ ਹੋਇਆ ਪਿਆ, ਸਮਝ ਨਹੀਂ ਆਉਂਦੀ ਇਹ ਮਤਲਬ ਇਸ ਤਰੀਕੇ ਨਾਲ ਜਿਹੜੀਆਂ ਸਾਰੀਆਂ ਚੀਜ਼ਾਂ ਠੀਕ ਹੋ ਸਕਦੀਆਂ। ਸੋ ਖਬਰਾਂ ਦਾ ਸਿਲਸਿਲਾ ਸਾਡਾ ਇਸੇ ਤਰ੍ਹਾਂ ਜਾਰੀ ਰਹੂਗਾ ਤੇ ਆਓ ਅਸੀਂ ਇੱਕ ਹੋਰ ਗੀਤ ਸਾਡੇ ਸਰੋਤਿਆਂ ਦੀ ਹਾਜ਼ਰੀ ਚ ਲੈ ਕੇ ਆ ਰਿਹਾ ਗੁਰਦਾਸ ਮਾਨ ਅਤੇ ਦਲਜੀਤ ਦੋਸਾਂਝ ਦੀ ਆਵਾਜ਼ ਦੇ ਵਿੱਚ ਕੀ ਬਣੂ ਦੁਨੀਆਂ ਦਾ।
ਅਜੜਾਂ ਤੇ ਕਿਰਾਏ ਤੇ ਲੈ ਲੈ ਕੇ ਹੀਰਾਂ, ਇਸ਼ਕੇ ਦੀ ਚਾਦਰ ਕਰੀ ਜਾਣ ਲੀਰਾਂ, ਹੋਟਲ ਦੇ ਬੇਲੇ ਚ ਚੂਰੀ ਖਵਾ ਕੇ, ਇਹ ਮੱਛੀਆਂ ਚਰਾਣੀ ਕਿੱਧਰ ਜਾ ਰਹੀ ਹੈ, ਇਹ ਚੜ੍ਹਦੀ ਜਵਾਨੀ ਕਿੱਧਰ ਜਾ ਰਹੀ ਹੈ, ਇਹ ਹੁਸਨੋ ਦੀਵਾਨੀ ਕਿੱਧਰ ਜਾ ਰਹੀ ਹੈ। ਘੱਗਰੇ ਵੀ ਗਏ ਫੁਲਕਾਰੀਆਂ ਵੀ ਗਈਆਂ, ਕੰਨਾਂ ਵਿੱਚ ਕੋਕਰੂ ਤੇ ਵਾਲੀਆਂ ਵੀ ਗਈਆਂ, ਰੇਸ਼ਮੀ ਦੁਪੱਟੇ ਗੋਰੇ ਜਾਲੀਆਂ ਵੀ ਗਈਆਂ, ਕੁੰਡ ਵੀ ਗਏ ਤੇ ਕੁੰਡ ਵਾਲੀਆਂ ਵੀ ਗਈਆਂ, ਚੱਲ ਪਵਲੇ ਕੀ ਪਾਣੇ ਕੀ ਬਣੂ ਕੀ ਬਣੂ ਪਾਤਸ਼ਾਹ ਬਾਗ ਰੂ ਜਾਣੇ ਕੀ ਬਣ ਦੁਨੀਆਂ ਦਾ, ਸੱਚੇ ਪਾਤਸ਼ਾਹ ਬਾਗ ਰੂ ਜਾਣੇ ਕੀ ਬਣ ਦੁਨੀਆਂ ਦਾ, ਸੱਚੇ ਪਾਤਸ਼ਾਹ ਬਾਗ ਰੂ ਜਾਣੇ ਕੀ ਬਣ ਦੁਨੀਆਂ ਦਾ, ਸੱਚੇ ਪਾਤਸ਼ਾਹ ਬਾਗ ਰੂ ਜਾਣੇ ਕੀ ਬਣ ਦੁਨੀਆਂ ਦਾ। ਅੱਲਾ ਬਿਸਮਿਲਲਾ ਤੇਰੀ ਜੁਗਨੀ, ਹਾਏ ਤਾਰਿਆਂ ਵੇ ਤੇਰੀ ਜੁਗਨੀ, ਸਾਈ ਕੋੜਾ ਵਾਲਿਆਂ ਵੇ ਜੁਗਨੀ, ਅੱਲਾ ਬਿਸਮਿਲਲਾ ਤੇਰੀ ਜੁਗਨੀ। ਤੇਰੇ ਜੁਗਨੀ, ਸਾਈ ਕੋੜਾ ਵਾਲਿਆਂ ਦੇ ਜੁਗਨੀ।
ਸਾਨੂੰ ਸੌਦਾ ਨਹੀਂ ਪੁੱਗਦਾ
ਹੋ ਰਾਵੀ ਤੋਂ ਚਨਾ ਪੁੱਛਦਾ
ਹੈਲੋ ਹੈਲੋ ਥੈਂਕ ਯੂ ਕਰਨ ਨੱਚੀਆਂ ਆ ਗਈਆਂ ਬਲੇ ਤੋਂ ਅੰਗਰੇਜ਼ ਵੱਡੀਆਂ ਆਈ ਡੋਂਟ ਲਾਈਕ ਦੀ ਪੰਜਾਬੀ ਹਿੰਦੀ
ਨੂੰ
ਸ਼ਰਮ ਨਹੀਂ ਆਉਂਦੀ ਸਾਨੂੰ ਗਾਲਾਂ ਦਿੰਦੀ ਨੂੰ
ਹਰ ਬੋਲੀ ਸਿੱਖੋ ਸਿੱਖਣੀ ਵੀ ਚਾਹੀਦੀ
ਹਰ ਪੱਖੀ ਦੇ ਕੇ ਕੱਚੀ ਨਹੀਂ ਢਾਈ ਦੀ ਹਰ ਪੱਖੀ ਦੇ
ਨਸ਼ਿਆਂ ਨੇ ਪੱਟਦੇ ਪੰਜਾਬੀ ਗੱਭਰੂ ਕੜਕਣ ਹੱਡੀਆਂ ਬਚਾਉਣ ਡਮਰੂ
ਸ਼ਾਸਤਾ ਨੇ ਮਾਰਨੀ ਜਵਾਨੀ ਚੜਦੀ
ਦਿਲ ਮਿਲ ਕਿਤੇ ਅੱਖ ਕਿਤੇ ਲੜਦੀ
ਮਰ ਜਾਣੇ ਮਾਨਾ ਕੀ ਭਰੋਸਾ ਗੱਲ ਦਾ
ਪੁਰਾਣੀ ਮਨਾਈ ਦਾ ਕਿਸੇ ਦੀ ਗੱਲ ਦਾ
ਕਹਿ ਕੇ ਲੋਕ ਸਿਆਣੇ
ਹੁਕੀ ਬਣੂ ਹੁਕੀ ਬਣੂ ਹੁਕੀ ਬਣੂ
ਹੁਕੀ ਬਣੂ ਦੁਨੀਆਂ ਦਾ ਸੱਚੇ ਪਾਤਸ਼ਾਹ ਬਾਗਲੂ ਜਾਣੇ
ਕੀ ਬਣੂ ਦੁਨੀਆਂ
ਪਾਤਸ਼ਾਹ ਬਾਗਲੂ ਜਾਣੇ
ਕੀ ਬਣੂ ਦੁਨੀਆਂ ਦਾ
ਅੱਲਾ ਬਿਸਮਿਲਲਾ ਤੇਰੀ ਜੁਗਨੀ ਹਾਏ ਪਾਰਿਆਂ ਦੇ ਤੇਰੀ ਜੁਗਨੀ ਸਾਈ ਮੋੜਾਂ ਵਾਲਿਆਂ ਦੇ ਜੁਗਨੀ
ਅੱਲਾ ਬਿਸਮਿਲਲਾ ਤੇਰੀ ਜੁਗਨੀ
ਗੀਤ ਸੀ ਗੁਰਦਾਸ ਮਾਨ ਤੇ ਦਲਜੀਤ ਦੋਸਾਂਝ ਦੀ ਆਵਾਜ਼ ਦੇ ਵਿਚ ਕੀ ਬਣੋ ਦੁਨੀਆਂ ਦਾ ਬੜਾ ਹੀ ਖੂਬਸੂਰਤ ਤਰੀਕੇ ਦੇ ਨਾਲ ਜਿਹੜੀ ਗੀਤ ਗਾਇਆ ਇਹਨਾਂ ਦੋਨਾਂ ਨੇ ਸੋ ਇਸ ਤਰ੍ਹਾਂ ਗੱਲਾਂ ਬਾਤਾਂ ਦੇ ਨਾਲ ਨਾਲ ਸਾਡਾ ਖਬਰਾਂ ਦਾ ਸਿਲਸਿਲਾ ਜਾਰੀ ਰਹੇਗਾ ਤੇ ਇਸ ਦੇ ਨਾਲ ਨਾਲ ਸਾਡੇ ਜਿਹੜੇ ਸਰੋਤੇ ਆ ਦੁਨੀਆਂ ਭਰ ਤੋਂ ਸਾਡੇ ਨਾਲ ਜੁੜੇ ਹੋਏ ਸਾਨੂੰ ਇੰਤਜ਼ਾਰ ਰਹੇਗਾ ਉਹਨਾਂ ਦੇ ਸੁੱਖ ਸੁਨੇਹਿਆਂ ਦਾ ਸੋ ਅਗਲੀ ਖਬਰ ਹੈ ਜੀ ਸਰਵ ਪਾਰਟੀ ਮੀਟਿੰਗ ਵਿਚ ਐਲਾਨ ਪੰਜਾਬ ਕੋਲ ਪਾਣੀ ਦੀ ਇੱਕ ਬੂੰਦ ਵਾਧੂ ਨਹੀਂ ਪਾਣੀਆਂ ਦੇ ਮੁੱਦੇ ਤੇ ਰਿਪੇਰੀਅਲ ਸਿਧਾਂਤ ਹੀ ਲਾਗੂ ਹੋਣਾ ਚਾਹੀਦਾ ਚੀਫ ਮਿਨਿਸਟਰ ਪੰਜਾਬ ਕੈਪਟਨ ਅਮਰਿੰਦਰ ਸਿੰਘ ਨੇ ਪਿਛਲੇ ਦਿਨੀ ਮੀਟਿੰਗ ਸੱਦੀ ਸੀ ਸਰਵ ਪਾਰਟੀ ਮੀਟਿੰਗ ਤੇ ਜਿਹਦੇ ਵਿਚ ਪਾਣੀਆਂ ਦੇ ਮੁੱਦੇ ਤੇ ਡਿਸਕਸ਼ਨ ਕਰਨ ਵਾਸਤੇ ਇਹਨਾਂ ਸਾਰੀਆਂ ਪਾਰਟੀਆਂ ਨੂੰ ਬੁਲਾਇਆ ਸੀ ਪਰ ਇਸ ਦੇ ਨਾਲ ਬੈਂਸ ਭਰਾ ਜੋ ਲੁਧਿਆਣੇ ਤੋਂ ਹੈਗੇ ਆ ਉਹਨਾਂ ਦਾ ਜ਼ਿਲ੍ਹਾ ਸ਼ਿਕਵਾ ਕਿ ਸਰਵ ਪਾਰਟੀ ਮੀਟਿੰਗ ਦੇ ਵਿਚ ਸਾਨੂੰ ਨਹੀਂ ਬੁਲਾਇਆ ਗਿਆ ਜਾਣ ਬੁੱਝ ਕੇ ਨਹੀਂ ਬੁਲਾਇਆ ਗਿਆ ਜੇ ਸਾਰੀਆਂ ਪਾਰਟੀਆਂ ਬੁਲਾਈਆਂ ਤੇ ਸਾਨੂੰ ਵੀ ਬੁਲਾਉਣ ਦਾ ਹੱਕ ਹੈ ਪਰ ਸਾਨੂੰ ਉਹਦੇ ਵਿਚ ਸੱਦਾ ਪੱਤਰ ਨਹੀਂ ਭੇਜਿਆ ਗਿਆ ਸੋ ਇਸ ਮੀਟਿੰਗ ਦੇ ਦੌਰਾਨ ਜਿੰਨੀਆਂ ਵੀ ਉੱਥੇ ਪਾਰਟੀਆਂ ਆਈਆਂ ਉਹਨਾਂ ਨੇ ਪਾਣੀਆਂ ਦੇ ਮੁੱਦੇ ਤੇ ਕਾਫੀ ਜ਼ਿਆਦਾ ਵਿਚਾਰ ਵਿਮਰਸ਼ ਕੀਤਾ ਸੋ ਗੱਲ ਇਹ ਆ ਕਿ ਕਦੇ ਕਦੇ ਮੈਂ ਸੋਚਦਾ ਹੈ ਕਿ ਹਰ ਥਾਂ ਤੇ ਕੀ ਪੰਜਾਬ ਹੀ ਆ ਜਾਂਦਾ ਧੱਕਾ ਕਰਨ ਨੂੰ। ਅਗਰ ਅਸੀਂ ਨੈਚੁਰਲ ਰਿਸੋਰਸਿਸ ਦੀ ਗੱਲ ਕਰਦੇ ਹਾਂ, ਅਸੀਂ ਗੱਲ ਕਰਦੇ ਹਾਂ ਕਿ ਜਿਹੜੇ ਪੰਜਾਬ ਦੇ ਪਾਣੀ ਆ ਇਸ ਤੇ ਦੂਜੀਆਂ ਸਟੇਟਾਂ ਦਾ ਵੀ ਹੱਕ ਹੈ, ਜਿਵੇਂ ਰਾਜਸਥਾਨ ਆ ਜਾਂ ਹੋਰ ਸਟੇਟਸ ਹੈਗੀਆਂ ਉਹਨਾਂ ਦਾ ਵੀ ਇਹ ਪੰਜਾਬ ਦੇ ਪਾਣੀਆਂ ਤੇ ਹੱਕ ਹੈ। ਫਿਰ ਤਾਂ ਹੱਕ ਜੇ ਅਗਲਾ ਜੇ ਰਾਜਸਥਾਨ ਦੇ ਵਿੱਚੋਂ ਪੱਥਰ ਨਿਕਲ ਰਿਹਾ ਤਾਂ ਉਸ ਤੇ ਵੀ ਦੂਜੀਆਂ ਸਟੇਟਾਂ ਦਾ ਹੱਕ ਹੋਣਾ ਚਾਹੀਦਾ। ਜੇ ਬਿਹਾਰ ਦੇ ਵਿੱਚੋਂ ਕੋਲਾ ਨਿਕਲ ਰਿਹਾ ਤਾਂ ਉਸ ਤੇ ਵੀ ਦੂਜੀਆਂ ਸਟੇਟਾਂ ਦਾ ਹੱਕ ਹੋਣਾ ਚਾਹੀਦਾ। ਮੈਨੂੰ ਕਦੇ ਕਦੇ ਬੜਾ ਮਹਿਸੂਸ ਹੁੰਦਾ ਕਿ ਇੱਕ ਦੇਸ਼ ਦੇ ਵਿੱਚ ਦੋ ਕਾਨੂੰਨ, ਪਰ ਪਤਾ ਨੀ ਕੀ ਗੱਲ ਹੈ ਕਿ ਸਾਰੇ ਜਿਹੜੇ ਧੱਕੇ ਹੈਗੇ ਆ ਉਹ ਪੰਜਾਬ ਨਾਲ ਹੀ ਕਿਉਂ ਕੀਤੇ ਜਾਂਦੇ ਆ। ਸਰਕਾਰਾਂ ਆਉਂਦੀਆਂ ਤੇ ਜਾਂਦੀਆਂ ਰਹੀਆਂ ਤੇ ਇਹਨਾਂ ਦੇ ਵਿੱਚ ਅਸੀਂ ਦੇਖੇ ਜਿਹੜੀ ਮਰਜ਼ੀ ਸਰਕਾਰ ਆ ਜੇ ਪਤਾ ਨੀ ਕਿਉਂ ਪੰਜਾਬ ਹਰ ਇੱਕ ਸਰਕਾਰ ਦੀ ਨਿਗਾਹ ਦੇ ਵਿੱਚ ਰੜਕਦਾ ਰਹਿੰਦਾ ਵੀ ਕਿਹੜਾ ਤਰੀਕਾ ਹੋਵੇ, ਕਿਹੜਾ ਹੀਲਾ ਵਸੀਲਾ ਹੋਵੇ ਇਹਨੂੰ ਆਪਾਂ ਪੰਜਾਬ ਨੂੰ ਧੱਕੀਏ, ਇਹਦਾ ਠੀਕ ਹੈ ਜੀ ਇਹਦਾ ਨੁਕਸਾਨ ਕਰੀਏ। ਸੋ ਬੜਾ ਗੰਭੀਰ ਮੁੱਦਾ। ਸਾਰੀ ਦੁਨੀਆਂ ਦੇ ਵਿੱਚ ਕ੍ਰਿਟੇਰੀਅਨ ਸਿਧਾਂਤ ਲਾਗੂ ਕੀਤਾ ਗਿਆ ਤੇ ਜੇ ਸਾਰੀ ਦੁਨੀਆਂ ਇਸ ਰਿਪੇਰੀਅਨ ਸਿਧਾਂਤ ਨੂੰ ਮੰਨਦੀ ਆ ਤੇ ਕੀ ਪੰਜਾਬ ਦੇ ਕੋਲ ਆ ਕੇ ਇਹ ਸਿਧਾਂਤ ਦੇ ਮਾਇਨੇ ਵੱਖਰੇ ਹੋ ਜਾਂਦੇ ਆ। ਹੁਣ ਅਗਰ ਅਸੀਂ ਗੱਲ ਕਰਦੇ ਹਾਂ ਪਿੱਛੇ ਜੇ ਅਸੀਂ ਅੰਕੜੇ ਡਿਸਕਸ ਕਰ ਰਹੇ ਸੀ ਕਿ ਅੱਜ ਤੱਕ ਜਿੰਨਾ ਸਾਡਾ ਪੰਜਾਬ ਦਾ ਪਾਣੀ ਜਿਹੜਾ ਦੂਜੀਆਂ ਸਟੇਟ ਆ ਚਾਹੇ ਜਿਵੇਂ ਰਾਜਸਥਾਨ ਹੈ ਉਹਨਾਂ ਦੇ ਕੋਲ ਗਿਆ, ਜੇ ਉਹ ਪਾਣੀ ਦਾ ਬਿੱਲ ਵਸੂਲਿਆ ਜਾਂਦਾ ਤੇ ਉਹ ਇੰਨੇ ਕਰੋੜਾਂ ਦੇ ਵਿੱਚ ਅਰਬਾਂ ਦੇ ਵਿੱਚ ਉਹਦੀ ਜਿਹੜੀ ਕੀਮਤ ਹੈਗੀ ਆ ਉਸ ਸਟੇਟ ਨੂੰ ਅਦਾ ਕਰਨੀ ਪੈਣੀ ਆ। ਜੇ ਵਾਕਈ ਅਦਾ ਹੋ ਜਾਂਦੀ ਹੈ ਤੇ ਅੱਜ ਸਾਡੀ ਪੰਜਾਬ ਦੀ ਆਰਥਿਕ ਜਿਹੜੀ ਵਿਵਸਥਾ ਹੈਗੀ ਆ ਉਹ ਕਿੱਥੇ ਪਹੁੰਚ ਜਾਂਦੀ ਆ। ਸੋ ਜਿਹੜੀ ਆਪਾਂ ਗੱਲ ਕਰ ਰਹੇ ਹਾਂ ਅੱਜ ਸਾਡਾ ਨੌਜਵਾਨ ਮਜਬੂਰ ਹੋ ਰਿਹਾ ਜਾਂ ਪੇਰੈਂਟਸ ਮਜਬੂਰ ਹੋ ਰਿਹਾ ਆਪਦੇ ਬੱਚੇ ਨੂੰ ਦੂਜੀਆਂ ਕੰਟਰੀਜ਼ ਦੇ ਵਿੱਚ ਭੇਜਣ ਵਾਸਤੇ ਕਿਉਂਕਿ ਉਹਨਾਂ ਵਿੱਚ ਦਿਸਦਾ ਕੁਛ ਨਹੀਂ। ਤੇ ਜੇ ਸਰਕਾਰਾਂ ਇਹੋ ਜਿਹੇ ਸਿਧਾਂਤ ਜੋ ਸਾਰਿਆਂ ਤੇ ਲਾਗੂ ਹੁੰਦੇ ਆ ਉਹ ਸਾਡੇ ਤੇ ਵੀ ਜੇ ਲਾਗੂ ਹੋਣ ਤਾਂ ਅੱਜ ਸਾਡੀ ਸਿਰਫ ਇੱਕ ਚੀਜ਼ ਦੇ ਨਾਲ, ਇੱਕ ਪਾਣੀ ਦੇ ਨਾਲ ਸਾਡੀ ਜਿਹੜੀ ਇਕੋਨੋਮੀ ਆ, ਸਾਡੀ ਜਿਹੜੀ ਫਾਈਨੈਂਸ਼ੀਅਲ ਪੋਜੀਸ਼ਨ ਆ ਸਾਡੀ ਸਟੇਟ ਦੀ ਉਹ ਕਿੱਥੇ ਪਹੁੰਚ ਜਾਂਦੀ ਹੈ। ਸੋ ਦੂਜੀਆਂ ਸਟੇਟਾਂ ਦੇ ਵਿੱਚ ਜੇ ਕੁਦਰਤ ਨੇ ਉਹਨਾਂ ਨੂੰ ਕੋਈ ਸਰੋਤ ਦਿੱਤੇ ਆ ਕਿ ਉਹ ਉਹਨਾਂ ਤੇ ਉਹਨਾਂ ਦਾ ਹੱਕ ਹੈ ਵੀ ਪੰਜਾਬ ਤੇ ਕਿਉਂ ਨੀ। ਸੋ ਪਤਾ ਨੀ ਕਿਉਂ ਪੰਜਾਬ ਦੇ ਨਾਲ ਸ਼ੁਰੂ ਤੋਂ ਹੀ ਮਤਰੇਈ ਮਾਲ ਆ ਸਲੂਕ ਕੀਤਾ ਜਾ ਰਿਹਾ। ਸੋ ਇਹਨਾਂ ਸਟੇਟਾਂ ਨੂੰ ਸਰਕਾਰਾਂ ਨੂੰ ਧਿਆਨ ਦੇਣ ਦੀ ਜ਼ਰੂਰਤ ਹੈ। ਸਾਡੇ ਨਾਲ ਇੱਕ ਮੈਸੇਜ ਤੇ ਜੁੜੇ ਹੋਏ ਆ, ਉਹਨਾਂ ਨੇ ਸਾਨੂੰ ਮੈਸੇਜ ਭੇਜਿਆ ਸਤਿ ਸ੍ਰੀ ਅਕਾਲ ਫਤਿਹ ਬੁਲਾਈ ਹੈ ਤੇ ਨਾਲ ਹੀ ਕਿਹਾ ਕਿ ਸਾਡੀ ਕਰੀਮ ਹੀ ਵਿਦੇਸ਼ਾਂ ਵਿੱਚ ਚਲੀ ਗਈ ਤਾਂ ਪਿੱਛੇ ਮਾਪਿਆਂ ਦਾ ਬੁਢਾਪਾ ਰੁਲ ਜਾਂਦਾ। ਹਰਜਿੰਦਰ ਸਿੰਘ ਘੁੰਮਣ ਬੱਸੀ ਪਠਾਣਾ ਤੋਂ। ਸੋ ਹਰਜਿੰਦਰ ਸਿੰਘ ਘੁੰਮਣ ਸਾਡੇ ਨਾਲ ਹਮੇਸ਼ਾ ਹੀ ਸਾਡੇ ਨਾਲ ਜੁੜੇ ਰਹਿੰਦੇ ਆ। ਸੋ ਸਵਾਗਤ ਹੈ ਹਰਜਿੰਦਰ ਸਿੰਘ ਘੁੰਮਣ ਜੀ, ਤੁਸੀਂ ਬਿਲਕੁਲ ਸਹੀ ਗੱਲ ਕਹੀ ਆ ਕਿ ਸਾਡੀ ਅਗਰ ਕਰੀਮ ਦੂਜੇ ਕੰਟਰੀਜ਼ ਦੇ ਵਿੱਚ ਚਲੀ ਗਈ ਸਾਡੇ ਕੋਲ ਕੀ ਪਿੱਛੇ ਰਹਿ ਜਾਊਗਾ, ਸਾਡੇ ਪੰਜਾਬ ਦੇ ਕੋਲ ਕੀ ਬਚੂਗਾ। ਸੋ ਇਹ ਜਿਹੜੀ ਆਪਾਂ ਹੁਣ ਪਾਣੀ ਦੀ ਗੱਲ ਕਰ ਰਹੇ ਸੀ ਇਹ ਮੁੱਦੇ ਵੀ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਇਹਨਾਂ ਕੜੀਆਂ ਦੇ ਰਾਹੀਂ ਜੁੜੇ ਹੋਏ ਆ ਕਿ ਸਾਡੀ ਜਾਨ, ਸਾਡੇ ਬਾਹਰ ਜਾਣ ਦਾ ਰੀਜ਼ਨ, ਸਾਡਾ ਘਰ ਛੱਡਣ ਦਾ ਰੀਜ਼ਨ, ਇੱਕ ਪੰਛੀ ਦਾ ਆਲਣਾ ਛੱਡਣ ਦਾ ਰੀਜ਼ਨ ਹੀ ਇਹ ਆ ਕਿ ਉਸ ਨੂੰ ਇੱਥੇ ਕੁਛ ਦਿਸ ਨਹੀਂ ਰਿਹਾ। ਉਹਦੇ ਪਿੱਛੇ ਸਭ ਤੋਂ ਵੱਡਾ ਜਿਹੜਾ ਇੱਕ ਕਾਰਨ ਹੈ ਉਹ ਸਾਡੀ ਇੱਕ ਆਰਥਿਕ ਵਿਵਸਥਾ ਹੈਗੀ ਆ ਕਿ ਸਾਡੀ ਆਰਥਿਕ ਵਿਵਸਥਾ ਇੰਨੀ ਡਾਵਾਂਡੋਲ ਹੋ ਗਈ ਹੈ, ਇੰਨੀ ਕਮਜ਼ੋਰ ਹੋ ਗਈ ਆ, ਸਾਨੂੰ ਰੋਜੀ ਰੋਟੀ ਦੇ ਜਿਹੜੇ ਲਾਲੇ ਹੈਗੇ ਆ ਉਹ ਪੈ ਗਏ ਆ। ਇਸ ਕਰਕੇ ਸਾਨੂੰ ਜਿਹੜਾ ਹੈਗਾ ਆਪਣਾ ਘਰ ਛੱਡਣ ਦੀਆਂ ਨੌਬਤਾਂ ਆ ਰਹੀਆਂ। ਸੋ ਗੱਲ ਚੱਲ ਰਹੀ ਸੀ ਆਪਣੇ ਪਾਣੀਆਂ ਦੇ ਮੁੱਦੇ ਤੇ। ਸੋ ਇੱਕ ਦੇਸ਼ ਦੇ ਵਿੱਚ ਦੋ ਸਿਧਾਂਤ, ਇੱਕ ਸਟੇਟ ਵਾਸਤੇ ਅਲੱਗ ਕਾਨੂੰਨ ਤੇ ਬਾਕੀ ਸਟੇਟਾਂ ਵਾਸਤੇ ਸਾਡੇ ਅਲੱਗ ਕਾਨੂੰਨ। ਸੋ ਇਹ ਸਾਡੇ ਨਾਲ ਸ਼ੁਰੂ ਤੋਂ ਹੀ ਧੱਕਾ ਹੁੰਦਾ ਆਇਆ। ਇਹਦੇ ਨਾਲ ਹੀ ਸਾਨੂੰ ਜਗਤਾਰ ਸਿੰਘ ਢੁੱਡੀ ਕੇ ਇਹਨਾਂ ਦਾ ਮੈਸੇਜ ਹਾਂਗਕਾਂਗ ਤੋਂ ਆਇਆ, ਉਹਨਾਂ ਨੇ ਫਤਿਹ ਬੁਲਾਈ ਹੈ, ਸਤਿ ਸ੍ਰੀ ਅਕਾਲ ਬੁਲਾਈ ਹੈ। ਸੋ ਜਗਤਾਰ ਸਿੰਘ ਢੁੱਡੀ ਕੇ ਜੀ ਸਤਿ ਸ੍ਰੀ ਅਕਾਲ। ਇਹਨਾਂ ਦਾ ਮੈਸੇਜ ਆਇਆ, ਮੈਂ ਅਕਸਰ ਹਰਮਨ ਰੇਡੀਓ ਆਸਟ੍ਰੇਲੀਆ ਸੁਣਦਾ, ਖਾਸ ਕਰਕੇ ਲਹਿਰਾਂ ਤੇ ਦਿਲ ਵਾਲੀ ਗੱਲ। ਪੰਜਾਬ ਸਰਕਾਰ ਕੋਲ ਅੱਜ ਦੀ ਨੌਜਵਾਨੀ ਲਈ ਕੋਈ ਪ੍ਰੋਗਰਾਮ ਨਹੀਂ ਹੈ। ਅੱਜ ਦੇ ਮਾਸਟਰ, ਡਾਕਟਰ, ਨਰਸਾਂ ਤੇ ਹਰ ਵਰਗ ਸੜਕਾਂ ਤੇ, ਈਵਨ ਕਿਸਾਨ ਵੀ ਸੜਕਾਂ ਤੇ ਹੈ ਆਪਣੇ ਹੱਕਾਂ ਲਈ। ਪਹਿਲਾਂ ਸਰਕਾਰਾਂ NRI ਨੂੰ ਸਹੂਲਤਾਂ ਦਿੰਦੀਆਂ ਸੀ ਕਿ ਤੁਸੀਂ ਪੰਜਾਬ ਚ ਇਨਵੈਸਟਮੈਂਟ ਕਰੋ, ਅਸੀਂ ਤੁਹਾਨੂੰ ਆਹ ਸਹੂਲਤਾਂ ਦਿਆਂਗੇ। ਪਰ ਹੁਣ ਕਾਨੂੰਨ ਇਹ ਬਣਦੇ ਜਾ ਰਹੇ ਨੇ ਕਿ NRI ਨੂੰ ਆਪਣੀਆਂ ਜਾਇਦਾਦਾਂ ਗੁਆਚਣ ਦਾ ਡਰ ਲੱਗਿਆ ਰਹਿੰਦਾ ਹੈ, ਤਾਂ ਹੀ ਉਹ ਲੋਕ ਆਪਣੀਆਂ ਜਾਇਦਾਦਾਂ ਵੇਚਣ ਤੇ ਲੱਗੇ ਹੋਏ ਆ। ਸੋ ਬਿਲਕੁਲ ਸਹੀ ਕਿਹਾ ਤੁਸੀਂ ਜਗਤਾਰ ਸਿੰਘ ਜੀ, ਬਿਲਕੁਲ ਤੁਹਾਡਾ ਮੈਂ ਨਿੱਜੀ ਤੌਰ ਤੇ ਤੁਹਾਡੇ ਨਾਲ ਸਹਿਮਤ ਹੈ ਕਿ ਸਾਡੀ ਅੱਜ ਦੀ ਨੌਜਵਾਨੀ, ਸਾਡਾ ਅੱਜ ਦਾ ਪੜ੍ਹਿਆ ਲਿਖਿਆ ਜਿਹੜਾ ਵਰਗ ਹੈ ਜਿਹਦੇ ਵਿੱਚ ਟੀਚਰ ਆ ਗਏ, ਟੀਚਰ ਦੇਖੋ ਮਾਸਟਰ ਟੀਚਰ ਇੱਕ ਬੜੀ ਵੱਡੀ ਗੱਲ ਹੁੰਦੀ ਹੈਗੀ ਆ, ਜਿਹਨੇ ਕਿ ਸਾਡੇ ਬੱਚਿਆਂ ਦਾ ਭਵਿੱਖ ਸਿਰਜਣਾ ਹੁੰਦਾ। ਜਿਹਨੇ ਭਵਿੱਖ ਬਣਾਉਣਾ ਉਹਨੂੰ ਆਪਦਾ ਭਵਿੱਖ ਹੀ ਨਹੀਂ ਦਿਸਦਾ। ਜਿਹਨੇ ਅੱਗੇ ਬੱਚੇ ਦਾ ਭਵਿੱਖ ਸਿਰਜਣਾ ਹੈ, ਇਹਨੇ ਬੱਚੇ ਨੇ ਇਸ ਮੁਕਾਮ ਤੇ ਪਹੁੰਚਣਾ, ਸੋ ਸੋਚ ਕੇ ਦੇਖੋ, ਉਹਨੂੰ ਆਪਦਾ ਭਵਿੱਖ ਹੀ ਨਹੀਂ ਦਿਸਦਾ। ਸੋ ਉਹ ਅੱਜ ਮਜਬੂਰ ਹੋਇਆ ਹੋਇਆ ਆਪਦੇ ਪ੍ਰੋਫੈਸ਼ਨ ਨੂੰ ਛੱਡ ਕੇ ਦੂਜੇ ਕੰਟਰੀਜ਼ ਦੇ ਵਿੱਚ ਕੋਈ ਵੀ ਛੋਟਾ ਮੋਟਾ ਕੰਮ ਕਰਨ ਵਾਸਤੇ ਉਹ ਰੈਡੀ ਹੈ, ਤਿਆਰ ਹੈ। ਸੋ ਜਿਵੇਂ ਤੁਸੀਂ ਕਿਹਾ, ਅੱਜ ਦੇ ਚਾਹੇ ਮਾਸਟਰ ਹੈਗੇ ਆ, ਡਾਕਟਰ ਵਰਗ ਹੈ, ਨਰਸ ਹੈ, ਹੁਣ ਆਪਾਂ ਡਾਕਟਰ ਦੇਖਦੇ ਹਾਂ, ਦੁਨੀਆਂ ਦੇ ਵਰਲਡ ਦੇ ਬਿਹਤਰੀਨ ਅਗਰ ਆਪਾਂ ਡਾਕਟਰ ਦੇਖਦੇ ਹਾਂ ਇਹਨਾਂ ਕੰਟਰੀਜ਼ ਦੇ ਵਿੱਚ, ਕੈਨੇਡਾ ਦੀ ਗੱਲ ਕਰਦੇ ਹਾਂ, ਆਸਟ੍ਰੇਲੀਆ ਦੀ ਗੱਲ ਕਰਦੇ ਹਾਂ, ਅਮੈਰੀਕਾ ਦੀ ਗੱਲ ਕਰਦੇ ਹਾਂ, ਤਾਂ ਮੈਜੋਰਿਟੀ ਜਿਹੜੇ ਡਾਕਟਰ ਹੈਗੇ ਆ ਉਹ ਇਹਨਾਂ, ਇਹ ਸਾਡੇ ਇੰਡੀਅਨ ਡਾਕਟਰਸ ਆ ਇਹਨਾਂ ਕੰਟਰੀਜ਼ ਦੇ ਵਿੱਚ। ਸੋ ਉਹ ਦੇਖੋ, ਉਹ ਬ੍ਰੇਨ, ਉਸ ਬ੍ਰੇਨ ਨੂੰ ਇਹ ਕੰਟਰੀਜ਼ ਕੈਸ਼ ਕਰ ਰਹੇ ਆ। ਸੋ ਸਾਡਾ ਉਹ ਬ੍ਰੇਨ ਕਿੰਨਾ, ਜਿਹੜਾ ਬ੍ਰੇਨ ਯੂਜ਼ਫੁਲ ਬ੍ਰੇਨ ਆ ਜਿਹਨੇ ਸਾਨੂੰ ਕੀ ਕੁਛ ਦੇਣਾ, ਉਹ ਸਭ ਕੁਛ ਛੱਡ ਛਡਾ ਕੇ ਦੂਜੇ ਕੰਟਰੀਜ਼ ਦੇ ਵਿੱਚ ਆ ਕੇ ਇੱਕ ਵਾਰੀ ਉਹ ਟੈਕਸੀ ਨੂੰ ਜਾਂ ਹੋਰ ਕੰਮ ਕਰਨ ਨੂੰ ਵੀ ਤਰਜੀਹ ਦੇ ਦਿੰਦਾ, ਕਿਉਂਕਿ ਉਹਨੂੰ ਲੱਗਦਾ ਕਿ ਮੈਂ ਆਪਦੇ ਘਰ ਨੂੰ, ਪਰਿਵਾਰ ਨੂੰ ਪਾਲਣਾ। ਸੋ ਇਹ ਸਾਡਾ ਹਾਲ ਹੋਇਆ ਹੈ। ਸੋ ਜਿਹੜੇ ਸਾਡੇ ਬਚਦੇ ਆ, ਸਾਡੇ ਮਾਸਟਰ, ਨਰਸਾਂ, ਡਾਕਟਰ, ਇੰਜੀਨੀਅਰ ਜਾਂ ਹੋਰ ਵਰਗ ਹੈ, ਉਹ ਵਿਦੇਸ਼ਾਂ ਜਾਣ ਤੋਂ ਮਗਰੋਂ ਜਿਹੜੇ ਬਚਦੇ ਆ, ਜਾਂ ਆਪਾਂ ਜਿਵੇਂ ਤੁਸੀਂ ਮੈਸੇਜ ਦੇ ਵਿੱਚ ਕਿਹਾ ਕਿ ਸਾਨੂੰ ਆਪਦੇ ਹੱਕਾਂ ਲਈ ਸੜਕਾਂ ਤੋਂ ਉਤਰਨਾ ਪੈਂਦਾ, ਸਾਡਾ ਫਾਰਮਰ ਹੈ, ਕਿਸਾਨ ਹੈ, ਉਹਨੂੰ ਆਪਦੇ ਹੱਕਾਂ ਦੇ ਲਈ ਸੜਕਾਂ ਤੇ ਧਰਨੇ ਲਾਉਣੇ ਪੈਂਦੇ ਆ, ਹੋਰ ਤਾਂ ਹੋਰ ਛੋਟੀਆਂ ਛੋਟੀਆਂ ਗੱਲਾਂ ਦੇਖੋ, ਕਿਸਾਨਾਂ ਨੂੰ, ਫਾਰਮਰ ਨੂੰ ਜਿਹੜੀਆਂ ਆਹ ਅਵਾਰਾ ਗਊਆਂ ਸੜਕਾਂ ਤੇ ਫਿਰ ਰਹੀਆਂ, ਜਿਹਦਾ ਕਿ ਸਰਕਾਰ ਵੱਲੋਂ ਟੈਕਸ ਲਿਆ ਜਾਂਦਾ, ਬਕਾਇਦਾ ਟੈਕਸ ਲਿਆ ਜਾਂਦਾ, ਟੈਕਸ ਲੈ ਕੇ ਵੀ ਉਹਨਾਂ ਦੀ ਸਾਂਭ ਸੰਭਾਲ ਨਹੀਂ ਕੀਤੀ ਜਾਂਦੀ। ਉਹ ਜਿਹੜੇ ਅਵਾਰਾ ਪਸ਼ੂ ਹੈਗੇ ਆ ਸਾਡੇ ਕਿਸਾਨਾਂ ਦੇ ਜਿਹੜੇ ਖੇਤ ਹੈਗੇ ਆ ਉਹਨਾਂ ਨੂੰ ਤਬਾਹ ਕਰਦੇ ਆ, ਖਰਾਬ ਕਰਦੇ ਆ। ਸੋ ਦੇਖੋ, ਇੱਕ ਕਿਸਾਨ ਨੂੰ ਆਪਦੀ ਕਿੰਨਾ ਔਖਾ ਹੋ ਕੇ ਉਹ ਆਪਦੀ ਫਸਲ ਪੈਦਾ ਕਰਦਾ, ਤੇ ਉਹਨੂੰ ਪਾਲਣ ਵਾਸਤੇ ਕਦੇ ਉਹਨੂੰ ਰਾਤ ਨੂੰ ਜਾਗਣਾ ਪੈਂਦਾ, ਕਦੇ ਉਹਨੂੰ ਦਿਨੇ ਜਾਗਣਾ ਪੈਂਦਾ, ਉਹ ਜਾਨਵਰਾਂ ਨੂੰ, ਉਹ ਅਵਾਰਾ ਪਸ਼ੂਆਂ ਨੂੰ ਖੇਤਾਂ ਚੋਂ ਕੱਢਣ ਵਾਸਤੇ, ਫਿਰ ਜਦੋਂ ਆਪਦੇ ਖੇਤਾਂ ਚੋਂ ਕੱਢਦਾ ਫਿਰ ਦੂਜੇ ਖੇਤ ਜਾਂਦੇ, ਫਿਰ ਉਹਨਾਂ ਦੀ ਆਪਸ ਲੜਾਈਆਂ ਹੁੰਦੀਆਂ। ਸੋ ਕਿੰਨੇ ਫਾਲਤੂ ਯੂਜ਼ਲੈਸ ਜਿਹੜੀਆਂ ਗੱਲਾਂ ਬਾਤਾਂ ਦੇ ਵਿੱਚ ਇਹ ਸਾਡੇ ਜਿਹੜੇ ਲੋਕਾਂ ਨੂੰ ਉਲਝਾਇਆ ਜਾ ਰਿਹਾ, ਸਾਡੇ ਲੋਕਾਂ ਨੂੰ ਬੁਨਿਆਦੀ ਹੱਕ ਲੈਣ ਵਾਸਤੇ ਸੜਕਾਂ ਦੇ ਧਰਨੇ ਲਾਉਣੇ ਪੈਂਦੇ ਆ, ਕਿੰਨਾ ਪਰੇਸ਼ਾਨ ਹੋਣਾ ਪੈਂਦਾ, ਜੋ ਕਿ ਸਾਡੀਆਂ ਸਰਕਾਰਾਂ ਦੇ ਫਰਜ਼ ਆ। ਸੋ ਜਿਵੇਂ ਤੁਸੀਂ ਮੈਸੇਜ ਦੇ ਵਿੱਚ ਦੱਸਿਆ ਕਿ ਪਹਿਲਾਂ ਇਨਵੈਸਟਮੈਂਟ ਕਰਦੇ ਸੀ, ਹੁਣ ਅੱਜ ਜਿਹੜਾ NRI ਇਨਵੈਸਟਰ ਹੈਗਾ, ਜਿਹੜਾ ਇਨਵੈਸਟਮੈਂਟ ਕਰਦਾ ਸੀ ਉਹਨੂੰ ਆਪਦੀ ਜਾਇਦਾਦ ਨੂੰ ਬਚਾਉਣ ਦਾ ਹੀ ਫਿਕਰ ਲੱਗਿਆ ਹੋਇਆ ਕਿ ਮੈਂ ਉੱਥੇ ਇਹੋ ਜਿਹੇ ਲਾਭ ਪੈਦਾ ਹੋ ਰਹੇ ਆ, ਬਣਾਏ ਜਾ ਰਹੇ ਹੈਗੇ, ਕੱਲ ਨੂੰ ਜਿਹੜੀ ਮੈਂ ਜਾਇਦਾਦ ਬਣਾਈ ਹੈ ਉਹੀ ਨਾ ਕਿਤੇ ਚਲੀ ਜਾਵੇ, ਤੇ ਸੋ ਇਨਵੈਸਟਮੈਂਟ ਕੀ ਕਰਨੀ ਹੈ। ਸੋ ਗੱਲ ਇਹ ਹੈ ਕਿ ਹਰ ਇੱਕ ਬੰਦਾ ਜਿਹੜਾ ਮਜਬੂਰ ਹੋਇਆ ਪਿਆ, ਐਕਚੁਅਲੀ ਚਾਹੇ ਸਾਡੇ ਜਿੰਨੇ NRI ਭਰਾ, ਇਹ ਨੀ ਹੈਗਾ ਕਿ ਚਾਹੇ ਉਹ ਆਪਣੀਆਂ ਜਾਇਦਾਦਾਂ ਵੇਚ ਕੇ ਇੱਥੇ ਆ ਗਏ ਆ, ਪਰ ਉਹਨਾਂ ਦੀ ਜਿਹੜੀ ਰੂਹ ਹੈ ਉਹ ਹਮੇਸ਼ਾ ਪੰਜਾਬ ਦੇ ਨਾਲ ਜੁੜੀ ਰਹਿੰਦੀ ਆ, ਉਹ ਚਾਹੁੰਦੇ ਆ, ਪਰ ਮਜਬੂਰੀ ਵਸਤ ਉਹਨਾਂ ਨੂੰ ਮਜਬੂਰ ਕੀਤਾ ਜਾਂਦਾ। ਜਿਹੜੇ ਪੰਜਾਬ ਦੇ ਵਿੱਚ ਲੋਕ ਬਚੇ ਆ ਉਹਨਾਂ ਨੂੰ ਟਾਰਗੇਟ ਕੀਤਾ ਜਾਂਦਾ, ਜਿਹੜੇ ਇੱਧਰ ਆ ਗਏ ਉਹਨਾਂ ਵਾਸਤੇ ਇਹ ਹਾਲਾਤ ਪੈਦਾ ਕੀਤੇ ਜਾਂਦੇ ਆ ਕਿ ਤੁਸੀਂ ਜਿਹੜਾ ਹੈਗਾ ਇਹ ਇੱਥੇ ਤੁਸੀਂ ਇਨਵੈਸਟਮੈਂਟ ਨਾ ਕਰੋ ਜਾਂ ਤੁਹਾਡੀ ਆਉਣੀ ਜਾਣੀ ਨਾ ਹੋਵੇ, ਜਿਹੜੇ ਬਚਦੇ ਆ ਉਹਨਾਂ ਤੇ ਇਹੋ ਜਿਹੇ ਲਾ ਧੱਕੇ ਦੇ ਨਾਲ ਥੋਪੇ ਜਾਂਦੇ ਹੈਗੇ ਆ, ਜਿਹਦੇ ਨਾਲ ਉਹ ਆਪਦੇ ਬੁਨਿਆਦੀ ਹੱਕ ਲੈਣ ਵਾਸਤੇ ਤੋਂ ਵਾਂਝੇ ਹੋ ਜਾਣ। ਸੋ ਇੱਕ ਹੋਰ ਸਾਡਾ ਮੈਸੇਜ ਆਇਆ, ਸਤਵੀਰ ਸਿੰਘ ਜੀ ਨੇ ਸਾਨੂੰ ਮੈਸੇਜ ਭੇਜਿਆ, ਉਹਨਾਂ ਨੇ ਕਿਹਾ ਵੈਰੀ ਨਾਈਸ ਪ੍ਰੋਗਰਾਮ ਬਾਈ ਜੀ, ਸੇਮ ਹੈਪਨਿੰਗ ਇਨ ਹਰਿਆਣਾ ਐਜ਼ ਵੈਲ। ਸੋ ਵਾਕਈ ਸਤਵੀਰ ਜੀ ਤੁਹਾਡੀ ਬਿਲਕੁਲ ਸਹੀ ਗੱਲ ਹੈ, ਹਰਿਆਣੇ ਨੂੰ ਤਾਂ ਅਸੀਂ ਕਦੇ ਸਮਝਿਆ ਹੀ ਨਹੀਂ ਕਿ ਅਲੱਗ ਪਾਰਟ ਹੈ। ਪਹਿਲਾਂ ਆਪਾਂ ਦੇਖਦੇ ਹਾਂ ਹਰਿਆਣਾ ਪੰਜਾਬ ਦਾ ਪਾਰਟ ਹੀ ਸੀਗਾ, ਤੇ ਇਹ ਵੀ ਸਾਡੀਆਂ ਸਰਕਾਰਾਂ ਦੀਆਂ ਇੱਕ ਚਾਲਾਂ ਸੀਗੀਆਂ ਪੰਜਾਬ ਨੂੰ ਤੋੜਨ ਦੀਆਂ, ਪੰਜਾਬ ਨੂੰ ਛੋਟੇ ਤੋਂ ਛੋਟਾ ਬਣਾਉਣ ਦੀਆਂ। ਸੋ ਇਹ ਪੰਜਾਬ ਤੇ ਹਮਲੇ ਕੋਈ ਅੱਜ ਨਹੀਂ ਹੋਣ ਲੱਗੇ, ਇਹ ਗਿਣੀ ਮਿਤੀ ਸਾਜਿਸ਼ਾਂ ਦੇ ਅਧੀਨ ਲੰਬੇ ਟਾਈਮ ਤੋਂ ਇਹ ਜਿਹੜੇ ਹਮਲੇ ਕੀਤੇ ਜਾ ਰਹੇ ਆ ਪੰਜਾਬ ਦੀ ਆਰਥਿਕ ਵਿਵਸਥਾ ਨੂੰ ਘਟਾਉਣ ਮਾੜਾ ਕਰਨ ਵਾਸਤੇ, ਇਹਨੂੰ ਪੰਜਾਬ ਨੂੰ ਛੋਟੇ ਤੋਂ ਛੋਟਾ ਕਰਨ ਵਾਸਤੇ। ਅਗਰ ਅਸੀਂ ਪਿਛਲਾ ਪੰਜਾਬ ਦਾ ਨਕਸ਼ਾ ਦੇਖਦੇ ਹਾਂ ਤੇ ਉਹ ਸ਼ਿਮਲੇ ਤੱਕ ਜਿਹੜਾ ਸੀਗਾ ਹਿਮਾਚਲ ਦੇ ਵਿੱਚ ਪੰਜਾਬ ਸੀਗਾ, ਤੇ ਇੱਧਰੋਂ ਹਰਿਆਣਾ ਦਾ ਕਿੰਨਾ ਏਰੀਆ ਕਵਰ ਹੁੰਦਾ ਸੀ, ਰਾਜਸਥਾਨ ਦਾ ਹੁੰਦਾ ਸੀ। ਸੋ ਅੱਧਾ ਤਾਂ ਸਾਡਾ ਪਾਰਟੀਸ਼ਨ ਦੇ ਟਾਈਮ ਪੰਜਾਬ ਪਾਕਿਸਤਾਨ ਦੇ ਵਿੱਚ ਚਲਾ ਗਿਆ, ਅੱਧਾ ਜਿਹੜਾ ਬਚਦਾ ਸੀ ਉਹਨੂੰ ਖੋਰਾ ਲਾ ਲਾ ਕੇ ਹੋਰ ਛੋਟਾ ਕੀਤਾ, ਫਿਰ ਸਾਡੇ ਹੱਕਾਂ ਤੇ ਡਾਕੇ ਮਾਰੇ ਗਏ, ਜਿਵੇਂ ਆਪਾਂ ਅੱਜ ਪਾਣੀਆਂ ਦੀ ਗੱਲ ਕਰ ਰਹੇ ਹਾਂ, ਇਹੋ ਜਿਹੇ ਸਾਡੇ ਜਿਹੜੇ ਸਿਧਾਂਤ ਹੈ ਸਾਡੇ ਤੇ ਲਾਗੂ ਕੀਤੇ ਜਾ ਰਹੇ, ਜਿਹੜੇ ਸਿਧਾਂਤ ਨੂੰ ਰਿਪੇਰੀਅਨ ਲਾ ਨੂੰ ਸਾਰੀ ਦੁਨੀਆਂ ਮੰਨਦੀ ਆ, ਉਹ ਸਾਡੇ ਪੰਜਾਬ ਤੇ ਲਾਗੂ ਨਹੀਂ ਹੈਗਾ, ਬਾਕੀ ਸਾਰੀ ਦੁਨੀਆਂ ਤੇ ਲਾਗੂ ਆ, ਬਾਕੀ ਸਟੇਟਾਂ ਤੇ ਲਾਗੂ ਆ, ਸਾਡੇ ਪੰਜਾਬ ਤੇ ਨਹੀਂ। ਜੇ ਪੰਜਾਬ ਦੇ ਆਪਾਂ ਪਾਣੀਆਂ ਦੀ ਗੱਲ ਕਰਦੇ, ਜਿਹੜੀਆਂ ਦੂਜੀਆਂ ਸਟੇਟਾਂ ਦਾ ਪਾਣੀ ਆ ਉਹ ਵੀ ਦਿਓ, ਕੱਲੇ ਪੰਜਾਬ ਦੇ ਪਾਣੀਆਂ ਦੀ ਤੁਹਾਡੀਆਂ ਕਿਉਂ ਅੱਖ ਨਿਗਾ। ਸੋ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਹੈਗੀਆਂ ਉਹ ਪੰਜਾਬ ਨੂੰ ਕਮਜ਼ੋਰ ਕਰਨ ਵਾਸਤੇ ਕੀਤੀਆਂ ਜਾ ਰਹੀਆਂ। ਸੋ ਮੈਂ ਸਾਡੇ ਨਾਲ ਜਿੰਨੇ ਵੀ ਸਾਡੇ ਸਰੋਤੇ ਜੁੜੇ ਆ ਉਹਨਾਂ ਦਾ ਧੰਨਵਾਦ ਕਰਦਾ, ਤੇ ਜੋ ਜੋ ਉਹਨਾਂ ਦੇ ਜਿਹੜੇ ਮੈਸੇਜਸ ਹੈਗੇ ਆ ਮੈਂ ਉਮੀਦ ਕਰਦਾ ਕਿ ਸਾਨੂੰ ਨਾਲ ਉਹ ਜੁੜੇ ਰਹਿਣਗੇ ਤੇ ਉਹਨਾਂ ਤੇ ਵੀ ਅਸੀਂ ਚਰਚਾ ਕਰਦੇ ਰਹਾਂਗੇ। ਸੋ ਇਸ ਤੋਂ ਮਗਰੋਂ ਸਾਡੇ ਜਿਹੜੇ ਗੀਤ ਸੰਗੀਤ ਹੈ ਉਹ ਵੀ ਇਸੇ ਤਰ੍ਹਾਂ ਨਾਲ ਨਾਲ ਅਸੀਂ ਉਹਦਾ ਆਨੰਦ ਮਾਣਾਂਗੇ। ਸੋ ਇੱਕ ਬਹੁਤ ਹੀ ਕਲੀਆਂ ਦੇ ਬਾਦਸ਼ਾਹ ਜਿਨ੍ਹਾਂ ਦਾ ਕਹਿ ਲਓ ਅੱਜ ਤੱਕ ਤੋੜ ਨਹੀਂ ਆ ਸਕਿਆ, ਉਹਨਾਂ ਦਾ ਗੀਤ ਲੈ ਕੇ ਸਰੋਤਿਆਂ ਦੀ ਹਾਜ਼ਰੀ ਦੇ ਵਿੱਚ ਅਸੀਂ ਹਾਜ਼ਰ ਹਾਂ, ਕੁਲਦੀਪ ਮਾਨਕ ਦੀ ਆਵਾਜ਼ ਦੇ ਵਿੱਚ ਗੀਤ ਲੈ ਕੇ ਆ ਰਹੇ ਹਾਂ। ਇਹ ਗੀਤ ਸੀ ਕੁਲਦੀਪ ਮਾਨਕ ਦੀ ਆਵਾਜ਼ ਦੇ ਵਿੱਚ, ਕਲੀਆਂ ਦਾ ਬਾਦਸ਼ਾਹ ਨਾਂ ਨਾਲ ਇਹਨਾਂ ਨੂੰ ਜਾਣਿਆ ਜਾਂਦਾ। ਸੋ ਜੋ ਕੁਲਦੀਪ ਮਾਨਕ ਸੀ, ਸ਼ਾਇਦ ਉਹੋ ਜਿਹਾ ਕਦੇ ਸਾਨੂੰ ਦੁਬਾਰਾ ਸਿੰਗਰ ਨਹੀਂ ਮਿਲਣਾ। ਸੋ ਆਪਾਂ ਗੱਲ ਕਰ ਰਹੇ ਸੀ ਪਾਣੀਆਂ ਦੇ ਮੁੱਦੇ ਦੀ। ਇੱਥੇ ਇਹਨਾਂ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਜਿੰਨੇ ਵੀ ਸਾਡੇ NRI ਵੀਰ ਭਰਾ ਆਏ ਵੇ ਆ, ਜਦੋਂ ਵੀ ਕਦੇ ਪੰਜਾਬ ਦੀ ਗੱਲ ਹੁੰਦੀ ਹੈ ਤੇ ਉਹਨਾਂ ਦੇ ਧੁਰ ਅੰਦਰ ਤੱਕ ਉਸ ਦੀ ਜਿਹੜੀ ਚੀਸ ਹੈਗੀ ਆ ਉਹ ਜਾਂਦੀ ਆ। ਸੋ ਚਾਹੇ ਅਸੀਂ ਇਹਨਾਂ ਮੁਲਕਾਂ ਦੇ ਵਿੱਚ ਆਪਦੇ ਆਪ ਨੂੰ ਸੈੱਟ ਕਰ ਲਿਆ, ਘਰ ਪਰਿਵਾਰ ਸਾਰੇ ਸਾਡੇ ਇਸਟੈਬਲਿਸ਼ ਹੋ ਚੁੱਕੇ ਆ, ਪਰ ਫੇਰ ਵੀ ਸਾਡੀ ਜਿਹੜੀ ਰੂਹ ਹੈਗੀ ਆ ਉਹ ਹਮੇਸ਼ਾ ਉਸ ਪੰਜਾਬ ਦੇ ਵਿੱਚ ਭੜਕਦੀ ਰਹਿੰਦੀ ਆ। ਆਪਾਂ ਆਮ ਹੀ ਗੱਲਬਾਤ ਕਰਦੇ ਆ ਇੱਥੇ ਕਿਸੇ ਦੇ ਨਾਲ ਤੇ ਉਹ ਕਹਿੰਦੇ ਆ ਕਿ ਮੇਰਾ ਜੇ ਕਿਸੇ ਨੂੰ ਪੁੱਛੀਏ ਤੇਰਾ ਕੀ ਦਿਲ ਕਰਦਾ, ਫਿਊਚਰ ਦੇ ਵਿੱਚ ਕੀ ਚਾਹੁੰਦਾ, ਤੇ ਜ਼ਿਆਦਾਤਰ ਦੀ ਗੱਲ ਇਹ ਹੁੰਦੀ ਹੈ ਕਿ ਦਿਲ ਕਰਦਾ ਕਿ ਸਾਰਾ ਕੁਝ ਸੈੱਟ ਸੁੱਟ ਹੋਣ ਤੋਂ ਮਗਰੋਂ ਜਿਹੜਾ ਮੈਂ ਬਾਅਦ ਦੇ ਵਿੱਚ ਪੰਜਾਬ ਚਲਾ ਜਾਵਾਂ। ਇਹ ਜ਼ਿਆਦਾਤਰ ਲੋਕਾਂ ਦੀ ਇਹ ਗੱਲ ਹੁੰਦੀ ਆ ਤੇ ਪੰਜਾਬ ਦੇ ਵਿੱਚ ਜਿਹੜੇ ਹਾਲਾਤ ਹੈਗੇ ਆ ਦਿਨ ਬ ਦਿਨ ਬਦਤਰ ਹੋ ਰਹੇ ਆ। ਸੋ ਜੇ ਆਪਾਂ ਦੂਜੀਆਂ ਸਰਕਾਰਾਂ ਦੀ ਗੱਲ ਕਰਦੇ ਆ ਕਿ ਸਾਡੇ ਪੰਜਾਬ ਦੇ ਨਾਲ ਸ਼ੁਰੂ ਤੋਂ ਧੱਕਾ ਕਰਦੀਆਂ ਆਈਆਂ, ਤਾਂ ਇਸ ਦੇ ਵਿੱਚ ਸਭ ਤੋਂ ਵੱਡਾ ਜਿਹੜਾ ਰੋਲ ਮੈਂ ਸਮਝਦਾ ਉਹ ਸਾਡੀ ਆਪਣੀ ਜਿਹੜੀ ਲੀਡਰਸ਼ਿਪ ਆ, ਸਾਡੇ ਜਿਹੜੇ ਆਪਣੇ ਆਗੂ ਆ, ਉਹ ਆਪਣੇ ਨਿੱਜੀ ਸਵਾਰਥਾਂ ਤੇ ਨਿੱਜੀ ਮਫਾਦਾਂ ਤੇ ਇੰਨੇ ਕੁ ਵਕਾਊ ਹੋ ਗਏ ਆ ਕਿ ਉਹਨਾਂ ਨੇ ਮਤਲਬ ਪੰਜਾਬ ਨੂੰ ਜਾਂ ਆਪਦੀ ਕੌਮ ਨੂੰ ਜਿਹੜਾ ਉਹਦਾ ਨੁਕਸਾਨ ਹੈਗਾ ਜੋ ਵੀ ਹੋ ਰਿਹਾ ਉਹਦਾ ਉਹਨਾਂ ਨੂੰ ਕੋਈ ਅਸਰ ਨਹੀਂ ਹੁੰਦਾ, ਉਸ ਨੂੰ ਛਿੱਕੇ ਟੰਗ ਕੇ ਸਿਰਫ ਤੇ ਸਿਰਫ ਉਹਨਾਂ ਨੂੰ ਇਹ ਮਤਲਬ ਹੈ ਕਿ ਸਾਡਾ ਫਾਇਦਾ ਹੋਵੇ। ਸੋ ਸਾਡੇ ਸਭ ਤੋਂ ਵੱਡੀ ਸਾਡੀ ਜਿਹੜੀ ਤ੍ਰਾਸਦੀ ਆ ਉਹ ਇਹ ਹੈ ਕਿ ਸਾਡੀ ਜਿਹੜੇ ਆਗੂ ਆ ਉਹ ਸਾਡੇ ਪ੍ਰਤੀ ਸੰਸੀਅਰ ਨੇ। ਹੁਣ ਜੇ ਆਪਾਂ ਗੱਲ ਕਰਦੇ ਹਾਂ ਬਥੇਰੀਆਂ ਇਹੋ ਜਿਹੀਆਂ ਸਰਕਾਰਾਂ ਸਾਡੀਆਂ ਆਈਆਂ ਕਿ ਸੂਬਾ ਸਰਕਾਰ ਵੀ ਉਹ ਹੁੰਦੀ ਸੀ ਤੇ ਪਿੱਛੇ ਜਿਹੜੀ ਕੇਂਦਰ ਸਰਕਾਰ ਹੈਗੀ ਆ ਉਹ ਵੀ ਹੁੰਦੀ ਸੀ। ਸੋ ਇਹਨਾਂ ਦੇ ਕੋਲ ਇੱਕ ਪੋਲਿਟਿਕਸ ਕਰਨ ਦਾ ਇਹਨਾਂ ਦੇ ਕੋਲ ਇੱਕ ਜ਼ਰੀਆ ਹੋਣਾ ਚਾਹੀਦਾ, ਮੁੱਦਾ ਹੋਣਾ ਚਾਹੀਦਾ। ਸੋ ਕੌਮ ਦੇ ਨਾਲ ਸਾਡਾ ਕੀ ਹੋਇਆ ਕੀ ਨਹੀਂ ਹੋਇਆ ਜਾਂ ਪੰਜਾਬ ਦੇ ਨਾਲ ਸਾਡਾ ਕੀ ਹੋ ਰਿਹਾ ਇਸ ਤੱਕ ਇਹਨਾਂ ਨੂੰ ਕੋਈ ਮਤਲਬ ਨਹੀਂ। ਸੋ ਮੁੱਦੇ ਉਵੇਂ ਲਟਕ ਰਹੇ ਆ ਜਿਵੇਂ ਆਪਾਂ ਗੱਲ ਕਰਦੇ ਹਾਂ 84 ਦੇ ਮੁੱਦਿਆਂ ਦੀ, ਤੇ ਬਥੇਰੇ ਵਾਰੀ ਇਹੋ ਜਿਹਾ ਹੋਇਆ ਕਿ ਸੈਂਟਰ ਗੌਰਮੈਂਟ ਦੇ ਵਿੱਚ ਪਿਛਲੀ ਵਾਰੀ ਗੱਲ ਕਰਦੇ ਹਾਂ ਆਮ ਤੌਰ ਤੇ ਅਕਾਲੀ ਸਰਕਾਰ ਦੇ ਕੋਲ ਜਦੋਂ ਇਲੈਕਸ਼ਨਾਂ ਆ ਜਾਂਦੀਆਂ ਤੇ 84 ਦਾ ਮੁੱਦਾ ਉਹਨਾਂ ਨੂੰ ਯਾਦ ਆ ਜਾਂਦਾ, ਚਾਹੇ ਜਿਹੜਾ ਬਲੂ ਸਟਾਰ ਆਪਰੇਸ਼ਨ ਹੋਇਆ ਸੀ ਉਹ, ਤੇ ਚਾਹੇ ਜਿਹੜੇ ਦਿੱਲੀ ਦੇ ਵਿੱਚ ਜਾਂ ਹੋਰਾਂ ਰਾਜਾਂ ਦੇ ਵਿੱਚ ਸਿੱਖਾਂ ਦੀ ਨਸਲ ਕੁਸ਼ੀ ਹੋਈ ਸੀ ਉਹ ਇਹਨਾਂ ਨੂੰ ਹਰ ਇੱਕ ਚੋਣਾਂ ਤੋਂ ਪਹਿਲਾਂ ਉਹ ਮੁੱਦਾ ਯਾਦ ਆ ਜਾਂਦਾ ਤੇ ਫਿਰ ਉਸ ਜਿਹੜੇ ਲੋਕਾਂ ਨੂੰ ਇਕੱਠੇ ਕਰਕੇ ਉਹ ਚੋਣਾਂ ਦੇ ਅੱਗੇ ਜਿਹੜਾ ਹੈਗਾ ਪ੍ਰਚਾਰ ਦੇ ਦੌਰਾਨ ਉਹਨਾਂ ਨੂੰ ਪ੍ਰੋਜੈਕਟ ਕੀਤਾ ਜਾਂਦਾ ਸਾਡੇ ਨਾਲ ਆ ਹੋਇਆ। ਹੁਣ ਜੇ ਆਪਾਂ ਇਹਨਾਂ ਆਗੂਆਂ ਦੀ ਗੱਲ ਕਰੀਏ, ਆਪਾਂ ਪਿਛਲੀ ਜਿਹੜੀ ਸਰਕਾਰ ਦੀ ਅਕਾਲੀ ਸਰਕਾਰ ਦੀ ਗੱਲ ਕਰਦੇ ਹਾਂ ਕਿ ਜਦੋਂ ਤੁਹਾਡੀ ਪਿਛਲੀ ਅਕਾਲੀ ਸਰਕਾਰ ਸੀ ਤੇ ਉਸ ਵੇਲੇ ਸੈਂਟਰ ਦੇ ਵਿੱਚ ਤੁਹਾਡੀ ਜਿਹੜੀ ਭਾਈਵਾਲ ਸਰਕਾਰ ਹੈ ਭਾਜਪਾ ਸੀ ਤੇ ਉਦੋਂ ਤੁਹਾਡੇ ਕਿਹਨੇ ਹੱਥ ਫੜੇ ਸੀ? ਉਹਨਾਂ ਜਿਹੜੇ ਦੋਸ਼ੀ ਹੈਗੇ ਆ ਉਹਨਾਂ ਨੂੰ ਸਜ਼ਾਵਾਂ ਦਵਾਉਣਾ ਤੇ ਕਿਹਨੇ ਹੱਥ ਫੜੇ ਸੀ? ਕੀ ਤੁਸੀਂ ਉਦੋਂ ਉਹਨਾਂ ਨੂੰ ਸਜ਼ਾਵਾਂ ਨਹੀਂ ਸੀ ਦਵਾ ਸਕਦੇ? ਨਹੀਂ। ਸੋ ਸਰਕਾਰਾਂ ਆਉਂਦੀਆਂ ਰਹੀਆਂ ਜਾਂਦੀਆਂ ਰਹੀਆਂ, ਉਦੋਂ ਜਦੋਂ ਇਹਨਾਂ ਦੀ ਸਰਕਾਰ ਆ ਜਾਂਦੀ ਹੈ ਉਹ ਮੁੱਦੇ ਇਹਨਾਂ ਦੇ ਠੰਡੇ ਬਸਤੇ ਦੇ ਵਿੱਚ ਪੈ ਜਾਂਦੇ ਹੈਗੇ ਆ ਤੇ ਫਿਰ 5 ਸਾਲ ਉਸ ਚੀਜ਼ ਦਾ ਜਾਂ 10 ਸਾਲ ਸਰਕਾਰ ਦਾ ਆਨੰਦ ਮੰਨਿਆ ਜਾਂਦਾ, ਉਹ ਸੱਤਾ ਦਾ ਜਿਹੜਾ ਆਨੰਦ ਮੰਨਿਆ ਜਾਂਦਾ, ਉਸ ਤੋਂ ਮਗਰੋਂ ਉਹ ਮੁੱਦੇ ਫਿਰ ਦੁਬਾਰਾ ਝੋਲਿਆਂ ਚੋਂ ਕੱਢ ਲਏ ਜਾਂਦੇ ਆ। ਸੋ ਇੱਥੇ ਸਾਡੇ ਜਿਹੜੇ ਵੋਟਰ ਹੈਗੇ ਆ ਉਹਨਾਂ ਨੂੰ ਵੀ ਸੁਚੇਤ ਹੋਣ ਦੀ ਜ਼ਰੂਰਤ ਹੈ ਕਿ ਇਹ ਲੋਕ ਸਾਨੂੰ ਗੁੰਮਰਾਹ ਕਰਦੇ ਆ, ਚਾਹੇ ਅਕਾਲੀ ਸਰਕਾਰ ਹੈ ਚਾਹੇ ਕਾਂਗਰਸ ਸਰਕਾਰ ਹੈ, ਕਾਂਗਰਸ ਦੇ ਕੋਲ ਆਪਣੇ ਮੁੱਦੇ ਆ ਜਾਂਦੇ ਹੈਗੇ ਆ। ਸੋ ਇਹ ਉਹਨਾਂ ਜਿਹੜੀ ਪੋਲਿਟਿਕਸ ਹੈ ਉਹਨਾਂ ਮੁੱਦਿਆਂ ਤੇ ਕੀਤੀ ਜਾਂਦੀ ਆ। ਸੋ ਜੇ ਆਪਾਂ ਪੰਜਾਬ ਦੀ ਗੱਲ ਕਰਦੇ ਹਾਂ ਜਾਂ ਸਿੱਖ ਕੌਮ ਦੀ ਗੱਲ ਕਰਦੇ ਹਾਂ, ਸੋ ਸਾਡੀ ਜਿਹੜੀ ਤ੍ਰਾਸਦੀ ਰਹੀ ਆ ਇਸ ਵੇਲੇ ਸਾਡੀ ਇੱਕ ਤ੍ਰਾਸਦੀ ਹੈ ਕਿ ਸਾਡੇ ਜਿਹੜੇ ਲੀਡਰ ਹੈ ਉਹ ਸਾਡੇ ਹੋਨੈਸਟ ਨਹੀਂ ਹੈਗੇ, ਉਹ ਸਾਡੇ ਇਮਾਨਦਾਰ ਨਹੀਂ ਸਾਡੇ ਪ੍ਰਤੀ, ਤੇ ਨਹੀਂ ਤਾਂ ਕਿਸੇ ਦੀ ਕੀ ਮਤਲਬ ਕਿ ਸਾਡੇ ਵੱਲ ਅੱਖ ਚੁੱਕ ਕੇ ਵੀ ਦੇਖ ਜੇ। ਅਸੀਂ ਇੰਡੀਆ ਦੀ 2% ਆਬਾਦੀ ਤੇ ਉਸ 2% ਆਬਾਦੀ ਨੇ ਗੋਰਿਆਂ ਨੂੰ ਉਸ ਵੇਲੇ ਜਦੋਂ ਜਿਹੜਾ ਸੀਗਾ ਭਾਰਤ ਤੇ ਗੋਰਿਆਂ ਦਾ ਰਾਜ ਸੀਗਾ ਉਹਨਾਂ ਨੇ ਕਬਜ਼ਾ ਕੀਤਾ ਹੋਇਆ ਸੀਗਾ ਪਹਿਲਾਂ ਤਾਂ ਮਹਾਰਾਜਾ ਰਣਜੀਤ ਸਿੰਘ ਦੇ ਟਾਈਮ ਕਿੰਨਾ ਟਾਈਮ ਉਹਨਾਂ ਦੀ ਹਿੰਮਤ ਹੀ ਨੀ ਪਈ ਸਾਰਾ ਇੰਡੀਆ ਫਤਿਹ ਕਰ ਲਿਆ ਤੇ ਪੰਜਾਬ ਦੇ ਵਿੱਚ ਉਹਨਾਂ ਦੀ ਪੈਰ ਪਾਉਣ ਦੀ ਹਿੰਮਤ ਨੀ ਪਈ ਜੇ ਪੰਜਾਬ ਦੇ ਵਿੱਚ ਉਹਨਾਂ ਨੇ ਪੈਰ ਪਾਇਆ ਤਾਂ ਉਹ ਵੀ ਸੰਧੀ ਕਰਕੇ ਪਾਇਆ ਕੋਈ ਹਮਲਾ ਕਰਕੇ ਜਾਂ ਉਹਦੇ ਉੱਤੇ ਕਬਜ਼ਾ ਨਹੀਂ ਕਰ ਸਕੇ ਕਿਉਂਕਿ ਡਰਦੇ ਸੀਗੇ ਕੌਮ 2% ਉਦੋਂ ਕਾਰਨ ਕੀ ਸੀ ਸਾਡੇ ਜਿਹੜੇ ਆਗੂ ਸੀਗੇ ਉਹ ਹੋਨੈਸਟ ਸੀ ਸੋ ਇਹ ਇਸ 2% ਕੌਮ ਨੇ ਇੱਕ ਬੜਾ ਵੱਡਾ ਚੈਲੰਜ ਜਿਹੜਾ ਸੀਗਾ ਗੋਰਿਆਂ ਨੂੰ ਅੱਗੇ ਦਿੱਤਾ ਆਪਾਂ ਦੇਖਦੇ ਹਾਂ 85% 87% ਉਹ 2% ਕੌਮ ਦੇ ਵਿੱਚੋਂ ਕੁਰਬਾਨੀਆਂ ਹੋਈਆਂ ਤੇ ਸੋ ਉਹਨਾਂ ਨੂੰ ਅੱਗੇ ਲਾ ਲਿਆ ਸੋ ਏਡੀ ਬਹਾਦਰ ਕੌਮ ਏਡੀ ਜਾਂਬਾਜ ਕੌਮ ਕਿ ਸਾਰੇ ਇੰਡੀਆ ਤੇ ਜਿਸ ਦਾ ਰਾਜ ਹੈ ਉਹਨਾਂ ਨੂੰ ਇਹ ਅੱਗੇ ਲਾਉਣ ਵਾਲੇ ਆ ਤੇ ਅੱਜ ਜੇ ਆਪਾਂ ਗੱਲ ਕਰਦੇ ਹਾਂ ਇਸ ਸਿਸਟਮ ਦੇ ਵਿੱਚ ਤੇ ਅੱਜ ਅਸੀਂ ਜੇ ਮਾਰ ਖਾਧੀ ਆ ਚਾਹੇ ਉਹ ਸਾਡੇ ਪਾਣੀਆਂ ਦੇ ਮੁੱਦੇ ਆ ਚਾਹੇ ਸਾਡੇ ਪੰਜਾਬ ਦੇ ਕਿਸਾਨੀ ਦੇ ਮੁੱਦੇ ਆ ਜਾਂ ਕੋਈ ਕਿਸੇ ਕਿਸਮ ਦੇ ਅੱਜ ਸਾਨੂੰ ਘਰ ਬਾਹਰ ਛੱਡਣਾ ਪੈ ਰਿਹਾ ਉਹ ਮੁੱਦੇ ਆ ਤੇ ਸੋ ਉਹ ਜਿਹੜੀ ਹੈਗੀ ਆ ਉਹ ਅਸੀਂ ਮਾੜੀ ਲੀਡਰਸ਼ਿਪ ਦੇ ਕਰਕੇ ਇਹ ਸਾਰੇ ਅਸੀਂ ਨੁਕਸਾਨ ਠਾ ਰਹੇ ਹਾਂ ਸੋ ਸਾਨੂੰ ਸੁਚੇਤ ਹੋਣ ਦੀ ਲੋੜ ਹੈ ਜ਼ਰੂਰਤ ਹੈਗੀ ਹੈ ਕਿ ਅਸੀਂ ਸੁਚੇਤ ਹੋਈਏ ਅਸੀਂ ਆਪਣੇ ਹੱਕਾਂ ਪ੍ਰਤੀ ਜਾਗਰੂਕ ਹੋਈਏ ਅਸੀਂ ਜਿਹੜੇ ਮਾੜੇ ਲੋਕ ਹੈਗੇ ਆ ਉਹਨਾਂ ਨੂੰ ਅੱਗੇ ਸਰਕਾਰਾਂ ਦੇ ਵਿੱਚ ਨਾ ਲੈ ਕੇ ਆਈਏ ਚੰਗੇ ਲੋਕਾਂ ਦੀ ਪਰਖ ਕਰਕੇ ਜੋ ਪੰਜਾਬ ਪ੍ਰਤੀ ਸੁਹਿਰਦ ਹੈ ਪੰਜਾਬ ਪ੍ਰਤੀ ਦਰਦ ਰੱਖਦੇ ਆ ਉਹਨਾਂ ਲੋਕਾਂ ਨੂੰ ਅਸੀਂ ਅੱਗੇ ਲੈ ਕੇ ਆਈਏ ਇਹਨਾਂ ਕੰਟਰੀਜ਼ ਦੇ ਵਿੱਚ ਫਰਕ ਕੀ ਆ ਇਹੀ ਫਰਕ ਹੈ ਜਦੋਂ ਅਸੀਂ ਇਹਨਾਂ ਕੰਟਰੀਜ਼ ਦੇ ਵਿੱਚ ਦੇਖਦੇ ਹਾਂ ਸਾਨੂੰ ਸਿਸਟਮ ਵਧੀਆ ਲੱਗਦਾ ਸੋ ਅਗਰ ਅਸੀਂ ਆਪਣੇ ਪੰਜਾਬ ਦੀ ਗੱਲ ਕਰਦੇ ਹਾਂ ਜਾਂ ਇੰਡੀਆ ਦੀ ਗੱਲ ਕਰਦੇ ਹਾਂ ਤੇ ਇਹੋ ਜਿਹਾ ਜਿਹੜੀ ਸਟੇਟ ਹੈਗੀ ਆ ਉਹ ਦੁਨੀਆਂ ਭਰ ਦੇ ਵਿੱਚ ਤੁਹਾਨੂੰ ਕਿਸੇ ਥਾਂ ਤੇ ਇਹੋ ਜਿਹਾ ਨਹੀਂ ਮਿਲ ਸਕਦਾ ਕਿੰਨੀ ਵਧੀਆ ਜ਼ਮੀਨ ਆ ਕਿੰਨੇ ਵਧੀਆ ਮੌਸਮ ਹੈ ਕਿੰਨੇ ਮਿਹਨਤੀ ਲੋਕ ਹੈ ਬਟ ਅੱਜ ਜੇ ਅਸੀਂ ਦੇਖਦੇ ਹਾਂ ਸਾਰਾ ਖੁਸ਼ੀ ਪੁੱਠਾ ਹੋਇਆ ਪਿਆ ਉਹ ਮਿਹਨਤੀ ਜਿਹੜੇ ਲੋਕ ਹੈ ਉਹ ਜਿਹੜੇ ਜਾਂਬਾਜ ਲੋਕ ਹੈ ਉਹ ਅੱਜ ਕੀ ਬਣ ਗਏ ਜਿਹੜੇ ਕੋਈ ਹੈ ਉਹ ਮਾਈਗ੍ਰੇਟ ਹੋ ਗਏ ਜਿਹੜੀ ਸਾਡੀ ਧਰਤੀ ਆ ਉਹਦਾ ਇੰਨਾ ਕੁ ਮਾੜਾ ਹਾਲ ਕਰਤਾ ਇੰਨੀਆਂ ਕੁ ਜ਼ਹਿਰਾਂ ਪਾ ਪਾ ਕੇ ਉਹਦਾ ਮਾੜਾ ਹਾਲ ਕਰਤਾ ਜਿਵੇਂ ਗੁਰਬਾਣੀ ਦੇ ਵਿੱਚ ਕਿਹਾ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹੱਤ ਤਿੰਨੇ ਹੀ ਚੀਜ਼ਾਂ ਨੂੰ ਕਿੱਡਾ ਵੱਡਾ ਮਹਾਤਮਾ ਹੈ ਤੇ ਤਿੰਨੇ ਹੀ ਚੀਜ਼ਾਂ ਨੂੰ ਰੋਲ ਕੇ ਕਰਤਾ ਸੋ ਸਾਡੇ ਇਹਨਾਂ ਦੇ ਸਾਰੀਆਂ ਗੱਲਾਂ ਬਾਤਾਂ ਦੇ ਪਿੱਛੇ ਵੱਡੇ ਜਿਹੜੇ ਕੌਜ਼ ਹੈ ਵੱਡਾ ਜਿਹੜਾ ਰੀਜ਼ਨ ਹੈ ਉਹ ਮਾੜੀ ਲੀਡਰਸ਼ਿਪ ਉਹਨਾਂ ਦਾ ਸਾਡੇ ਵੱਲ ਕੋਈ ਧਿਆਨ ਨਹੀਂ ਤਾਂ ਕਿਸੇ ਦੀ ਕੀ ਮਜਾਲ ਸੀ ਕਿ ਸਾਡੇ ਵੱਲੋਂ ਅੱਖ ਚੱਕ ਕੇ ਵੀ ਦੇਖ ਜਾਂਦਾ ਜਾਂ ਝਾਕ ਜਾਂਦਾ ਸੋ ਇਸ ਚੀਜ਼ ਦੇ ਅਸੀਂ ਨੁਕਸਾਨ ਖਾਧੇ ਹੈ ਤੇ ਖਾਵਾਂਗੇ ਜੇ ਅਸੀਂ ਇਸੇ ਤਰ੍ਹਾਂ ਅੱਗੇ ਅੱਖਾਂ ਬੀਜ ਕੇ ਚੱਲਦੇ ਰਹੇ ਸੋ ਇਸ ਤੋਂ ਮਗਰੋਂ ਅਸੀਂ ਜਿਹੜਾ ਸੀਗਾ ਇੱਕ ਗੀਤ ਹੈਗੇ ਆ ਉਹ ਅਮਰਿੰਦਰ ਬੌਬੀ ਦੀ ਆਵਾਜ਼ ਦੇ ਵਿੱਚ ਸਰੋਤਿਆਂ ਦੀ ਹਾਜ਼ਰੀ ਦੇ ਵਿੱਚ ਲੈ ਕੇ ਆ ਰਹੇ ਹਾਂ ਤੇ ਇਸ ਗੀਤ ਤੋਂ ਮਗਰੋਂ ਸਾਡਾ ਜਿਹੜਾ ਹੈਗਾ ਪ੍ਰੋਗਰਾਮ ਦੀ ਅਸੀਂ ਸਮਾਪਤੀ ਕਰਾਂਗੇ ਸੋ ਅਮਰਿੰਦਰ ਬੌਬੀ ਦੀ ਆਵਾਜ਼ ਦੇ ਵਿੱਚ ਗੀਤ ਦਾ ਆਨੰਦ ਮਾਣਦੇ ਹਾਂ
ਮਸ਼ਹੂਰ ਬਰਾਂਦੀ ਓਏ ਅੰਬਰਸਰ ਦਾ ਕੋਕਾ ਨੀ ਘੇਟ ਬੜੀ ਮੁਕਸਰ ਦੀ ਜੁੱਤੀ ਓਏ ਲੁਧਿਆਣੇ ਦਾ ਗੋਟਾ ਨੀ ਲਾਏ ਕੁਦਰਤਾ ਇੱਥੇ ਰੰਗ ਭਾਗ ਬੱਲੀਏ ਦੁਨੀਆਂ ਤੋਂ ਸੋਹਣਾ ਨੀ ਪੰਜਾਬ ਬੱਲੀਏ ਓਏ ਸਾਡਾ ਦੁਨੀਆਂ ਤੋਂ ਸੋਹਣਾ ਨੀ ਪੰਜਾਬ ਬੱਲੀ ਬੱਲੀਏ ਓਏ ਸਾਡਾ ਦੁਨੀਆਂ ਤੋਂ ਸੋਹਣਾ ਨੀ ਪੰਜਾਬ ਬੱਲੀਏ ਓਏ
ਪਾਈਆਂ ਸੁਗੰਧਾਂ ਨੂੰ ਬਾਬੀ ਗੁਰਦਾ ਸਾਦਾ ਏ ਦਸ ਬੱਲੀਏ ਦੁਨੀਆਂ ਤੋਂ ਸੋਹਣਾ ਨੀ ਪੰਜਾਬ ਬੱਲੀਏ
ਬਿਲਕੁਲ ਸਹੀ ਕਿਹਾ ਅਮਰਿੰਦਰ ਬੌਬੀ ਨੇ ਸਾਰੀ ਦੁਨੀਆਂ ਤੋਂ ਸੋਹਣਾ ਸਾਡਾ ਪੰਜਾਬ ਹੈ ਇਸ ਤੋਂ ਸੋਹਣਾ ਕੁਛ ਵੀ ਨਹੀਂ ਸਾਰੀ ਦੁਨੀਆਂ ਚ ਸੋ ਆਓ ਆਪਾਂ ਰਲ ਮਿਲ ਕੇ ਇਸ ਪੰਜਾਬ ਨੂੰ ਐਕਚੁਅਲ ਦੇ ਤੌਰ ਤੇ ਨਵੇਂ ਸਿਰੇ ਤੋਂ ਇੱਕ ਖੂਬਸੂਰਤ ਪੰਜਾਬ ਇੱਕ ਸਿਆਉਣੇ ਦੀ ਜਿਹੜੀ ਚਿੜੀ ਹੈਗੀ ਆ ਉਹਨੂੰ ਸਿਰਜੀਏ ਤੇ ਜੋ ਜੋ ਸਾਡੀਆਂ ਕਮੀਆਂ ਪੇਸ਼ੀਆਂ ਘਾਟਾਂ ਵਾਧਾਂ ਉਹਨਾਂ ਤੇ ਅਸੀਂ ਝਾਤੀ ਮਾਰੀਏ ਤੇ ਉਹਨਾਂ ਨੂੰ ਇੰਪਰੂਵ ਕਰਨ ਦੀ ਕੋਸ਼ਿਸ਼ ਕਰੀਏ। ਆਵਾਮ ਦੇ ਹੱਥ ਦੇ ਵਿੱਚ ਇੱਕ ਬੜੀ ਵੱਡੀ ਤਾਕਤ ਹੁੰਦੀ ਹੈ, ਆਵਾਮ ਜੋ ਚਾਹੇ ਉਹ ਕਰ ਸਕਦਾ। ਸੋ ਬੜਾ ਹੀ ਵਧੀਆ ਸਾਡੇ ਸਰੋਤਿਆਂ ਦੇ ਨਾਲ ਸਾਡਾ ਪ੍ਰੋਗਰਾਮ ਚੱਲਦਾ ਰਿਹਾ, ਗੱਲਾਂ ਬਾਤਾਂ ਦਾ ਸਿਲਸਿਲਾ ਚੱਲਦਾ ਰਿਹਾ। ਸੋ ਅੱਗੇ ਸਮਾਂ ਇਜਾਜ਼ਤ ਨਹੀਂ ਦਿੰਦਾ, ਸੋ ਸਰੋਤਿਆਂ ਦੀ ਕਚਹਿਰੀ ਦੇ ਵਿੱਚ ਅਗਲੇ ਸੋਮਵਾਰ ਲੈ ਕੇ ਹਾਜ਼ਰ ਹੋਵਾਂਗੇ ਪ੍ਰੋਗਰਾਮ ਲਹਿਰਾਂ। ਸੋ ਆਓ ਅਸੀਂ ਫਤਿਹ ਦੀ ਸਾਂਝ ਕਰਦੇ ਹਾਂ। ਸੋ ਸਾਰੇ ਹੀ ਸਰੋਤਿਆਂ ਨਾਲ ਸਾਡੇ ਨਾਲ ਜੁੜਨ ਲਈ ਬਹੁਤ ਬਹੁਤ ਧੰਨਵਾਦ, ਸ਼ੁਕਰੀਆ, ਸਤਿ ਸ੍ਰੀ ਅਕਾਲ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਰੱਬ ਵਰਗਾ ਕੋਈ ਸਖੀ ਸੁਲਤਾਨ ਹੈ ਨਹੀਂ, ਜਿਹਨੇ ਸਾਰੇ ਸੰਸਾਰ ਨੂੰ ਲਾਈ ਰੋਟੀ।